ਚੜਨ ਵਾਲੇ ਹੋ ਹੱਕਾਂ ਦੀ
ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ, ਅੱਜ ਦਿਨ ਸੋਮਵਾਰ 22 ਜੁਲਾਈ 2019 ਵਾਲੇ ਦਿਨ ਇੱਕ ਵਾਰ ਫਿਰ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਅਸੀਂ ਸਾਥੀ ਮੰਗਾ ਆਜ਼ਾਦ ਨਾਲ ਗੱਲਬਾਤ ਕੀਤੀ ਸੀ, ਪਿੰਡ ਜਵਾਰੇਵਾਲ ਵਾਲਾ ਜ਼ਿਲ੍ਹਾ ਮੁਕਤਸਰ ਪੰਜਾਬ ਵਿੱਚ ਕੁਛ ਦਿਨ ਪਹਿਲਾਂ ਇੱਕ ਬੜਾ ਹੀ ਦਹਿਲਾ ਦੇਣ ਵਾਲਾ ਜਿਹੜਾ ਹਾਦਸਾ ਵਾਪਰਿਆ ਕਿ ਇੱਕ ਉੱਚ ਜਾਤੀ ਦੇ ਸਾਬਕਾ ਸਰਪੰਚ ਨੇ ਪਿੰਡ ਵਿੱਚ ਬਿਲਕੁਲ ਪੁਆਇੰਟ ਬਲੈਂਕ ਰੇਂਜ ਤੇ ਜਿਹੜੇ ਦਲਿਤ ਮਜ਼ਦੂਰ ਕੰਮ ਕਰ ਰਹੇ ਸਨ ਪਿੰਡ ਵਿਚ ਉਹਨਾਂ ਦਾ ਕਤਲ ਕਰ ਦਿੱਤਾ ਤੋ ਉਸ ਸਿਲਸਿਲੇ ਵਿਚ ਇਕ ਉਸ ਐਕਸ਼ਨ ਦੇ ਖਿਲਾਫ ਇਕ ਕਮੇਟੀ ਵੀ ਬਣੀ ਹੈ ਐਕਸ਼ਨ ਕਮੇਟੀ ਜਿਹੜੀ ਕਿ ਡਟ ਕੇ ਵਿਰੋਧ ਕਰ ਰਹੀ ਹੈ ਪਿਛਲੇ ਹਫ਼ਤੇ ਸਾਥੀ ਜੀ ਨੇ ਦੱਸਿਆ ਸੀ ਕਿ ਕਾਫੀ ਸਾਰੀਆਂ ਜਥੇਬੰਦੀਆਂ ਸ਼ਾਮਿਲ ਨੇ ਉਸ ਕਮੇਟੀ ਵਿਚ ਤੋ ਮੇਰਾ ਖਿਆਲ ਹੈ ਕਿ ਇਸ ਵਕਤ ਵੀ ਭਾਰਤੀ ਜੀ ਸ਼ਾਇਦ ਮੁਜ਼ਾਹਰਾ ਚੱਲ ਰਿਹਾ
ਹਾਂਜੀ
ਹਾਂਜੀ ਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਰ ਸਾਥੀ ਮੰਗਾ ਆਜ਼ਾਦ ਨਾਲ ਰਾਬਤਾ ਹੋ ਸਕਿਆ ਤੋ ਉਹਨਾਂ ਕੋਲੋਂ ਅਪਡੇਟ ਲਵਾਂਗੇ ਕਿ ਇਸ ਵਕਤ ਜ਼ਮੀਨੀ ਪੱਧਰ ਤੇ ਕੀ ਸਥਿਤੀ ਹੈ ਕੀ ਹਾਲਾਤ ਨੇ ਉਸ ਤੋਂ ਇਲਾਵਾ ਜਿਹੜੇ ਸਾਡੇ ਇੱਕ ਦੋ ਸਥਾਨਕ ਇੱਥੋਂ ਦੇ ਟੌਪਿਕ ਨੇ ਜਿਸ ਤਰ੍ਹਾਂ ਕਿ ਲਵ ਆਤੁਰਾ ਹੇਟਰਿਸਿਜ਼ਮ ਦੀ ਜਿਹੜੀ ਕੈਂਪੇਨ ਹੈ ਉਹਦੇ ਤਹਿਤ ਅਸੀਂ ਕੰਮ ਕਰਦੇ ਆ ਰਹੇ ਹਾਂ ਕਿ ਜਿਹੜਾ ਇੱਥੇ ਨਸਲੀ ਵਿਤਕਰਾ ਹੁੰਦਾ ਹੈ ਰੇਸਿਜ਼ਮ ਹੁੰਦਾ ਹੈ ਔਰ ਖਾਸ ਕਰਕੇ ਇਸ ਵਕਤ ਇੱਥੋਂ ਦੀ ਇੱਕ ਜਿਹੜੀ ਪਾਰਲੀਮੈਂਟਰੀ ਪੋਲੀਟੀਕਲ ਪਾਰਟੀ ਹੈ ਉਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਾਂ ਕਰਨ ਜਾ ਰਹੇ ਨੇ ਆਉਂਦੇ ਸਨਿਚਰਵਾਰ ਜਿਹਦੇ ਤਹਿਤ ਬੜੇ ਖਤਰਨਾਕ ਜਿਹੇ ਉਹਨਾਂ ਦੀਆਂ ਡਿਮਾਂਡਸ ਨੇ ਉਹ ਇਹ ਕਹਿ ਰਹੇ ਨੇ ਕਿ ਹਿਊਮਨ ਰਾਈਟਸ ਕਮਿਸ਼ਨ ਜਿਹੜਾ ਉਹਦਾ ਖਾਤਮਾ ਕਰ ਦਿੱਤਾ ਜਾਵੇ ਤੋ ਨਾਮ ਉਹਨਾਂ ਨੇ ਪਿਛਾਕ ਨੂੰ ਫਰੀਡਮ ਆਫ ਸਪੀਚ ਦਿੱਤਾ ਪਰ ਉਹਦੇ ਟੋਟਲੀ ਉਲਟ ਗੱਲ ਹੈ ਹਾਂਜੀ ਤੋ ਉਹਦੇ ਤੇ ਗੱਲਬਾਤ ਕਰਾਂਗੇ ਕਿ ਕਿਹੜੀ ਪਾਰਟੀ ਹੈ ਔਰ ਸਾਡੇ ਭਾਈਚਾਰੇ ਚੋਂ ਕਿਹੜੇ ਲੋਕ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਸਮਰਥਨ ਕਰਦੇ ਨੇ ਉਹ ਵੀ ਇੱਕ ਬੜੀ ਸ਼ਰਮਨਾਕ ਗੱਲ ਹੀ ਮੈਂ ਕਹਾਂਗੀ ਕਿ ਹੈ ਔਰ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਪ੍ਰੋਗਰਾਮ ਚ ਜ਼ਿਕਰ ਕਰ ਚੁੱਕੇ ਹਾਂ ਸੁਡਾਨ ਜਿਹੜਾ ਅਫਰੀਕਾ ਦੇ ਵਿੱਚ ਦੇਸ਼ ਹੈ ਉੱਥੇ ਇੱਕ ਜਿਹੜਾ ਇਨਕਲਾਬ ਅਸੀਂ ਕਹਾਂਗੇ ਕਿ ਆਇਆ ਔਰ ਹੁਣ ਜਿਹੜਾ ਗੱਠਜੋੜ ਹੋ ਰਿਹਾ ਹੈ ਉਹ ਉਸ ਮਿਹਨਤ ਨੂੰ ਆਮ ਲੋਕਾਂ ਦੀ ਕਿਰਤੀ ਲੋਕਾਂ ਦੀ ਮਿਹਨਤ ਨਾਲ ਜਿਹੜਾ ਇੱਕ ਪੁਰਾਣੀ ਸਰਕਾਰ ਦਾ ਕਰਪਟ ਸਰਕਾਰ ਦਾ ਤਖ਼ਤਾ ਪਲਟਿਆ ਗਿਆ ਸੀ ਉਹ ਸਾਰੀ ਗੱਲਬਾਤ ਨੂੰ ਰਿਵਰਸ ਕਰ ਸਕਦਾ ਹੈ ਜਿਹੜਾ ਹੁਣ ਗੱਠਜੋੜ ਹੋਇਆ ਤੋ ਉਹਦੇ ਤੇ ਵੀ ਥੋੜੀ ਜਿਹੀ ਡਿਸਕਸ਼ਨ ਕਰਾਂਗੇ ਉਸ ਤੋਂ ਇਲਾਵਾ ਅਗਰ ਸਮੇਂ ਨੇ ਇਜਾਜ਼ਤ ਦਿੱਤੀ ਤੋ ਸਾਡੇ ਕੁਝ ਇੱਕ ਜਿਹੜੇ ਚੱਲਦੇ ਟੌਪਿਕ ਹੁੰਦੇ ਨੇ ਉਹਨਾਂ ਦੇ ਤਹਿਤ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝ ਪਾਵਾਂਗੇ ਅੱਜ ਦੇ ਪ੍ਰੋਗਰਾਮ 'ਚ ਤੋ ਹੁਣ ਅਸੀਂ ਇੱਕ ਗੀਤ ਚਲਾ ਕੇ ਤੋ ਸਾਥੀ ਮੰਗਾ ਆਜ਼ਾਦ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਦੋਸਤੋ ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ
ਗਰੀਬਾਂ ਦੇ ਬੇੜੇ ਈ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਸਦੀਆਂ ਤੋਂ ਚੱਲਦਾ ਸਮਾਂ ਰੁਕ ਗਿਆ ਹੈ ਪੁਰਾਣੇ ਵਿਚਾਰ ਸਿਰ ਚੁੱਕ ਗਿਆ ਹੈ ਬੁਝੇ ਜੇ ਕਾਨੂੰਨਾਂ ਦੇ ਤੁਖੇ ਜਹੇ ਨੇ ਚਿਹਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਇਹ ਕੀ ਦੇਣ ਆਇਆ ਇਹ ਕੀ ਸੁਣਨ ਆਇਆ ਕੀ ਕਹਿਣ ਆਇਆ ਸਮਝਣ ਚ ਅਸਮਰਥ ਹੋ ਗਏ ਵਡੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਬਗਾਵਤ ਮਜ਼ਬੂਤ ਹੋ ਗਏ ਯਤੀਮਾਂ ਦੇ ਜੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਨਵੀਂ ਦੀ ਚੋਰੀ
ਦੋਸਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਮੰਗਾ ਆਜ਼ਾਦ ਜਿਹੜੇ ਕਿ ਨੌਜਵਾਨ ਭਾਰਤ ਸਭਾ ਤੋਂ ਨੇ ਔਰ ਜਵਾਰੇ ਵਾਲਾ ਪਿੰਡ ਜਿਹੜਾ ਮੁਕਤਸਰ ਡਿਸਟ੍ਰਿਕਟ 'ਚ ਹੈ ਉੱਥੇ ਇਸ ਵਕਤ ਜੋ ਕੁਝ ਚੱਲ ਰਿਹਾ ਪਿਛਲੇ ਹਫ਼ਤੇ ਵੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਉਹਦੀ ਫਰਦਰ ਅਪਡੇਟ ਉਹ ਸਾਡੇ ਨਾਲ ਸਾਂਝੀ ਕਰਨਗੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਧੰਨਵਾਦ ਸਰ
ਹਾਂਜੀ ਤੋਂ ਸਾਥੀ ਜੀ ਸਾਡੇ ਸਰੋਤੇ ਜਿਹੜੇ ਨਿਊਜ਼ੀਲੈਂਡ ਚ ਸੁਣ ਰਹੇ ਨੇ ਜਾਂ ਬਾਅਦ ਦੇ ਵਿੱਚ ਯੂਟਿਊਬ ਤੇ ਜਦੋਂ ਪ੍ਰੋਗਰਾਮ ਪਊਗਾ ਉਦੋਂ ਸੁਣਨਗੇ ਸੋ ਇਹ ਜਵਾਰੇ ਵਾਲਾ ਪਿੰਡ ਤੇ ਜਿਹੜਾ ਕਾਂਡ ਹੋਇਆ ਆ ਉਹ ਪਿਛਲੇ ਹਫ਼ਤੇ ਅਸੀਂ ਡਿਟੇਲ ਦੇ ਵਿੱਚ ਗੱਲ ਕੀਤੀ ਸੀਗੀ ਤੇ ਹੁਣ ਤੱਕ ਇਹਦੀ ਅਪਡੇਟ ਕੀ ਹੈ ਕਿਸ ਪਾਸੇ ਨੂੰ ਇਹ ਸੰਘਰਸ਼ ਜਾ ਰਿਹਾ ਹੈ
ਜਵਾਰੇ ਵਾਲਾ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਵਿੱਢਿਆ ਹੋਇਆ ਉਹ ਅੱਜ ਦਸਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ
ਜੀ
ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੇ ਪੰਜ ਦੋਸ਼ੀ ਉਹ ਗ੍ਰਿਫ਼ਤਾਰ ਕੀਤੇ ਗਏ ਆ ਕੁੱਲ 12 ਦੋਸ਼ੀਆਂ ਦੇ ਜਿਹੜਾ ਉਹ ਕਤਲ ਦਾ SC ST ਐਕਟ ਜਿਹੜਾ 307 ਵਗੈਰਾ ਧਾਵਾਂ ਲਾ ਕੇ ਜਿਹੜਾ ਮੁਕੱਦਮਾ ਦਾਇਰ ਕੀਤਾ ਗਿਆ ਪਰ ਹੁਣ ਤੱਕ ਸਿਰਫ ਤੇ ਸਿਰਫ ਪੰਜ ਦੋਸ਼ੀ ਫੜੇ ਗਏ ਆ ਪੁਲਿਸ ਚ ਬਿਲਕੁਲ ਢਿੱਲ ਮਰਸ ਜਿਹੜੀ ਵਰਤ ਰਹੀ ਆ ਤਾਂ ਵਰਤ ਰਹੀ ਆ ਕਿਉਂਕਿ ਜੋ ਦੋਸ਼ੀ ਬਾਹਰ ਆ ਉਹਨਾਂ ਚੋਂ ਇੱਕ ਪ੍ਰਭਜੋਤ ਸਿੰਘ ਜਿਹੜਾ ਬਰਾੜ ਆ ਉਹ ਕਾਂਗਰਸ ਦਾ ਜਿਹੜਾ ਬਲਾਕ ਦਾ ਪ੍ਰਧਾਨ ਆ ਯੂਥ ਵਿੰਗ ਦਾ
ਜੀ
ਉਹਦੀ ਸਪੋਰਟ ਆ ਪੋਲੀਟੀਕਲ ਸਪੋਰਟ ਆ ਜੋ ਰਾਜਾ ਵੜਿੰਗ ਗਿੱਦੜਵਾ ਤੋਂ MLA ਅਸੀਂ ਪਹਿਲਾਂ ਵੀ ਪਹਿਲੇ ਦਿਨ ਵੀ ਗੱਲ ਕਰਦੇ ਦੱਸਿਆ ਸੀ ਉਹ ਸ਼ਹਿਰੇ ਆਮ ਇਹ ਜਿਹੜੀ ਉਹਦੀ ਸਪੋਰਟ ਕਰਦਾ ਪਿਆ ਉਹਨੂੰ ਪੁਲਿਸ ਕਿਵੇਂ ਨਾ ਕਿਵੇਂ ਇਨਕੁਆਇਰੀ ਲਾ ਕੇ ਜਾਂ ਹੋਰ ਕੱਢਣਾ ਚਾਹੁੰਦੀ ਇਸ ਪਰਚੇ ਚ
ਬਿਲਕੁਲ ਬਿਲਕੁਲ ਬਿਲਕੁਲ
ਦੂਸਰਾ ਸਰ ਜਿਹੜਾ ਇਹਦੇ ਚ ਪ੍ਰਭਾਵਸ਼ਾਲੀ ਬੰਦਾ ਈਸ਼ਵਰ ਸਿੰਘ ਆ ਈਸ਼ਵਰ ਸਿੰਘ ਜਿਹੜਾ ਪਿੰਡ ਦਾ ਬਹੁਤ ਧਨਾੜ ਜਗੀਰਦਾਰ ਬੰਦਾ 150 ਏਕੜ ਜ਼ਮੀਨ ਦਾ ਮਾਲਕ ਆ ਉਸ ਬੰਦੇ ਨੂੰ ਪੁਲਿਸ ਹੱਥ ਨੀ ਪਾ ਰਹੀ ਉਹਦੇ ਰਿਸ਼ਤੇਦਾਰੀਆਂ ਜਿਹੜੀ ਉਹ ਰੇਡ ਆ ਉਹ ਨਹੀਂ ਕੀਤੀ ਜਾ ਰਹੀ ਇਹਨਾਂ ਪ੍ਰਭਾਵਸ਼ਾਲੀ ਬੰਦਿਆਂ ਦੇ ਕਰਕੇ ਪਰਚੇ ਦੇ ਵਿੱਚ ਉਹ ਉਹਨਾਂ ਨੂੰ ਗ੍ਰਿਫ਼ਤਾਰ ਆ ਜਿਹੜਾ ਬਾਕੀ ਰਹਿੰਦੇ 7 ਬੰਦੇ ਉਹਨਾਂ ਨੂੰ ਕੀਤਾ ਨੀ ਜਾ ਰਿਹਾ ਅਸੀਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਉਹ ਤੈਅ ਨੀ ਹੋਇਆ ਸੀ ਉਸ ਤੋਂ ਬਾਅਦ SSP ਦਫ਼ਤਰ ਦਾ ਘਰਾਓ ਜਿਹੜਾ 17 ਜੁਲਾਈ ਨੂੰ ਕੀਤਾ ਗਿਆ ਵੱਡਾ ਇਕੱਠ ਕਰਕੇ ਉਸ SSP ਮੰਨਿਆ ਸੀ SC ਕਮਿਸ਼ਨ ਚੰਡੀਗੜ੍ਹ ਤੋਂ ਵੀ ਆਏ ਸੀ ਵੀ ਅਸੀਂ 22-23 ਤਰੀਕ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਚੰਡੀਗੜ੍ਹ ਰਿਪੋਰਟ ਦੇਵਾਂਗੇ ਸੈਕਟਰੀਏਟ ਪਰ ਹੁਣ ਤੱਕ ਸਰ ਜਿਹੜੀ ਉਹ ਇਹਨਾਂ ਦੀ ਕਾਰਵਾਈ ਕਹਿ ਸਕਦੇ ਹਾਂ ਕਿ 0% ਕਾਰਵਾਈ ਹੋਈ ਆ ਉਸ ਤੋਂ ਬਾਅਦ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ 5 ਗ੍ਰਿਫ਼ਤਾਰ ਹੋਏ ਆ ਪਹਿਲੇ 3 ਦਿਨਾਂ ਚ ਲਗਾਤਾਰ ਪੁਲਿਸ ਆ ਜਿਹੜੀ ਲਾਰੇ ਲਾ ਕੇ ਤੇ ਪਰਿਵਾਰ ਤੇ ਦਬਾਅ ਬਣਾ ਕੇ ਵੀ ਤੁਸੀਂ ਸੰਸਕਾਰ ਕਰਦੇ ਹੋ ਜਾਂ ਤੁਸੀਂ ਪੋਸਟਮਾਰਟਮ ਕਰਦੇ ਹੋ ਇਹ ਦਬਾਅ ਬਣਾ ਕੇ ਇਸ ਕੇਸ ਨੂੰ ਠੰਡੇ ਵਾਸਤੇ ਜਿਹੜਾ ਪਾਉਣ ਉਹ ਕੋਸ਼ਿਸ਼ ਆ ਉਹ ਕਰ ਰਹੀ ਹੈ
ਬਿਲਕੁਲ
ਅਸੀਂ SSP ਦਫ਼ਤਰ ਘੇਰਨ ਤੋਂ ਬਾਅਦ ਲਗਾਤਾਰ DSP ਦਫ਼ਤਰ ਘੇਰਿਆ ਹੋਇਆ ਸੀ ਤੇ ਹੁਣ ਜਿਹੜਾ ਇਹ ਮੋਰਚਾ ਉਹ DC ਦਫ਼ਤਰ ਸਾਹਮਣੇ ਜਿਹੜਾ ਪੱਕਾ ਚੱਲਦਾ ਐਕਸ਼ਨ ਕਮੇਟੀ ਦੇ ਸੱਦੇ
ਬਿਲਕੁਲ ਬਿਲਕੁਲ
ਅੱਜ ਸਰ 22 ਤਰੀਕ ਅੱਜ 22 ਤਰੀਕ ਦਿਨ ਸੋਮਵਾਰ ਅਸੀਂ ਮੁਕਤਸਰ ਦੇ ਵਿੱਚ ਜਿਹੜਾ ਕਾਲ ਦੇ ਕੇ ਇਹਨਾਂ ਜਥੇਬੰਦੀਆਂ ਜੋ ਸ਼ਾਮਲ ਐਕਸ਼ਨ ਕਮੇਟੀ ਚ ਅਸੀਂ ਚੱਕਾ ਜਾਮ ਦੀ ਕਾਲ ਜਿਹੜੀ 24 ਘੰਟੇ ਤੱਕ ਉਹ ਦਿੱਤੀ ਹੈ ਤੇ ਜੋ 11-12 ਵਜੇ ਤੱਕ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਵੱਖ ਵੱਖ ਪੰਜਾਬ ਦੇ ਕੋਨਿਆਂ ਚੋਂ ਇਨਸਾਫ਼ ਪਸੰਦ ਲੋਕ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਵਿਦਿਆਰਥੀ ਉਹ ਪਹੁੰਚ ਰਹੇ ਆ ਕਾਫਲੇ ਪਹੁੰਚਣੇ ਸ਼ੁਰੂ ਹੋ ਗਏ ਆ ਤੇ ਇਹ ਅਸੀਂ ਪੂਰਨ ਜਿੱਤ ਤੱਕ ਮਾਮਲਾ ਉਹ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਉਹ ਗ੍ਰਿਫ਼ਤਾਰ ਜਿਹੜੇ ਸਾਰੇ ਦੋਸ਼ੀ ਉਹ ਕੀਤੇ ਜਾਣ
ਬਿਲਕੁਲ ਬਿਲਕੁਲ ਸਾਥੀ ਜੀ ਮੈਂ ਪੜ੍ਹ ਰਿਹਾ ਸੀਗਾ ਕਿ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਜਥੇਬੰਦੀ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਸੋ ਬੜੀ ਚੰਗੀ ਗੱਲ ਹੈ ਔਰ ਸਾਥੀ ਜੀ ਮੈਂ ਥੋੜ੍ਹੀ ਜਿਹੀ ਇਸ ਤੋਂ ਇਲਾਵਾ ਵੱਖਰੀ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਬਹੁਤ ਕੂੜ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਧਨਾਡਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਭਾਸ਼ਾ ਬੜੀ ਜਾਤੀ ਸੂਚਕ ਭਾਸ਼ਾ ਵਰਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਕਿ ਭਈ ਇਹ ਇਹ ਇਹਨਾਂ ਨਾਲ ਏਦਾਂ ਹੀ ਹੋਣਾ ਚਾਹੀਦਾ ਸੀਗਾ ਉਹਦੇ ਉੱਪਰ ਵੀ ਥੋੜਾ ਚਾਨਣਾ ਪਾਓ
ਹਾਂਜੀ ਬਿਲਕੁਲ ਸਰ 5 ਤਰ੍ਹਾਂ ਦੀਆਂ ਆਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਉਹ ਆਡੀਓ ਜਾਰੀ ਕੀਤੀਆਂ ਗਈਆਂ ਜਿਹੜੇ ਪਿੰਡ ਦੇ ਧਨਾੜ ਉਹਨਾਂ ਵੱਲੋਂ ਕਰਵਾਈਆਂ ਗਈਆਂ ਆਪਣੇ ਚੇਲਿਆਂ ਵਾਲਿਆਂ ਤੋਂ ਔਰ ਉਸ ਤੋਂ ਇਲਾਵਾ ਜੋ ਫੇਸਬੁੱਕ ਤੇ ਵਟਸਐਪ ਤੇ ਟਵਿੱਟਰ ਤੇ ਜੋ ਬਹਿਸ ਇੱਕ ਚੱਲਦੀ ਪਈ ਆ ਉਹਦੇ ਚ ਮੇਨ ਦੋ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਇੱਕ ਤਾਂ ਉਹ ਕਹਿ ਰਹੇ ਆ ਵੀ ਇਹ ਜਦੋਂ ਵੀਡੀਓ ਦੇ ਵਿੱਚ ਪੀੜਤ ਪਰਿਵਾਰ ਵਾਲੇ ਬੰਦੇ ਕਹਿ ਰਹੇ ਵੀ ਜੇ ਤੁਸੀਂ ਗੰਨਾ ਲੋਡ ਕਰਕੇ ਲੈ ਆਏ ਹੋ ਤਾਂ ਫਿਰ ਮਾਰੋ ਜੇ ਪਿਓ ਦੀਆਂ ਤਾਂ ਮਾਰੋ ਇਹ ਉਹਨਾਂ ਬੰਦਿਆਂ ਦੀ ਵਾਰਡਿੰਗ ਆ ਵੀ ਜਦੋਂ ਆ ਕਿਸਾਨ ਆਏ ਉਹਨਾਂ ਨੂੰ ਵੀ ਮਾਰੋ ਫਿਰ ਮਾਰੋ ਤੇ ਉਹਨਾਂ ਨੇ ਅਗਲੇ ਨੇ ਮਾਰਨੀ ਸੀ ਉਹ ਸੂਰਮੇ ਆ ਉਹਨਾਂ ਨੇ ਹਿੱਕਾ ਥਾਣੀ ਸ਼ਹਿਰ ਕੱਢਦੇ ਇਹ ਜਿਹੜਾ ਕੂੜ ਪ੍ਰਚਾਰ ਆ ਉਹ ਕੀਤਾ ਜਾ ਰਿਹਾ ਅਸੀਂ ਕਹਿਣਾ ਕਿ ਇਹ ਕਤਲਾਂ ਨੂੰ ਬਿਲਕੁਲ ਜਾਇਜ਼ ਠਹਿਰਾਉਣ ਲਈ ਕਰ ਰਹੇ ਆ
ਬਿਲਕੁਲ
ਕਿਉਂ ਕਰ ਰਹੇ ਆ ਜਦੋਂ ਕੋਈ ਕਿਸੇ ਦੇ ਘਰ ਕੋਈ ਗੰਨਾ ਲੈ ਕੇ ਆਊਗਾ ਅਸਲਾ ਲੋਡ ਕਰਕੇ ਆਊਗਾ ਤੇ ਕੋਈ ਵੀ ਜਿਹੜਾ ਇਹੋ ਜਿਹਾ ਬੰਦਾ ਨੀ ਹੈ ਮਰੀ ਜ਼ਮੀਰ ਵਾਲਾ ਜੇ ਹੋਵੇ ਤਾਂ ਕੀ ਕਹਿਣਾ ਕੋਈ ਵੀ ਜਿਹੜੇ ਵਿਅਕਤੀ ਆ ਉਹ ਇਹੀ ਕਹਿਣਗੇ ਜੇ ਤੂੰ ਫਿਰ ਲੈ ਕੇ ਆਇਆ ਤਾਂ ਮਾਰ ਕੇ ਦਿਖਾ
ਬਿਲਕੁਲ
ਇਹ ਤਾਂ ਇਸ ਕਤਲ ਨੂੰ ਜਾਇਜ਼ ਠਹਿਰਾਉਣ ਦੇ ਲਈ ਕਹਿ ਰਹੇ ਆ ਸਭ ਪ੍ਰਚਾਰ ਕਰ ਰਹੇ ਆ ਕਿਉਂਕਿ ਜਦੋਂ ਨਰੇਗਾ ਦਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਪਿੰਡ ਦਾ 100 ਬੰਦਾ ਕੰਮ ਕਰ ਰਿਹਾ ਉੱਥੇ ਉਹ ਅਸਲਾ ਲੋਡ ਕਰਕੇ ਆ ਜਾਂਦੇ ਆ ਤਾਂ ਫਿਰ ਬੀਬੀਆਂ ਨੇ ਇਹ ਨੀ ਕਹਿਣਾ ਸੀ ਕਿ ਅਸੀਂ ਤੁਹਾਡੇ ਪੈਰਾਂ ਚ ਝੋਨੀਆਂ ਰੱਖਦੇ ਹਾਂ ਤੇ ਸਾਨੂੰ ਮਾਫ਼ ਕਰ ਦਿਓ ਤੇ ਬੰਦਿਆਂ ਨੇ ਇਹ ਨੀ ਕਹਿਣਾ ਸੀ ਕਿ ਤੁਹਾਡੇ ਪੈਰਾਂ ਚ ਪੱਗਾਂ ਰੱਖਦੇ ਹਾਂ ਅਸੀਂ ਕਹਿੰਦੇ ਕਿ ਜਿਹੜੇ ਮ੍ਰਿਤਕ ਆ ਉਹਨਾਂ ਨੇ ਆਪਦੇ ਜਿਉਂਦੇ ਹੋਣ ਦਾ ਸਬੂਤ ਦਿੱਤਾ ਔਰ ਕਿਹਾ ਇਹ ਹਿੱਕ ਠੋਕ ਕੇ ਕਿਹਾ ਕਿ ਜੇ ਅਸਲਾ ਲੈ ਕੇ ਆਏ ਤਾਂ ਫਿਰ ਮਾਰ ਕੇ ਦਿਖਾਓ ਇਸ ਕਰਕੇ ਇਹਨਾਂ ਕਤਲਾਂ ਨੂੰ ਜਾਇਜ਼ ਠਹਿਰਾਉਣ ਲਈ ਉਹਨਾਂ ਦੋਸ਼ੀਆਂ ਨੂੰ ਕਲੀਨ ਚਿੱਟ ਦੇਣ ਦੇ ਲਈ ਇਹ ਅਫਵਾਹ ਜਿਹੜੀ ਉਹ ਲਗਾਤਾਰ ਕੂੜ ਪ੍ਰਚਾਰ ਨੇ ਲਿਆਂਦੀ ਜਾ ਰਹੀ ਹੈ ਦੂਜੀ ਸਰ ਇਹਦੇ ਵਿੱਚ ਮੰਗਲ ਸਿੰਘ ਜਿਹੜਾ ਪੀੜਤ ਪਰਿਵਾਰ ਦਾ ਮੁੰਡਾ
ਬਿਲਕੁਲ ਬਿਲਕੁਲ ਹਾਂਜੀ ਮੈਂ ਉਹੀ ਗੱਲ ਕਰ ਰਿਹਾ
ਹਾਂ ਇਹ ਲਗਾਤਾਰ ਪ੍ਰਚਾਰ ਕਰ ਰਹੇ ਆ ਕਿ ਮੰਗਲ ਸਿੰਘ ਗਾਲਾਂ ਕੱਢ ਕੇ ਆਇਆ ਇੱਕ ਦਿਨ ਪਹਿਲਾਂ 12 ਤਰੀਕ ਨੂੰ ਸ਼ਾਮ ਨੂੰ ਵੀ ਇਹਦੇ ਪੱਪੂ ਸਿੰਘ ਦੇ ਘਰੇ ਗਾਲਾਂ ਕੱਢ ਕੇ ਆਇਆ ਤਾਂ ਕਰਕੇ ਇਹਨਾਂ ਨੇ ਮਾਰੇ ਆ ਕੇ ਇਹਦੇ ਤੇ ਅਸੀਂ ਢੁਕਵਾਂ ਜਵਾਬ ਵੀ ਦਿੱਤਾ ਸੋਸ਼ਲ ਮੀਡੀਆ ਰਾਹੀਂ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪ੍ਰੈਸ ਰਾਹੀਂ ਵੀ ਦੇਣ ਦੀ ਤੇ ਤੁਹਾਡੇ ਨਾਲ ਵੀ ਅਸੀਂ ਲਾਜ਼ਮੀ ਇਹ ਸਾਂਝੀ ਕਰਨਾ ਚਾਹਾਂਗੇ ਅਸੀਂ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਪਿੰਡ ਦੇ ਵਿੱਚ ਚੱਲਦੇ ਨਰੇਗਾ ਦੇ ਕੰਮ ਤੇ 100-150 ਬੰਦਾ ਜਿੱਥੇ ਇਕੱਠਾ ਹੁੰਦਾ ਕੰਮ ਤੇ ਉੱਥੇ ਜਿਹੜੇ 4 ਗੰਨਾਂ ਲੈ ਕੇ ਸ਼ਰੇਆਮ ਆ ਕੇ ਸੈਰ ਮਾਰ ਸਕਦੇ ਆ ਜਦੋਂ ਮੰਗਲ ਸਿੰਘ ਕੱਲਾ ਬੰਦਾ 12 ਤਰੀਕ ਨੂੰ ਇਹਨਾਂ ਨੂੰ ਗਾਲਾਂ ਕੱਢਣ ਗਿਆ ਕੀ ਇਹਨਾਂ ਕੋਲ ਉਦੋਂ ਅਸਲਾ ਨਹੀਂ ਸੀ ਕੀ ਮੰਗਲ ਸਿੰਘ ਕੱਲਾ ਇਹਨਾਂ ਨੂੰ ਤਗੜਾ ਸੀ ਕੀ ਉਹਨੂੰ ਉਦੋਂ ਮਾਰਿਆ ਨਹੀਂ ਜਾ ਸਕਦਾ ਸੀ ਇਹ ਬਿਲਕੁਲ ਝੂਠ ਪ੍ਰਚਾਰ ਕਰ ਰਹੇ ਆ ਕਿ ਮੰਗਲ ਸਿੰਘ ਨੇ ਸਾਨੂੰ ਗਾਲਾਂ ਕੱਢੀਆਂ ਇਸ ਕਰਕੇ ਅਸੀਂ ਇਹਨਾਂ ਨੂੰ ਮਾਰਿਆ ਦੂਜੀ ਗੱਲ ਅਸੀਂ ਇਹ ਕਹਿੰਦੇ ਆ ਕਿ ਜੋ ਮਿੰਨੀ ਰਾਣੀ 30 ਸਾਲ ਦੀ ਲੜਕੀ ਹੈ ਉਹਨੇ ਕਿਸੇ ਨੂੰ ਗਾਲ ਨਹੀਂ ਕੱਢੀ ਉਹਨੂੰ ਕਿਸ ਵਜ੍ਹਾ ਕਰਕੇ ਗੋਲੀ ਮਾਰੀ ਗਈ ਹਾਂ ਜਿਹੜਾ ਕਿਰਨਦੀਪ ਸਿੰਘ ਆ ਪਿੰਡ ਚ ਲੜਿਆ ਤੱਕ ਨੀ ਕਦੇ ਕਿਸੇ ਨਾਲ ਉੱਚੀ ਨੀ ਬੋਲਿਆ ਉਹਨੂੰ ਕਿਸ ਰੰਜਿਸ਼ ਕਰਕੇ ਗੋਲੀ ਮਾਰੀ ਗਈ ਤੁਸੀਂ ਸਰ ਦੇਖੋ ਵੀ ਜੇ ਅਸੀਂ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕੀਤਾ ਕਿ ਇਹ ਜੋ ਬੱਚੀ ਹੈ ਇਸ ਕਿਰਨਦੀਪ ਸਿੰਘ ਦੇ 5 ਬੱਚੀਆਂ 4 ਬੱਚੀਆਂ ਇੱਕ ਮੁੰਡਾ ਆ ਇੱਕ ਬੱਚੀ ਉਹਦੀ ਦੁੱਧ ਚੁੰਘਦੀ ਹੈ 6 ਮਹੀਨੇ ਉਮਰ ਆ ਉਹਦੀ ਉਹ ਸੜਕਾਂ ਤੇ ਰੁਲਦੇ ਪਏ ਆ ਇਨਸਾਫ ਦੀ ਗੁਹਾਰ ਲਾਉਣ ਲਈ ਲਗਾਤਾਰ ਪ੍ਰਸ਼ਾਸਨ ਦੇ ਦੁਆਰ ਤੇ ਬੈਠੇ ਆ ਕਦੇ ਧਰਨੇ ਮੁਜ਼ਾਹਰੇ ਕਰਦੇ ਆ ਪਰ ਇਹ ਲਗਾਤਾਰ ਜਿਹੜੀ ਉਹ ਕਾਂਗਰਸ ਦੀ ਸਰਕਾਰ ਹੋਵੇ ਉਹ ਲਗਾਤਾਰ ਦਲਤਾਂ ਉਹਨਾਂ ਦੀ ਜਿਹੜੀ ਐਂਟੀ ਦਲਤ ਮਾਨਸਿਕਤਾ ਉਹ ਸਾਹਮਣੇ ਆ ਰਹੀ ਹੈ ਇਸ ਮਾਮਲੇ 'ਚ ਇਸ ਕਰਕੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਜਾ ਰਹੀ ਕਿਉਂਕਿ ਜਿਹੜੇ ਦੂਜੇ ਕੇਸ ਵਾਲੇ ਆ ਉਹ ਬੰਦੇ ਧਨਾੜ ਆ ਪਿੰਡ ਦੇ ਜੰਗੀਰਦਾਰ ਆ ਪਿੰਡ ਦੇ ਚੌਧਰੀ ਆ ਤਾਂ ਕਰਕੇ ਪੁਲਿਸ ਉਹਨਾਂ ਨੂੰ ਬਚਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕਰ ਰਹੀ ਹੈ
ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ ਸਹੀ ਸਾਥੀ ਜੀ ਮੈਨੂੰ ਪਤਾ ਤੁਸੀਂ ਬਹੁਤ ਮਸਰੂਫ ਹੋ ਕਿਉਂਕਿ ਧਰਨਾ ਚੱਲ ਰਿਹਾ ਮੁਕਤਸਰ ਸਾਹਿਬ ਦੇ ਵਿੱਚ ਸੋ ਤੁਸੀਂ ਇਹਦੇ ਵਿੱਚ ਕੁਝ ਹੋਰ ਇਹਦੇ ਕੁਝ ਵਿੱਚ ਹੋਰ ਐਡ ਕਰਨਾ ਚਾਹੋ ਸਰੋਤਿਆਂ ਤੱਕ ਆਪਾਂ ਉਹ ਗੁਰਬੀਰ ਦੇ ਵਿੱਚ ਕਰ ਸਕਦੇ ਹਾਂ ਜੀ
ਸਰੋਤਿਆਂ ਤੱਕ ਇਹੀ ਐਡ ਕਰਨਾ ਜੀ ਕਿ ਜਦੋਂ ਹਕੂਮਤ ਸਾਰੀ ਇੱਕ ਪਾਸੇ ਆ ਜਦੋਂ ਹਕੂਮਤ ਦੀ ਮਸ਼ੀਨਰੀ ਪੁਲਿਸ ਆ ਜਿਹੜੀ ਉਹ ਦੋਸ਼ੀਆਂ ਨੂੰ ਬਚਾਉਣ ਚ ਤੇ ਇਨਸਾਫ ਸਿਰਫ ਜਿਹੜੇ ਆਮ ਲੋਕ ਆ ਉਹ ਦਵਾ ਸਕਦੇ ਆ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਇਹ ਅਸੀਂ ਅਪੀਲ ਦੁਬਾਰਾ ਉਸ ਦਿਨ ਵੀ ਕੀਤੀ ਸੀ ਹੁਣ ਵੀ ਕਰ ਰਹੇ ਹਾਂ ਕਿ ਇਹ ਸੰਘਰਸ਼ ਲੰਮਾ ਚੱਲ ਸਕਦਾ ਇਸ ਸੰਘਰਸ਼ ਨੂੰ ਸਪੋਰਟ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਚੋਂ ਜੇ ਕੋਈ ਇੱਥੇ ਪੰਜਾਬ ਚ ਸੁਣ ਰਹੇ ਆ ਉਹ ਇਸ ਸੰਘਰਸ਼ ਦੇ ਵਿੱਚ ਪਹੁੰਚਣ ਜਿੱਦਾਂ ਵੀ ਇਸ ਨੂੰ ਆਵਾਜ਼ ਬੁਲੰਦ ਕਰ ਸਕਦੇ ਹੋਣ ਕੋਈ ਧਰਨੇ ਮੁਜ਼ਾਹਰੇ ਉਹਨਾਂ ਦੇ ਹੱਕ ਚ ਕੀਤੇ ਜਾਣ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਦੇ ਲਈ ਜਿਹੜਾ ਉਹ ਸਰਕਾਰ ਤੇ ਦਬਾਅ ਜਿਹੜਾ ਪਾਇਆ ਜਾਵੇ ਕਿਉਂਕਿ ਹੁਣ ਤੱਕ ਜਿਹੜਾ ਰਿਕਾਰਡ ਰਿਹਾ ਇੱਕ ਰਾਤ ਜਿਹੜੀ ਲੇਟੈਸਟ ਘਟਨਾ ਜਿਹੜੀ ਵਾਪਰ ਗਈ ਆ ਮੁਕਤਸਰ ਦੇ ਵਿੱਚ ਗੋਲੀ ਕਾਂਡ ਆ ਜਿਹੜੇ ਰੁਕਣ ਦਾ ਨਾਂ ਨੀ ਲੈ ਰਹੇ ਰਾਤ ਇੱਕ 33 ਸਾਲ ਦੇ ਮੁੰਡੇ ਨੂੰ ਜਿਹਦਾ ਨਾਂ ਚਮਕੌਰ ਸਿੰਘ ਆ ਗੋਨਿਆਂ ਨੇ ਰੋਡ ਤੇ ਰਹਿੰਦਾ ਘਰੇ ਆ ਕੇ ਉਹਨੂੰ ਸੁੱਤੇ ਪੈ ਨੂੰ ਗੋਲੀਆਂ ਮਾਰੀਆਂ ਗਈਆਂ ਰਾਤ 11 ਵਜੇ ਉਸ ਮੁੰਡੇ ਦੀ ਮੌਤ ਹੋ ਚੁੱਕੀ ਹੈ ਜਿਹੜੀ ਪੁਲਿਸ ਆ ਉਹ ਲਗਾਤਾਰ ਫੇਲੀਅਰ ਦਾ ਸਾਹਮਣਾ ਕਰ ਰਹੀ ਫੇਲ ਆ ਮਨਜੀਤ ਸਿੰਘ ਢੇਸੀ ਜਿਹੜਾ SSP ਮੁਕਤਸਰ ਆ ਆਪਣੇ ਆਪ ਨੂੰ ਬਹੁਤ ਇਮਾਨਦਾਰ ਤੇ ਆਪਣੇ ਆਪ ਨੂੰ ਬਹੁਤ ਸਿਆਣਾ ਸਾਬਤ ਕਰਨ ਦੀ ਕੋਸ਼ਿਸ਼ ਚ ਰਹਿੰਦਾ ਪਰ ਬਿਲਕੁਲ ਫੇਲ ਆ ਜੰਗਲ ਰਾਜ ਆ ਕੋਈ ਕਾਨੂੰਨ ਨਹੀਂ ਹੈ ਇਸ ਨੂੰ ਲੋਕ ਹੀ ਕੰਟਰੋਲ ਕਰ ਸਕਦੇ ਆ ਲੋਕਾਂ ਤੱਕ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਉਹ ਇਹਨਾਂ ਸੰਘਰਸ਼ਾਂ ਚ ਜੋ ਐਕਸ਼ਨ ਕਮੇਟੀਆਂ ਬਣੀਆਂ ਜਾਂ ਅਸੀਂ ਇਹ ਲੇਟੈਸਟ ਕਾਂਡ ਲੜ ਰਹੇ ਹਾਂ ਇਸ ਜਿਹਨੇ ਵੀ ਸਹਿਯੋਗ ਕਰ ਸਕਦੇ ਆ ਉਹ ਕਰਨ
ਬਹੁਤ ਵਧੀਆ ਸਾਥੀ ਜੀ ਸਾਥੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਸ਼ਾਇਦ ਤੁਹਾਨੂੰ ਅਸੀਂ ਫਿਰ ਤਕਲੀਫ ਦੇਵਾਂਗੇ ਧੰਨਵਾਦ ਜੀ ਸਾਥੀ ਜੀ
ਧੰਨਵਾਦ ਭਾਰਤੀ ਜੀ
ਦੋਸਤੋ ਇਹ ਸਨ ਸਾਥੀ ਮੰਗਾ ਆਜ਼ਾਦ ਨੌਜਵਾਨ ਭਾਰਤ ਸਭਾ ਤੋਂ ਔਰ ਉਹ ਇੱਕ ਬੜਾ ਅਹਿਮ ਅੰਗ ਨੇ ਜਿਹੜੀ ਕਤਲਕਾਂਡ ਵਿਰੋਧੀ ਕਮੇਟੀ ਬਣੀ ਹੈ ਐਕਸ਼ਨ ਕਮੇਟੀ ਬਣੀ ਹੈ ਉਹ ਹੋਰ ਵੀ ਜਥੇਬੰਦੀਆਂ ਬਹੁਤ ਸਾਰੀਆਂ ਸ਼ਾਮਲ ਨੇ
ਤੋ ਅਨੁਜ ਇਹ ਮਸਲਾ ਅਸੀਂ ਕਿਉਂਕਿ ਅੱਜ ਜਾਂ ਅਗਲੇ ਹਫ਼ਤੇ ਦੀ ਕੋਸ਼ਿਸ਼ ਕਰਾਂਗੇ ਸਾਥੀ ਅਵਤਾਰ ਸਿੰਘ ਮਹਿਮਾ ਨਾਲ ਗੱਲਬਾਤ ਕਰਨ ਦੀ ਕਿਉਂਕਿ
ਕ੍ਰਾਂਤੀਕਾਰੀ
ਕਿਸਾਨ ਯੂਨੀਅਨ ਤੋਂ ਨੇ ਕਿਉਂਕਿ ਉਹ ਸੰਘਰਸ਼ ਨਾਲ ਸ਼ਾਮਲ ਨੇ ਤੇ ਓਬਵੀਅਸਲੀ ਇਨਕਲਾਬੀ ਸਾਡੇ ਨੌਜਵਾਨ ਨੇ ਸੋਸ਼ਲ ਮੀਡੀਆ ਦੇ ਉੱਪਰ ਕਿਹੋ ਜਿਹੀਆਂ ਗੱਲਾਂ ਪੜ੍ਹਨ ਨੂੰ ਮਿਲ ਰਹੀਆਂ ਨੇ ਬੜੀ ਹੈਰਾਨੀ ਹੁੰਦੀ ਹੈ ਵੀ ਪੰਜਾਬ ਹਜੇ ਤੱਕ ਗੁਰੂਆਂ ਪੀਰਾਂ ਦੀ ਧਰਤੀ ਅਸੀਂ ਕਹਿੰਦੇ ਹਾਂ ਹਜੇ ਤੱਕ ਜਾਤਾਂ ਪਾਤਾਂ ਚ ਉਦਾਂ ਹੀ ਬਿਲਕੁਲ ਸਮਾਜ ਵੰਡਿਆ ਹੋਇਆ ਇੱਕ ਪਾਸੇ ਗਰੀਬ ਹੈ ਦੂਜੇ ਪਾਸੇ ਧਨਾੜ ਨੇ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਬਿੱਪੜ ਦੀ ਬਣਾਈ ਹੋਈ ਉੱਚੀ ਜਾਤ ਹੈ ਜਦੋਂ ਉਹ ਉੱਚੀ ਜਾਤ ਵਾਲੇ ਛੋਟੀਆਂ ਜਾਤਾਂ ਨੂੰ ਜਿਹੜੀਆਂ ਬਿੱਪੜ ਦੀਆਂ ਬਣਾਈਆਂ ਹੋਈਆਂ ਨੇ ਉਹਨਾਂ ਨਾਲ ਜਦੋਂ ਸੰਘਰਸ਼ ਲੜਦੇ ਨੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਆਪਣੇ ਹੀ ਲੋਕ ਕਿਸ ਤਰੀਕੇ ਨਾਲ ਉਹਨਾਂ ਦਾ ਵਿਰੋਧ ਕਰਦੇ ਨੇ
ਉੱਚੀ ਜਾਤਾਂ
ਉੱਚੀ ਹਾਂ ਉਹਨਾਂ ਦੇ ਆਪਣੇ ਰਿਸ਼ਤੇਦਾਰ ਆਪਣੇ ਉਹਨਾਂ ਦੇ ਦੋਸਤ ਗਾਲਾਂ ਕੱਢਣ ਤੱਕ ਔਰ ਕਿਸ ਕਿਸ ਤਰੀਕੇ ਦੇ ਨਾਲ ਉਹਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ
ਕਿਉਂਕਿ ਉਹ ਉਹਦੇ ਵਿੱਚ ਉਹਨਾਂ ਦੀ ਆਪਣੀ ਹੀਣ ਭਾਵਨਾ ਹੈ ਜਿਹੜੀ ਉਹਦੇ ਥਰੂ ਵਿਰੋਧ ਕਰਦੇ ਨੇ ਕਿਉਂਕਿ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਜਾਂ ਸੰਗੀ ਸਾਥੀ ਨੇ ਜਿਹੜੇ ਇਨਕਲਾਬੀ ਜਥੇਬੰਦੀਆਂ ਚ ਨੇ ਸੰਘਰਸ਼ਸ਼ੀਲ ਨੇ ਸੰਘਰਸ਼ ਕਰਦੇ ਨੇ ਉਹ ਓਬਵੀਅਸਲੀ ਇਹ ਜਿਹੜੇ ਲੋਕ ਸੋ ਕਾਲਡ ਆਪਣੇ ਆਪ ਨੂੰ ਉੱਚੀ ਜਾਤੀ ਸ਼ਾਮਲ ਰੱਖਦੇ ਨੇ ਬਸ਼ੱਕ ਵਿਪਰ ਦੇ ਮੁਤਾਬਕ ਉਹ ਉੱਚੀ ਜਾਤੀ ਵੀ ਸ਼ੁੱਧਰ ਹੀ ਅਖਵਾਉਂਦੀ
ਹੈ
ਪਰ ਇਹਨਾਂ ਨੂੰ ਇੱਕ ਵਹਿਮ ਪੈ ਚੁੱਕਿਆ ਹੋਇਆ ਕਿ ਅਸੀਂ ਉੱਚੀ ਜਾਤੀ ਵਾਲੇ ਆ ਸੋ ਉਹ ਉਹਨਾਂ ਦੀ ਹੀਣ ਭਾਵਨਾ ਦੇ ਸਦਕਾ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਨੇ
ਉਹ ਮੈਂ ਅੰਦਰੋਂ ਤਕਲੀਫ ਹੋ ਰਹੀ ਹੈ ਵੀ ਸਾਡੇ ਬੰਦੇ
ਬਹੁਤ ਸਾਰਾ ਸਫ਼ਰ ਤੈਅ ਕਰਨਾ ਬਾਕੀ ਆ ਤੇ ਇਹਦੇ ਵਿਚ ਉਹ ਸਾਡੇ ਦੇਸ਼ ਚ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਾਤ ਪਾਤ ਵਾਲੀ ਜਮਾਤ ਵਾਲੀ ਗੱਲ ਤਾਂ ਹੈ ਹੀ ਹੈ ਕਿਉਂਕਿ ਉਹ ਜਿਹੜਾ ਪੂੰਜੀਵਾਦ ਦਾ ਵਰਤਾਰਾ ਦੁਨੀਆਂ ਭਰ ਵਿਚ ਉਹਦੇ ਕਰਕੇ ਜਮਾਤਾਂ ਚ ਤਾਂ ਵੰਡਿਆ ਹੀ ਹੋਇਆ ਦੇਸ਼ ਨਾਲ ਦੇ ਨਾਲ ਦੋਹਰੀ ਮਾਰ ਹੈ ਭਾਰਤ ਦੇ ਵਿਚ ਕਿ ਜਾਤਾਂ ਵਿਚ ਵੀ ਹਾਲੇ ਤੱਕ ਵੰਡਿਆ ਹੋਇਆ ਹੈ
ਔਰ ਹਾਂਜੀ ਬਿਲਕੁਲ ਅਨੂ ਜੀ ਔਰ ਇਸ ਹੱਦ ਤੱਕ ਜਾਣਾ ਕਿ ਹੁਣ ਮਤਲਬ ਜੇ ਉਹਨਾਂ ਨੇ ਕਿਹਾ ਵੀ ਸਾਨੂੰ ਮਾਰੋ ਤੇ ਫਿਰ ਤੇ ਉਹਨਾਂ ਨੇ ਮਾਰਨਾ ਹੀ ਸੀਗਾ ਨਾ ਹੁਣ ਜਿਹੜਾ ਉਹ ਜਿੱਦਾਂ ਸਾਥੀ ਜੀ ਗੱਲ ਕਰਕੇ ਗਏ ਨੇ ਕਿ ਸਾਡੇ ਤੇ ਕੋਈ ਬੰਦੂਕ ਲੈ ਕੇ ਚੜਿਆ ਵੇ ਜਿਹੜਾ ਇੱਕ ਤੇ ਜਿਹੜਾ ਡਰੂ ਹੋਊਗਾ ਉਹ ਭੱਜੂਗਾ ਜਿਹਦੇ ਵਿੱਚ ਆਪਣੇ ਦੇ ਵਿੱਚ ਕੁਸੂਰ ਹੋਊਗਾ ਜਿਹਦੇ ਬੰਦੇ ਚ ਅਣਖ ਹੈ ਉਹ ਕਹੂਗਾ ਵੀ ਦੇਖ ਲੈ ਚੱਲ ਫਿਰ ਮਾਰਨਾ ਮਾਰ ਦੇ
ਉਹ ਇਹਦੇ ਚ ਉਹ ਮਨੋਵਿਗਿਆਨੀ ਜਿਹੜੇ ਨੇ ਉਹ ਇਹਨੂੰ ਤਿੰਨ ਐਫ ਨੇ ਉਹ ਫਾਈਟ ਫਲਾਈਟ ਫਰੀਜ਼ ਇਹ ਕਹਿੰਦੇ ਨੇ ਕਿ ਕੁਦਰਤੀ ਜਿਹੜੇ ਰਿਐਕਸ਼ਨ ਨੇ ਮਨੁੱਖ ਦੇ ਜਦੋਂ ਇਸ ਤਰ੍ਹਾਂ ਦੀ ਕਿਸੇ ਸਥਿਤੀ ਚ ਆਉਂਦਾ ਜਿਹੜਾ ਤੁਸੀਂ ਕਹਿੰਦੇ ਕਿ ਜਿਹੜਾ ਡਰੂ ਹੈ ਉਹ ਭੱਜੇਗਾ ਮਤਲਬ ਕਿ ਉਹ ਫਲਾਈਟ ਤੇ ਕੁਛ ਲੋਕ ਇੰਨੇ ਜ਼ਿਆਦਾ ਸ਼ੌਕ ਹੋ ਜਾਂਦੇ ਕਿ ਉਹ ਫਰੀਜ਼ ਹੀ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਮੈਂ ਕਿਸ ਤਰ੍ਹਾਂ ਰਿਸਪੋਂਡ ਕਰਨਾ ਜਾਂ ਰਿਐਕਟ ਕਰਨਾ ਜਿਹੜੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਣਖ ਵਾਲੇ ਨੇ ਉਹ ਫਾਈਟ ਵਾਲੀ ਗਿਣਤੀ ਚ ਆਉਂਦੇ ਨੇ ਕਿ ਉਹ ਅੱਗੋਂ ਕਹੇਗਾ ਫਿਰ ਵੀ ਹਾਂ ਕਰ ਲਾ ਜੋ ਕਰਨਾ
ਬਿਲਕੁਲ
ਸੋ ਉਹ ਮਨੋਵਿਗਿਆਨੀ ਤਿੰਨ ਸ਼੍ਰੇਣੀਆਂ ਚ ਜਿਹੜੇ ਮਨੁੱਖ ਦੇ ਰਿਸਪੋਂਸਿਸ ਨੇ ਜਾਂ ਰਿਐਕਸ਼ਨ ਨੇ ਉਹਨਾਂ ਨੂੰ ਇਸ ਤਰ੍ਹਾਂ ਐਕਸਪਲੇਨ ਕਰਦੇ
ਨੇ ਇੱਕ ਤੇ ਅਨੂ ਜੀ ਪੁਆਇੰਟ ਬਲੈਂਕ ਤੇ ਮਾਰਿਆ ਦੂਜਾ ਪਿੱਛੇ ਭੱਜ ਕੇ ਜਾ ਕੇ ਗੋਲੀ ਮਾਰੀ ਗਈ ਐ ਥੋੜੀ ਕਿ ਜਿਹੜਾ ਬੰਦਾ ਹੁਣ ਚਲੋ ਗੋਲੀਆਂ ਉਹਨਾਂ ਨੇ ਜੇ ਉਹ ਭੱਜੇ ਆਪਣੀ ਜਾਂ ਉਹਦੇ ਮਗਰ ਜਾ ਕੇ ਗੋਲੀ ਮਾਰੀ ਗਈ ਹੈ
ਸੋ ਇਹਨੂੰ ਜਿਹੜੇ ਆਪਣੇ ਖਿਆਲ ਕਿ ਜੁਡੀਸ਼ੀਅਲ ਜਾਂ ਲੀਗਲ ਭਾਸ਼ਾ ਚ ਪ੍ਰੀ ਮੈਡੀਟੇਟਿਡ ਮਰਡਰ ਕਹਿੰਦੇ ਨੇ ਉਹ ਹੀ ਹੈ ਤੇ
ਔਰ ਉਹਨੂੰ ਜਸਟੀਫਾਈ ਕਰਨ ਵਾਸਤੇ ਉਹ ਜਿਹੜੀ ਉਹ ਮੰਗਲ ਸਿੰਘ ਵਰਗੀ ਮੰਗਲ ਸਿੰਘ ਜਿਹੜਾ ਇੱਕ ਮਨਰੇਗਾ ਦਾ ਮਜ਼ਦੂਰ ਹੈ ਵੀ ਉਹ ਉੱਥੇ ਗਾਲਾਂ ਕੱਢ ਕੇ ਆਇਆ ਇੱਕ ਬੰਦਾ ਪਹਿਲਾਂ ਜਿਹਨੇ ਬੰਦੂਕਾਂ ਚੱਕੀਆਂ ਨੇ ਉਹ ਹੁਣ ਪਹਿਲਾਂ ਉਹਨਾਂ ਨੂੰ ਗਾਲਾਂ ਕੱਢ ਕੇ ਆ ਗਿਆ ਮਤਲਬ ਮੈਂ ਕਹਿੰਦਾ ਕਿ ਇਹ ਗੱਲ ਬਿਲਕੁਲ ਝੂਠ
ਹੈ
ਜੇ ਮੰਨ ਲਓ ਗਾਲ ਕੱਢ ਵੀ ਦਿੱਤੀ ਪੰਜਾਬੀ ਆਮ ਹੀ ਭਾਸ਼ਾ ਜੇ ਇੱਕ ਦੂਜੇ ਨਾਲ ਨੋਰਮਲ ਗੱਲਬਾਤ ਕਰਦੇ ਆ ਗਾਲ ਕੱਢ ਦਿੰਦਾ ਇਹ ਤਾਂ ਮਤਲਬ ਇਹ ਕਿ ਤੁਸੀਂ ਉਹਨੂੰ ਗੋਲੀ ਮਾਰ
ਦਿਓ ਫਿਰ ਵੀ ਕਿਸੇ ਤਰੀਕੇ ਨਾਲ ਵੀ ਜਸਟੀਫਾਈਡ ਨਹੀਂ
ਹੈ ਇਹ ਜਸਟੀਫਾਈਡ ਨਹੀਂ ਹੈਗਾ ਔਰ ਬਿਲਕੁਲ ਇਹਦੇ ਵਿੱਚ ਉਹੀ ਜਿਹੜਾ ਇੱਕ ਇੱਕ ਪਾਸੇ ਧਨਾੜ ਨੇ ਤੇ ਇੱਕ ਪਾਸੇ ਮਜ਼ਦੂਰ ਨੇ ਉਹ ਆਪਣਾ ਜਿਹੜਾ ਧਨਾੜ ਪੁਣਾ ਉਹ ਪੂਰਾ ਦਿਖਾ ਰਹੇ ਨੇ ਔਰ ਇਹ 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 ਬੰਦ ਹੋ ਕੇ ਹੀ ਰਹੂਗਾ ਇਹ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਇਹ ਸਮਾਜ ਦੀ ਕੋਈ ਵਧੀਆ ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ ਜਿੱਥੇ ਜਾਤ ਦੇ ਵਿੱਚ ਤੇ ਜਮਾਤ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਇਹ ਵੰਡਿਆ
ਹੋਇਆ ਬਿਲਕੁਲ ਬਿਲਕੁਲ ਔਰ ਜੇ ਮੈਂ ਆਪਣਾ ਜਿਹੜਾ ਯੂਕੇ ਚ ਸਮਾਂ ਬਿਤਾਇਆ ਜੇ ਉਧਰ ਦੇਖਾਂ ਲੋਕ ਬਾਹਰਲੇ ਮੁਲਕਾਂ ਚ ਵੀ ਉਹੀ ਆਪਣੀ ਮਾਨਸਿਕਤਾ ਲੈ ਕੇ ਜਾਂਦੇ ਨੇ ਉੱਥੇ ਵੀ ਇਹੋ ਕੁਛ ਹੀ ਦੇਖਣ ਨੂੰ ਮਿਲਦਾ ਰਿਹਾ ਬਚਪਨ ਚ ਸਾਨੂੰ ਮਤਲਬ ਇਸ ਹੱਦ ਤੱਕ ਤੇ ਨਹੀਂ ਕਿ ਕਤਲ ਹੋ ਜਾਣ ਪਰ ਉਹ ਵੰਡਿਆ ਹੋਇਆ ਆ ਸਮਾਜ ਬਾਹਰਲੇ ਦੇਸ਼ਾਂ ਚ ਵੀ ਜਿਹੜਾ ਭਾਰਤੀ ਜਾਂ ਪੰਜਾਬੀ ਸਮਾਜ ਆ ਉੱਥੇ ਵੀ ਉਹੋ ਹੀ ਜਾਤਾਂ ਪਾਤਾਂ ਚ ਵੰਡਿਆ ਜਾਂਦਾ ਕਿਉਂਕਿ ਮੈਂ ਇੱਕ ਉਦਾਹਰਣ ਦੇਵਾਂਗੀ ਪਰਿਵਾਰ ਚੋਂ ਹੀ ਮਿਸਾਲ ਹੈ ਮੈਂ ਨਾਂ ਨਹੀਂ ਲਵਾਂਗਾ ਕਿ ਕਿਹੜੇ ਮੇਰੇ ਰਿਸ਼ਤੇਦਾਰ ਨੇ ਕਿਸੇ ਨੌਜਵਾਨ ਲਈ ਅਸੀਂ ਸੂਟੇਬਲ ਮੈਚ ਲੱਭਦੇ ਸੀ ਸੋ ਸਾਡੇ ਪਰਿਵਾਰ ਚ ਜਾਤ ਪਾਤ ਦਾ ਕੋਈ ਨਹੀਂ ਹੈ ਸੂਟੇਬਲ ਮੈਚ ਦੇਖਿਆ ਜਾਂਦਾ ਔਰ ਅਗਰ ਜੇ ਜਾਤਾਂ ਮੰਨਣੀਆਂ ਵੀ ਹੋਣ ਸੋ ਮੇਰੇ ਪਰਿਵਾਰ ਚ ਮੇਰਾ ਖਿਆਲ ਹੈ ਕਾਫੀ ਅਲੱਗ ਅਲੱਗ ਜਾਤਾਂ ਤੋਂ ਅਸੀਂ ਵਿਆਹੇ ਗਏ ਹਾਂ ਘਰਾਂ ਚ ਜਾਂ ਵਿਆਹੇ ਆਏ ਨੇ ਸਾਡੇ ਘਰ ਸੋ ਏਦਾਂ ਦਾ ਕੁਛ ਨਹੀਂ ਹੈ ਤੋ ਉਹ ਮੈਟ੍ਰੀਮੋਨੀਅਲ ਜਿਹੜੇ ਭਾਰਤ ਦੀ ਟ੍ਰਿਬਿਊਨ ਜਾਂ ਕਿਸੇ ਅਖਬਾਰ ਚ ਨਿਕਲਦੇ ਸੀ ਉਹਦੇ ਚੋਂ ਦੇਖ ਕੇ ਤੋ ਯੂਕੇ ਚ ਜਿਹੜੇ ਅਸੀਂ ਬੈਠੇ ਸੀ ਕਿ ਸਾਨੂੰ ਉਹ ਪਰਿਵਾਰ ਦੱਸ ਦਿੰਦਾ ਸੀਗਾ ਕਿ ਫਲਾਨੀ ਫਲਾਨੀ ਜਗ੍ਹਾ ਤੇ ਤੁਸੀਂ ਇਹਨਾਂ ਨੇ ਕਾਸਟ ਨੋ ਬਾਰ ਲਿਖਿਆ ਹੋਇਆ ਤੋ ਉਹ ਜਦੋਂ ਗੱਲਬਾਤ ਚੱਲਣੀ ਉਹ ਉਹਨਾਂ ਨੇ ਨਾਮ ਪੁੱਛਣਾ ਤੋ ਹੁਣ ਮੇਰੇ ਉਹ ਪੇਕਿਆਂ ਤੋਂ ਮੇਰਾ ਉਹ ਰਿਸ਼ਤੇਦਾਰ ਸੀਗਾ ਉਹਦਾ ਸਰਨੇਮ ਹੋਰ ਹੈ ਮੇਰੇ ਸਹੁਰਿਆਂ ਦਾ ਸਰਨੇਮ ਹੋਰ ਹੈ ਉਹ ਜਾਤ ਰਲਦੀ ਨਹੀਂ ਹੈ ਕਾਸਟ ਰਲਦੀ ਨਹੀਂ ਹੈ ਤੋ ਉੱਥੇ ਬੜਾ ਪੰਗਾ ਹੁੰਦਾ ਸੀ ਤੋ ਉਹਨਾਂ ਨੇ ਮੈਨੂੰ ਮੇਰੇ ਸਹੁਰਿਆਂ ਬਾਰੇ ਪੁੱਛਣ ਲੱਗ ਜਾਣਾ ਤੇ ਉਹ ਇੱਕ ਦੋ ਤਿੰਨ ਵਾਰੀ ਤਾਂ ਮੈਂ ਬੜੇ ਪਿਆਰ ਨਾਲ ਉਹਨਾਂ ਨੂੰ ਜਵਾਬ ਦਿੰਦੀ ਰਹੀ ਅੱਛਾ ਉਹ ਮੇਰੇ ਪੇਕਿਆਂ ਦਾ ਵੀ ਜਿਹੜਾ ਸਰਨੇਮ ਉਹ ਉੱਥੇ ਵਰਤਦੇ ਆ ਉਹ ਵੀ ਉਹਨਾਂ ਨੇ ਕਹਿਣਾ ਵੀ ਤੁਸੀਂ ਫਲਾਨੇ ਫਲਾਨੀ ਲੱਗਦੇ ਨਹੀਂ ਹੋ ਇਹ ਸਰਨੇਮ ਕਾਮਨ ਨਹੀਂ ਹੈ ਉਹ ਮੈਨੂੰ ਉਹ ਸਮਝ ਨਾ ਆਉਣੀ ਵੀ ਹੁਣ ਇਹਦੇ ਚ ਮੇਰਾ ਮੈਂ ਕੀ ਜਵਾਬ ਦੇਵਾਂ ਵੀ ਜੇ ਅਨਕੋਮਨ ਸਰਨੇਮ ਹੈ ਕਿਸੇ ਜਾਤ ਨੂੰ ਲੈ ਕੇ ਉਹਦੇ ਚ ਕੋਈ ਕੁਛ ਨੀ ਕਰ ਸਕਦਾ ਉਹ ਜੋ ਹੈਗਾ ਸਰਨੇਮ ਉਹ ਹੈਗਾ ਆ ਚੌਥੀ ਇੱਕ ਵਾਰੀ ਫਿਰ ਮੈਨੂੰ ਇਹ ਸਮਝ ਆ ਗਈ ਕਿ ਇਹ ਜਿਹੜੇ ਪਰਿਵਾਰ ਇਸ ਤਰ੍ਹਾਂ ਦੇ ਸਵਾਲ ਉਠਾਉਂਦੇ ਆ ਨਾ ਇਹਨਾਂ ਨੇ ਸੰਭਵ ਹੀ ਨਹੀਂ ਕਿ ਇਹ ਇੱਥੇ ਸਾਡੇ ਨਾਲ ਰਿਸ਼ਤਾ ਜੋੜ ਲੈਣ
ਬਿਲਕੁਲ
ਫਿਰ ਮੈਂ ਇਹ ਸੋਚ ਲਿਆ ਕਿ ਇਹਨਾਂ ਨੂੰ ਜਿਸ ਤਰ੍ਹਾਂ ਮੈਨੂੰ ਇੱਕ ਦਲੀਲ ਦੇ ਆਧਾਰ ਤੇ ਸਹੀ ਜਵਾਬ ਲੱਗਦਾ ਮੈਂ ਉਸ ਤਰ੍ਹਾਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਜਦੋਂ ਮੈਨੂੰ ਤੁਹਾਡੇ ਬਾਰੇ ਪੁੱਛਿਆ ਭਾਰਤੀ ਜੀ ਕਿ ਇਹ ਕਲੋਟੀ ਸਰਨੇਮ ਹੈ ਜਿਹੜਾ ਇਹ ਤਾਂ ਤੁਹਾਡੇ ਪੇਕਿਆਂ ਦੀ ਜਿਹੜੀ ਕਾਸਟ ਹੈ ਉਹ ਨਹੀਂ ਹੈ ਤੇ ਮੈਨੂੰ ਉਹਨਾਂ ਨੂੰ ਮਜਬੂਰੀ ਵੱਸ ਕਹਿਣਾ ਪਿਆ ਕਿ ਤੁਸੀਂ ਮੇਰਾ ਜਿਹੜਾ ਪੇਕਿਆਂ ਤੋਂ ਰਿਸ਼ਤੇਦਾਰ ਹੈ ਲੜਕੀ ਉਹਦੇ ਨਾਲ ਵਿਆਹਣੀ ਹੈ ਜਾਂ ਭਾਰਤੀ ਕਲੋਟੀ ਨਾਲ ਵਿਆਹਣੀ ਹੈ ਤੁਸੀਂ ਲੜਕੀ ਜਿਹੜਾ ਕਿ ਪਹਿਲਾਂ ਹੀ ਵਿਆਹਿਆ ਹੋਇਆ ਆ ਤੋ ਉਹਨਾਂ ਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿਹਾ ਤੁਸੀਂ ਜਿਸ ਤਰ੍ਹਾਂ ਦਾ ਸਵਾਲ ਮੈਨੂੰ ਕੀਤਾ ਮੈਂ ਉਸ ਤਰ੍ਹਾਂ ਦਾ ਜਵਾਬ ਦੇ ਦਿੱਤਾ ਕਿ ਜਿਹੜੇ ਲੜਕੇ ਨਾਲ ਤੁਸੀਂ ਲੜਕੀ ਵਿਆਹਣੀ ਆ ਉਹਦੇ ਕ੍ਰੈਡੈਂਸ਼ੀਅਲਸ ਪੁੱਛੋ ਮੇਰਾ ਜਿਹੜਾ ਜੀਵਨ ਸਾਥੀ ਆ ਤੁਸੀਂ ਉਹਦੀ ਕਿਉਂ ਜਾਂਚ ਪੜਤਾਲ ਕਰਨਾ ਚਾਹੁੰਦੇ ਹੋ
ਮੈਨੂੰ ਵੀ ਇਹਨੂੰ ਯਾਦ ਕਿਸੇ ਰਿਜ਼ਰਵੇਸ਼ਨ ਦੇ ਮਾਮਲੇ ਦੇ ਵਿੱਚ ਬਹਿਸ ਹੋ ਰਹੀ ਸੀ ਤੇ ਬਹਿਸ ਕਾਫੀ ਤਿੱਖੀ ਹੋ ਗਈ ਤੇ ਮੈਂ ਓਬਵੀਅਸਲੀ ਅਸੀਂ ਹਮੇਸ਼ਾ ਰਿਜ਼ਰਵੇਸ਼ਨ ਵਾਲੇ ਮਸਲੇ ਨੂੰ ਡਿਫੈਂਡ ਕਰੀਦਾ ਕਿ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚ ਉਹ ਦੂਸਰਾ ਜਿਹੜਾ ਬੰਦਾ ਜ਼ਿਆਦਾ ਗੁੱਸੇ 'ਚ ਆ ਕੇ ਫਿਰ ਕਹਿੰਦਾ ਫਿਰ ਤੂੰ ਵੀ ਉਹਨਾਂ 'ਚੋਂ ਹੀ ਆ ਮੈਂ ਕਿਹਾ ਹਾਂਜੀ ਮੈਂ ਵੀ ਉਹਨਾਂ 'ਚੋਂ ਹੀ ਹਾਂ
ਬਿਲਕੁਲ ਮਤਲਬ ਬਾਬਾ ਨਾਨਕ ਦੀ ਤੁੱਕ ਮੈਨੂੰ ਹਾਂ ਤੁੱਕ ਯਾਦ ਨੀ ਉਹ ਨੀਚਾ ਦਰ ਨੀਚ ਵਾਲੀ ਜਿਹੜੀ ਗੱਲ ਉਹੀ ਆ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਵੀ ਜਾਂ ਅਸੀਂ ਕਿਸੇ ਵੀ ਸਮਾਜ ਚ ਰਹਿੰਦੇ ਹਾਂ ਉਸ ਸਮਾਜ ਦਾ ਜਿਹੜਾ ਸਭ ਤੋਂ ਉਹ ਸੋਸਾਇਟੀ ਦਾ ਵੀਕੈਸਟ ਸੈਕਸ਼ਨ ਹੈ ਜਿਹੜਾ ਸਭ ਤੋਂ ਜ਼ਿਆਦਾ ਦੱਬਿਆ ਕੁਚਲਿਆ ਆ ਜਿੰਨੀ ਦੇਰ ਤੱਕ ਅਸੀਂ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਬਾਕੀਆਂ ਦੇ ਬਰਾਬਰ ਨਹੀਂ ਲਿਆਉਂਦੇ ਕੋਈ ਸੁਧਾਰ ਨਹੀਂ ਆਏਗਾ ਕੋਈ ਨਾ ਹੀ ਕਾਰਲ ਮਾਰਕਸ ਵਾਲਾ ਸਮਾਜ ਬਣੂਗਾ ਨਾ ਹੀ ਬਾਬੇ ਨਾਨਕ ਵਾਲਾ ਬਣੂਗਾ ਨਾ ਹੀ ਅੰਬੇਡਕਰ ਵਾਲਾ ਲਿਸਟ ਬੜੀ ਲੰਬੀ ਹੈ ਜਿਹੜੇ ਇਤਿਹਾਸ ਚ ਸਾਡੇ ਬੁੱਧੀਜੀਵੀ ਹੋਏ ਨੇ ਇਨਕਲਾਬੀ ਸੰਘਰਸ਼ਸ਼ੀਲ ਹੋਏ ਨੇ ਜਿਹੜੇ ਇੱਕ ਮਨੁੱਖਾਂ ਦੀ ਬਰਾਬਰਤਾ ਦੀ ਗੱਲ ਕਰਦੇ ਗਏ ਆ ਸੋ ਉਹ ਕਿਸੇ ਦਾ ਵੀ ਸੁਪਨੇ ਅਸੀਂ ਜਿਹੜੇ ਆ ਸਾਕਾਰ ਨਹੀਂ ਕਰ ਸਕਾਂਗੇ
ਬਿਲਕੁਲ ਬਿਲਕੁਲ
ਜੀ ਤੋ ਅਸੀਂ ਜਿਹੜਾ ਗੀਤ ਇੱਕ ਸ਼ੁਰੂ ਕੀਤਾ ਸੀਗਾ ਉਹ ਪੂਰਾ ਕਰਕੇ ਫਿਰ ਦੁਬਾਰਾ ਆਪਣੇ ਸਰੋਤਿਆਂ ਨਾਲ ਜੁੜਦੇ ਹਾਂ ਗੀਤ ਬਾਰੇ ਵੀ ਦੱਸਦੀ ਹੈ ਜੀ ਗੁਰਦਾਸ ਰਾਮ ਆਲਮ ਹੋਰਾਂ ਦਾ ਲਿਖਿਆ ਪਹਿਲਾਂ ਵੀ ਕਾਫੀ ਵਾਰੀ ਅਸੀਂ ਚਲਾ ਚੁੱਕੇ ਹਾਂ ਆਪਣੇ ਪ੍ਰੋਗਰਾਮ ਚ ਗਾਉਣ ਵਾਲੀ ਆਵਾਜ਼ ਜਿਹੜੀ ਹੈ ਰਾਜਨਦੀਪ ਕੌਰ ਔਰ ਜਿਸ ਤਰ੍ਹਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਕਾਫੀ ਢੁੱਕਵਾਂ ਗੀਤ ਤੋਂ ਇਸ ਗੀਤ ਨੂੰ ਪੂਰਾ ਕਰਕੇ ਫਿਰ ਦੁਬਾਰਾ ਅਸੀਂ ਤੁਹਾਡੇ ਨਾਲ ਜੁੜ ਜਾਵਾਂਗੇ
ਬੜਾ ਸ਼ੋਰ ਪੈਂਦਾ ਬਗਾਵਤ ਲੈਂਦਾ ਸਾਨੂੰ ਕਰਦਾ ਇਸ਼ਾਰੇ ਕਬਰਾਂ ਦੇ ਮੁਰਦੇ ਵੀ ਪਰਦੇ ਹੁੰਗਾਰੇ ਮਜ਼ਬੂਤ ਹੋ ਗਏ ਯਤੀਮਾਂ ਦੇ ਜੇਰੇ ਇਹ ਅੱਜ ਕੌਣ ਆਇਆ सवेरे सवेरे बड़ा शोर पैदा नवी दी चोरी नमाए दा खासा ए जिंदगी दा चाहुंदा बदल देना पासा लुक लुक के रोंदे सियासी लुटेरे ए आज कौन आया सवेरे सवेरे बड़ा शोर पैदा चंदा ते तारियां दा दसदा उजाला आलम च है हुण कुछ होण वाला लखां लोक जुड़ के ने बैंदे चुफेरे ए आज कौन आया सवेरे सवेरे बड़ा शोर पैंदा गरीबां दे बेड़े ए आज कौन आया सवेरे सवेरे बड़ा शोर पैंदा बड़ा शोर पैंदा
ਇੱਕ ਵਾਰ ਫਿਰ ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਤੁਸੀਂ ਇਸ ਵਕਤ ਪਲੈਨਟ 104.6 ਐਫਐਮ ਤੋਂ ਸਾਡੇ ਨਾਲ ਜੁੜੇ ਹੋ ਔਰ ਜਿਹੜੇ ਸਾਡੇ ਸਾਥੀ ਵਿਦੇਸ਼ਾਂ 'ਚ ਸਾਨੂੰ ਸੁਣਦੇ ਨੇ ਔਨਲਾਈਨ ਲਾਈਵ ਵੀ ਸੁਣ ਸਕਦੇ ਹੋ ਤੁਸੀਂ www.planetaudio.org/radioinclub ਜਾਂ ਸਾਡਾ ਯੂਟਿਊਬ ਚੈਨਲ ਹੈ ਫੇਸਬੁੱਕ ਪੇਜ ਹੈ ਇਸੇ ਨਾਮ ਤੋਂ ਰੇਡੀਓ ਇਨਕਲਾਬ ਤੋਂ ਉੱਥੇ ਅਸੀਂ ਸਾਡੇ ਪੁਰਾਣੇ ਪ੍ਰੋਗਰਾਮ ਵੀ ਪਏ ਨੇ ਅੱਜ ਦਾ ਪ੍ਰੋਗਰਾਮ ਵੀ ਕੁਛ ਦਿਨਾਂ ਤੱਕ ਅਪਲੋਡ ਹੋ ਜਾਏਗਾ ਤੋਂ ਕਿਸੇ ਵੀ ਵਕਤ ਤੁਸੀਂ ਸੁਣ ਸਕਦੇ ਹੋ
ਹਾਂਜੀ ਹਾਂਜੀ ਜੋ ਮੈਂ ਸਾਥੀ ਅਵਤਾਰ ਮਹਿਮਦ ਜੀ ਫੇਸਬੁੱਕ ਤੇ ਪੜ੍ਹ ਰਿਹਾ ਸੀਗਾ ਇਹਨਾਂ ਦੇ ਕਈ ਕਿਉਂਕਿ ਇਹ ਜਵਾਹਰ ਕੇ ਵਾਲਾ ਕਾਂਡ ਤੋਂ ਬਾਅਦ ਉਹਨਾਂ ਨੇ ਆਪਣੀ ਫੇਸਬੁੱਕ ਤੇ ਚਲਾਏ ਹੋਏ ਇੱਕ ਉਹਨਾਂ ਦਾ ਉਹਨਾਂ ਨੇ ਲਿਖ ਕੇ ਪਾਇਆ ਸੀਗਾ ਕਿ ਹਰ ਗਰੀਬ ਇਨਸਾਨ ਦਲਿਤ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਤੇ ਉਹਦਾ ਤੇ ਕਾਫੀ ਉਹਨਾਂ ਦੀ ਕਲਾਸ ਲੱਗੀ ਹੋਈ ਹੈ ਆਪਣੇ ਉਹਨਾਂ ਦੇ ਰਿਸ਼ਤੇਦਾਰ ਤੇ ਆਪਣੇ ਸ਼ਰੀਕਾਂ ਵੱਲੋਂ ਭਈ ਤੂੰ ਸਾਡਾ ਬੰਦਾ ਹੋ ਕੇ ਤੂੰ ਕਿਹੜੀ ਸਾਈਡ ਤੇ ਚਲਾ ਗਿਆ ਹੋਰ ਵੀ ਉਹਨਾਂ ਨੇ ਪਿੱਛੇ ਜੇ ਪਾਇਆ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਜੱਟ ਸਮਾਜ ਆ ਉਹ ਪੰਜਾਬ ਦਾ ਬ੍ਰਾਹਮਣ ਹੈ
ਧਨਾੜ ਕਿਸਮ ਦੇ ਜੱਟ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਉਹ ਇੱਕ ਜਿਹੜੀ ਛੋਟੀ ਕਿਸਾਨੀ ਆ ਉਹਨਾਂ ਚ ਤੇ ਆਰਥਿਕਤਾ ਉਹਨਾਂ ਦੀ ਕਾਫੀ ਕਮਜ਼ੋਰ ਹੈ ਸੋ ਸ਼ਾਇਦ ਉਹ ਇਸ ਤਰ੍ਹਾਂ ਨਹੀਂ ਬਿਹੇਵ ਕਰਦੇ ਹੋਣਗੇ ਮੈਨੂੰ ਲੱਗਦਾ
ਬਿਲਕੁਲ 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 ਹੋਰ ਵੀ ਇਹਨਾਂ ਨੇ ਲਿਖ ਕੇ ਪਾਇਆ ਸੀਗਾ ਤੇ ਕਾਫੀ ਇਹਨਾਂ ਦੀ ਪਿਛਲੇ ਕਈ ਹਫ਼ਤਿਆਂ ਦੇ ਉੱਪਰ ਗਾਲੀ ਗਲੋਚ ਇਹਨਾਂ ਨਾਲ ਫੇਸਬੁੱਕ ਤੇ ਹੋ ਰਿਹਾ ਪਰ ਉਹ ਆਪਣੇ ਲੌਜਿਕ ਦੇ ਨਾਲ ਉਹਦਾ ਪੂਰਾ ਜਵਾਬ ਦੇ ਰਹੇ ਨੇ ਸੋ ਇਹ ਤੇ ਮਿੱਤਰੋ ਤਕਲੀਫ ਹੋ ਕੇ ਰਹਿਣੀ
ਪਰ ਇਹਦੇ ਚ ਇਹ ਜਿਹੜਾ ਇੱਕ ਵਾਦ ਹੈ ਅਸੀਂ ਇਹਨੂੰ ਕਿਸੇ ਕਿਉਂਕਿ ਜਿਹੜਾ ਦੇਖਦੇ ਹਾਂ ਹੋਰ ਜਾਤਾਂ ਚ ਵੀ ਜਿਹੜੇ ਸੋ ਕੋਲਡ ਛੋਟੀਆਂ ਜਾਤਾਂ ਨੇ ਉਹਨਾਂ ਚ ਵੀ ਉਹ ਇੱਕ ਵਾਦ ਉਹਨਾਂ ਦਾ ਵੀ ਚੱਲਦਾ ਹੈ
ਬਿਲਕੁਲ
ਸੋ ਉਹਦੇ ਚੋਂ ਮੇਰਾ ਖਿਆਲ ਹੈ ਉਹ ਭਾਈਚਾਰੇ ਨੂੰ ਸਮਝਣ ਦੀ ਲੋੜ ਹੈ ਕਿ ਡਾਕਟਰ ਅੰਬੇਡਕਰ ਕਹਿੰਦੇ ਨੇ ਕਿ ਕਾਸਟ ਇਜ਼ ਐਨ ਇਨਕਲੋਜ਼ਡ
ਕਲਾਸ
ਮਤਲਬ ਕਿ ਜਦੋਂ ਤੱਕ ਅਸੀਂ ਉਹ ਜਮਾਤ ਦਾ ਜਿਹੜਾ ਸਵਾਲ ਆ ਉਹ ਉਹਦਾ ਹੱਲ ਨਹੀਂ ਕੱਢਦੇ ਉਦੋਂ ਤੱਕ ਉਹ ਜਾਤ ਦਾ ਵੀ ਹੱਲ ਜਿਹੜਾ ਉਹ ਨਹੀਂ ਹੋ ਸਕਦਾ
ਬਿਲਕੁਲ ਤੁਸੀਂ ਮੈਨੂੰ ਯਾਦ ਕਰਾਤਾ ਮਾਇਆਵਤੀ ਦਾ ਬੇਟਾ ਉੱਤੇ ਰੇਡ ਪਈ ਆ ਕਸਟਮ ਦੀ ਜਾਂ ਜੋੜਾ ਡਿਪਾਰਟਮੈਂਟ ਆ ਕਰਪਸ਼ਨ ਵਾਲਾ 500 crore ਦੀ ਜਿਹੜੀ ਸੰਪਤੀ ਆ ਜ਼ਬਤ ਕੀਤੀ ਗਈ
ਹੈ ਈਡੀ ਹੁਣ
ਹਾਂਜੀ ਹਾਂਜੀ ਜੋ ਵੀ ਸੋ ਹੁਣ ਉਹ BSP ਪਾਰਟੀ ਨੂੰ ਰਿਪ੍ਰੈਜ਼ੈਂਟ ਕਰਦੇ ਨੇ
ਪਿੱਛੇ ਜਾਈਏ ਅਸੀਂ ਤੋਂ ਬੁੱਤ ਬਣਵਾਉਣੇ ਇੰਨੇ ਸਾਰੇ ਔਰ ਜੂਲੀਅਨ ਅਸਾਂਜ ਦੇ ਜਿਹੜੇ ਵਿਕੀਲੀਕਸ ਦੇ ਥਰੂ ਖਬਰ ਬਾਹਰ ਆਈ ਸੀਗੀ ਕਿ ਮਾਇਆਵਤੀ ਭੈਣ ਜੀ ਆਪਣੇ ਕਿਸੇ ਉਹ ਆਪਣਾ ਜਨਮ ਦਿਨ ਮੇਰੇ ਖਿਆਲ ਬਹੁਤ ਵੱਡੇ ਤਰੀਕੇ ਨਾਲ ਮਨਾਉਂਦੇ ਨੇ ਤੋ ਉਹਨਾਂ ਨੂੰ ਕੋਈ ਖਾਸ ਕਿਸਮ ਦੇ ਸ਼ੂਜ਼ ਜਾਂ ਸੈਂਡਲ ਚਾਹੀਦੇ ਸੀਗੇ ਜਿਹੜੇ ਕਿ ਮੁੰਬਈ ਤੋਂ ਮਿਲਣੇ ਸੀ ਤੋ ਇੱਕ ਪ੍ਰਾਈਵੇਟ ਜਹਾਜ਼ ਭੇਜਿਆ ਗਿਆ ਮੁੰਬਈ ਉਹਨਾਂ ਦੇ ਜੁੱਤੇ ਖਰੀਦਣ ਵਾਸਤੇ ਵਾਪਸ ਲੈ ਕੇ ਆਉਣ ਵਾਸਤੇ ਕਿ ਉਹ ਇਹ ਵਿਕੀਲੀਕਸ ਥਰੂ ਖਬਰ ਲੀਕ ਹੁੰਦੀ ਹੈ ਸੋ ਜੂਲੀਅਨ ਅਸਾਂਜ ਦੇ ਜਿਹੜਾ ਸੋਰਸ ਹੈ ਅਸੀਂ ਉਹਨੂੰ ਇੱਕ ਕ੍ਰੈਡੀਬਲ ਰੈਪੂਟੇਬਲ ਸੋਰਸ ਮੰਨਦੇ ਹਾਂ ਐਵੇਂ ਸੁਣੀ ਸੁਣਾਈ ਗੱਲ ਨੀ ਮੈਂ ਕਰ ਰਹੀ
ਕੋਈ ਸ਼ੱਕ ਨੀ ਜੀ ਬੀਜੇਪੀ ਨਾਲ ਇਹਨਾਂ ਨੇ ਆਪਣੀ
ਹਾਂਜੀ ਦੋ ਵਾਰੀ ਸਰਕਾਰ ਬਣਾ ਚੁੱਕੀ ਹੈ ਗੱਠਜੋੜ ਕਰਕੇ ਯੂਪੀ ਦੇ ਵਿੱਚ ਬੀਜੇਪੀ ਨਾਲ ਸੋ ਬੀਜੇਪੀ ਜਿਹੜੇ ਕਿ ਬਿਲਕੁਲ ਓਪੋਜ਼ਿਟ ਐਂਡ ਆਫ ਦਾ ਸਪੈਕਟ੍ਰਮ ਨੇ ਔਰ ਜਿਹੜੇ ਕਿ ਦਲਿਤਾਂ ਤੇ ਜੋ ਪਿਛਲੇ ਚਾਰ ਪੰਜ ਸਾਲਾਂ ਤੋਂ ਅਸੀਂ ਅਤਿਆਚਾਰ ਦੇਖ ਰਹੇ ਹਾਂ ਔਰ ਉਸ ਤੋਂ ਪਿੱਛੇ ਅਗਰ ਜਾਈਏ ਜਿਹੜੇ ਕਿ ਇਹ ਸ਼ੁੱਧ ਹਿੰਦੂਤਵ ਬ੍ਰਾਹਮਣਵਾਦ ਵਾਲੇ ਜਿਹੜੇ ਲੋਕ ਨੇ ਜਿਹੜੇ ਕਿ ਤੁਹਾਡੇ ਨੰਬਰ 1 ਦੁਸ਼ਮਣ ਨੇ
ਬਿਲਕੁਲ
ਉਹਨਾਂ ਨਾਲ ਤੁਸੀਂ ਕੋਲੀਸ਼ਨ ਸਰਕਾਰ ਬਣਾਉਂਦੇ ਹੋ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਬੇਸ਼ੱਕ ਬਹੁਜਨ ਸਮਾਜ ਪਾਰਟੀ ਉਹਨਾਂ ਦਾ ਨਾਮ ਹੈ ਪਰ ਉਹ ਬਹੁਜਨ ਦੇ ਵਕਤਾ ਕਦੀ ਨੀ ਹੋਏ ਨਾ ਹੀ ਉਹਨਾਂ ਨੇ ਕਦੀ ਹੋਣਾ
ਬਿਲਕੁਲ ਕੋਈ ਸ਼ੱਕ ਨੀ ਇਹਦੇ ਵਿੱਚ
ਬਿਲਕੁਲ ਸੋ ਉਹ ਕਲਾਸ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਲਾਸ ਵੱਖਰੀ ਹੈ ਉਹਨਾਂ ਦੀ ਸੋ ਜਿਹੜੇ ਗਰੀਬ ਲੋਕ ਨੇ ਚਾਹੇ ਉਹ ਦਲਿਤ ਹੋਣ ਜਾਂ ਨਾਨ ਦਲਿਤ ਹੋਣ ਉਹਨਾਂ ਦੇ ਹੱਕ ਚ ਇਹਨਾਂ ਲੋਕਾਂ ਨੇ ਨਹੀਂ ਆਉਣਾ ਬਹੁਤ ਘੱਟ ਨੇ ਵੈਸੇ ਤਾਂ ਪਾਰਲੀਮੈਂਟਰੀ ਪਾਰਟੀਜ਼ ਜਿਹੜੇ ਕਿ ਗੱਲਬਾਤ ਕਰਦੇ ਨੇ ਆਮ ਲੋਕਾਂ ਦੀ ਕਿਰਤੀ ਲੋਕਾਂ ਦੀ
ਬਿਲਕੁਲ ਬਿਲਕੁਲ
ਹਾਂਜੀ ਤੋ ਮੇਰਾ ਖਿਆਲ ਹੈ ਆਪਾਂ ਜਿਹੜਾ ਇੱਥੋਂ ਦਾ ਅਗਰ ਪਾਰਲੀਮੈਂਟਰੀ ਪਾਰਟੀਜ਼ ਦਾ ਜ਼ਿਕਰ ਚੱਲਿਆ ਹੀ ਹੈ ਇੱਥੇ ਜਿਹੜੀ ਇੱਕ ਪਾਰਟੀ ਹੈ ਉਹਨੂੰ ਮੇਰੇ ਖਿਆਲ ਰਾਈਟ ਵਿੰਗ ਪਾਰਟੀ ਹੋਈ ਕਵਾਂਗੇ ਅਸੀਂ ਸੈਂਟਰ ਤੋਂ ਤੇ ਕਾਫੀ ਰਾਈਟ ਵੱਲ ਨੂੰ ਨੇ ਨੈਸ਼ਨਲ ਪਾਰਟੀ ਦੇ ਵੀ ਹੋਰ ਕਾਫੀ
ਰਾਈਟ
ਫਾਰ ਹਾਂ ਫਾਰ ਰਾਈਟ ਮੈਂ ਐਕਟ ਪਾਰਟੀ ਦੀ ਗੱਲ ਕਰ ਰਹੀ ਹਾਂ ਜਿਹੜੇ ਕਿ ਬੀਤੇ ਸਮੇਂ ਚ ਅਗਰ ਥੋੜਾ ਜਿਹਾ ਇਹਨਾਂ ਦਾ ਅਸੀਂ ਪ੍ਰੋਫਾਈਲ ਦੇਖੀਏ ਚਾਰਟਰ ਸਕੂਲਸ ਜਿਹੜੇ ਇੱਥੇ ਪਹਿਲਾਂ ਹੁਣ ਲੇਬਰ ਸਰਕਾਰ ਜਦੋਂ ਦੀ ਆਈ ਹੈ ਇਹਨਾਂ ਨੇ ਰੋਕ ਲਗਾਈ ਹੈ ਕਿ ਹੋਰ ਚਾਰਟਰ ਸਕੂਲ ਨਹੀਂ ਖੁੱਲਣਗੇ ਪਰ ਜਿਹੜੇ ਮੇਰੇ ਖਿਆਲ ਆਲਰੇਡੀ ਹੈਗੇ ਨੇ ਉਹ ਚੱਲ ਹੀ ਰਹੇ ਨੇ ਮੇਰੇ ਖਿਆਲ ਤੁਸੀਂ ਅਗਰ ਚਾਰਟਰ ਸਕੂਲ ਦਾ ਥੋੜਾ ਜਿਹਾ ਕੋਨਸੈਪਟ ਐਕਸਪਲੇਨ ਕਰਦੀ ਹੈ ਆਪਣੇ
ਬਹੁਤ ਸਿੰਪਲ ਹੈ ਕਿਉਂਕਿ ਜਿੱਦਾਂ ਹਿੰਦੁਸਤਾਨ ਦੇ ਵਿੱਚ ਪ੍ਰਾਈਵੇਟ ਸਕੂਲ ਹੁੰਦੇ ਨੇ ਸੋ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜਾ ਇਹ ਜਿਹੜੇ ਪ੍ਰਾਈਵੇਟ ਸਕੂਲ ਖੋਲਦੇ ਨੇ ਉਹ ਆਪਣੀ ਇਨਵੈਸਟਮੈਂਟ ਕਰਦੇ ਨੇ ਖੁਦ ਦੀ ਤੇ ਉਹ ਜਿਹੜਾ ਉਹਨਾਂ ਦਾ ਮੁਨਾਫਾ ਜੋ ਵੀ ਜਿੱਦਾਂ ਚੱਲਦਾ ਪ੍ਰਾਈਵੇਟ ਇੰਸਟੀਚਿਊਟ ਉਵੇਂ ਚੱਲਦੇ ਆ ਪਰ ਇਹ ਜਿਹੜਾ ਕੋਨਸੈਪਟ ਹੈਗਾ ਇਹ ਅਨੂ ਜੀ ਅਮੈਰੀਕਾ ਤੋਂ ਹੈ ਔਰ ਬਹੁਤ ਹੀ ਖਤਰਨਾਕ ਇਹ ਕੋਨਸੈਪਟ ਹੈ ਜਿਹਦੇ ਵਿੱਚ ਜਿਹੜੇ ਚਾਰਟਰ ਸਕੂਲ ਨੇ ਉਹ ਪ੍ਰਾਈਵੇਟ ਸ਼ੇਅਰ ਹੋਲਡਰ ਉਹਦੇ ਹੋਣਗੇ ਪਰ ਇਹਦੇ ਚ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਹਦੇ ਵਿੱਚ ਸਰਕਾਰ ਵੀ ਆਪਣਾ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨਾਲ ਵੀ ਆਪਣਾ ਜ਼ਿਆਦਾ ਹਿੱਸਾ ਉਹਦੇ ਵਿੱਚ ਪਾਉਂਦੀ ਹੈ ਪਰ ਜਿਹੜਾ ਪ੍ਰੋਫਿਟ ਆ ਉਹ ਜਿਹੜੇ ਉਹਨਾਂ ਦੇ ਸ਼ੇਅਰ ਹੋਲਡਰ ਨੇ ਜੋ ਵੀ ਉਹ ਔਰ ਉਸ ਤੋਂ ਜਿਹੜੀ ਵੱਡੀ ਗੱਲ ਇਹ ਹੈ ਕਿ ਜਿਹੜੇ ਉਹ ਚਾਰਟਰ ਸਕੂਲ ਵਾਲੇ ਨੇ ਉਹਨਾਂ ਦੇ ਵਿੱਚ ਜਿਹੜੇ ਟੀਚਰ ਨੇ ਪੜ੍ਹਾਉਣੇ ਵਾਲੇ ਉਹਨਾਂ ਨੂੰ ਇੱਥੇ ਦੀ ਜਿਹੜੀ ਐਜੂਕੇਸ਼ਨ ਹੈ
ਰਜਿਸਟ੍ਰੇਸ਼ਨ
ਦੀ ਲੋੜ ਨਹੀਂ ਓਵਰਸੀਜ਼ ਦੇ ਉੱਪਰੋਂ ਉਹ
ਕੋਈ ਵੀ
ਟੀਚਰ ਮੰਗਾ ਸਕਦੇ ਆ ਤੇ ਨਾ ਹੀ ਉਹ ਜਿਹੜੇ ਟੀਚਰ ਨੇ ਯੂਨੀਅਨ ਮੈਂਬਰ ਹੋ ਸਕਦੇ ਨੇ ਸੋ ਇੱਕ ਟੋਟਲੀ ਇੱਕ ਪ੍ਰਾਈਵੇਟ ਜਿਹੜੀ ਕੰਪਨੀਆਂ ਪ੍ਰੋਫਿਟ ਮੇਕਿੰਗ ਵਾਲਾ ਉਹਨਾਂ ਦਾ
ਪਰ ਇਹਦੇ ਚ ਇਹ ਹੈ ਕਿ ਜਿਹੜੇ ਪੇਰੈਂਟਸ ਨੇ ਉੱਥੇ ਜਿਹੜੇ ਬੱਚੇ ਪੜ੍ਹਨਗੇ ਉਹਨਾਂ ਦੇ ਪੇਰੈਂਟਸ ਮੇਰਾ ਖਿਆਲ ਉਹਨਾਂ ਨੂੰ ਫੀਸ ਵਗੈਰਾ ਐਕਸਟਰਾ ਨੀ ਕੋਈ ਵੀ ਦੇਣੀ ਪੈਂਦੀ ਜਿੰਨੀ ਕੋ ਇੱਥੇ ਵੋਲੰਟਰੀ ਡੋਨੇਸ਼ਨ ਕਹਿੰਦੇ ਨੇ
ਉੱਥੇ ਜਿਹੜੀ ਇੱਥੇ ਫੀਸ ਵੈਸੀ ਵੋਲੰਟਰੀ ਆ ਹਰ ਜਗ੍ਹਾ ਦੇ ਉੱਪਰ
ਸੋ ਇਸ ਕਰਕੇ ਮੇਰਾ ਖਿਆਲ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਸ਼ਾਇਦ ਇੱਕਦਮ ਕੋਈ ਫਰਕ ਨਾ ਲੱਗੇ ਚਾਰਟਰ ਸਕੂਲ ਦਾ ਔਰ ਗਵਰਨਮੈਂਟ ਦੇ ਸਕੂਲ ਦਾ ਇਹ ਪੁਆਇੰਟ ਹੈ ਮੇਰਾ ਕਿਉਂਕਿ ਉਹ ਜਿਹੜੇ ਤੇ ਪ੍ਰਾਈਵੇਟ ਸਕੂਲ ਚ ਬੱਚੇ ਜਿਹੜੇ ਪੇਰੈਂਟਸ ਭੇਜਦੇ ਨੇ ਉਹ ਕਾਫੀ ਜ਼ਿਆਦਾ ਫੀਸ ਦੇਣੀ ਪੈਂਦੀ ਹੈ ਉੱਥੇ ਪਰ ਇਹ ਜਿਹੜੇ ਚਾਰਟਰ ਸਕੂਲ ਨੇ ਉਹ ਫੀਸ ਦੇ ਪੱਖੋਂ ਕੋਈ ਪੇਰੈਂਟਸ ਨੂੰ ਨੀ ਕੋਈ ਫਰਕ ਪੈਂਦਾ
ਬਿਲਕੁਲ ਬਿਲਕੁਲ ਔਰ ਅਸੀਂ ਬਹੁਤ ਵਾਰੀ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੀਆਂ ਮੇਨ ਚੀਜ਼ਾਂ ਚ ਦੁਖੀ ਹੋ ਕੇ ਹਿੰਦੁਸਤਾਨ ਚ ਜਾਂ ਬਾਕੀ ਜਗ੍ਹਾ ਤੋਂ ਮਾਈਗ੍ਰੈਂਟ ਇੱਥੇ ਲੋਕ ਹੁੰਦੇ ਨੇ ਉੱਥੇ ਦੀ ਹਿੰਦੁਸਤਾਨ ਦੀ ਐਜੂਕੇਸ਼ਨ ਸਿਹਤ ਸੰਭਾਲ ਦਾ ਪ੍ਰਬੰਧ ਉਹਦਾ ਖਰਚਾ ਸਾਰਾ ਬਹੁਤ ਜ਼ਿਆਦਾ ਹੈ ਸੋ ਇਹ ਜਿਹੜੀਆਂ ਇੱਕ ਵੈਲਫੇਅਰ ਸਟੇਟ ਜਿਹਨੂੰ ਅਸੀਂ ਕਹਿੰਦੇ ਹਾਂ ਜਿਹੜੀ ਸਰਕਾਰ ਲੁੱਕ ਆਫਟਰ ਕਰਦੀ ਆ ਤੁਹਾਡੀ ਉਹਦੇ ਵਿੱਚ ਇਹੋ ਜਿਹੀ ਇਨਫਿਲਟ੍ਰੇਸ਼ਨ ਹੋਣੀ ਉਹ ਬੜੀ ਖਤਰਨਾਕ ਆ ਮੈਂ ਗੱਲ ਕਰਨੀ ਚਾਹੁੰਦਾ ਮੈਂ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਪੈਕੂਰੰਗਾ ਕਾਲਜ ਆ ਜਿਹੜਾ ਜਿੱਥੇ ਆਪਣੇ ਬੱਚੇ ਪੜ੍ਹਦੇ ਨੇ ਜਦੋਂ ਸਾਡੀ ਬੇਟੀ ਨੇ ਉਹ ਲਾਸਟ ਈਅਰ ਸੀਗਾ ਤੇ ਉਹਨਾਂ ਜਿਹੜੀ ਇੱਕ ਲਾਸਟ ਵਾਲਾ ਫੰਕਸ਼ਨ ਹੁੰਦਾ
ਅਵਾਰਡਸ
ਵਾਲਾ ਉਹਦੇ ਤੇ ਗਏ ਸੀਗੇ ਤੇ ਮਤਲਬ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉੱਥੇ ਜਿਹੜੇ ਪ੍ਰਿੰਸੀਪਲ ਨੇ ਬਹੁਤ ਵਧੀਆ ਕਾਲਜ ਹੈ ਜੀ ਪੈਕਰੂੰਗਾ ਕਾਲਜ ਉਹਨਾਂ ਦੇ ਪ੍ਰਿੰਸੀਪਲ ਬਹੁਤ ਹੀ ਚੰਗੇ ਇਨਸਾਨ ਨੇ ਔਰ
ਹਾਂਜੀ ਉਹ ਚੰਗੇ ਇਨਸਾਨ ਨੇ ਮੈਂ ਨਾਲੇ ਵੀ ਕਲੀਅਰ ਕਰਦਾ ਕਿ ਉਹ ਜਿਹੜੀ ਪੋਸਟ ਪ੍ਰਾਇਮਰੀ ਟੀਚਰਸ ਐਸੋਸੀਏਸ਼ਨ ਹੈ ਮਤਲਬ ਕਿ ਯੂਨੀਅਨ ਹੈ ਜਿਹੜੀ ਇੰਟਰਮੀਡੀਏਟ ਔਰ ਹਾਈ ਸਕੂਲ ਦੀ ਉਹਦੇ ਉਹ ਪ੍ਰੈਜ਼ੀਡੈਂਟ
ਨੇ ਉਹਦੇ ਪ੍ਰਧਾਨ ਵੀ
ਹਾਂਜੀ ਨਿਊਜ਼ੀਲੈਂਡ ਦੇ ਪੂਰੇ
ਨਿਊਜ਼ੀਲੈਂਡ ਦੇ ਔਰ ਉਹਨਾਂ ਦਾ ਲੈਕਚਰ ਸੁਣਨੇ ਵਾਲਾ ਸੀਗਾ ਉਹਨਾਂ ਨੇ ਕਿਉਂਕਿ ਉਹ ਰੀਸੈਂਟਲੀ ਇੰਗਲੈਂਡ ਜਾ ਕੇ ਆਏ ਸੀਗੇ ਤੇ ਕਿਸ ਤਰੀਕੇ ਦੇ ਨਾਲ ਉੱਥੇ ਜਿਹੜਾ ਪ੍ਰਾਈਵੇਟਾਈਜੇਸ਼ਨ ਜਿਹੜੀ ਹੋ ਰਹੀ
ਹੈ ਉਹ ਸਾਰੀ ਗੱਲ ਐਂਟੀ ਪ੍ਰਾਈਵੇਟਾਈਜੇਸ਼ਨ ਸੀ ਉਹਨਾਂ ਦੀ ਉਹ ਗੱਲ
ਉਹ ਜਿਹੜੀ ਉਹ ਸਾਰੀ ਫੰਕਸ਼ਨ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਪੇਰੈਂਟਸ ਨੂੰ ਕਿਹਾ ਕਿ ਇਹ ਤੁਹਾਡੇ ਦੇਸ਼ ਦੇ ਵਿੱਚ ਇੱਕ ਬਹੁਤ ਖਤਰਨਾਕ ਕੰਸੈਪਟ ਆ ਰਿਹਾ ਹੈ ਤੁਸੀਂ ਇਹਦਾ ਡਟ ਕੇ ਵਿਰੋਧ ਕਰੋ ਇੱਥੇ ਜਿਹੜਾ ਐਜੂਕੇਸ਼ਨ ਆ ਉਹ ਬਿਲਕੁਲ ਖਤਮ ਹੋ ਜੂਗੀ ਜੇ ਸਾਰਾ ਤੁਸੀਂ ਇਹ ਜਿਹੜਾ ਚਾਰਟਰ ਸਕੂਲ ਹੱਥਾਂ ਦੇ ਵਿੱਚ ਦੇਤਾ ਸੋ ਮੈਨੂੰ ਬੜੀ ਖੁਸ਼ੀ ਹੋਈ ਕਿ
ਇਸ ਤਰ੍ਹਾਂ ਦੇ ਟੀਚਰ ਔਰ ਪ੍ਰਿੰਸੀਪਲ ਹੈਗੇ ਨੇ
ਔਰ ਇਹੀ ਇਹੀ ਇਹੋ ਜਿਹੇ ਜਿਹੜੇ ਪ੍ਰਿੰਸੀਪਲ ਨੇ ਉਹੋ ਹੀ ਜਿਹੜਾ ਸਕੂਲ ਨੂੰ ਵਧੀਆ ਬਣਾਉਂਦੇ ਨੇ ਕਿਉਂਕਿ ਉਹ ਇੰਨੇ ਪੈਸ਼ਨੇਟ ਨੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਔਰ ਜਿਹੜੇ ਸੋਸ਼ਲ ਕੰਸਰਨ ਨੇ ਉਹਨਾਂ ਨੂੰ ਸਮਝਦੇ ਨੇ
ਸੋ ਇਹ ਡੇਵਿਡ ਸੀਮੋਰ ਜਿਹੜੇ ਐਕਟ ਪਾਰਟੀ ਦੇ ਪ੍ਰਧਾਨ ਨੇ ਉਹ ਇੱਥੇ ਨਿਊਜ਼ੀਲੈਂਡ ਚ ਚਾਰਟਰ ਸਕੂਲ ਦਾ ਮਾਡਲ ਲਿਆਉਣ ਵਾਲੇ ਨੇ
ਜੀ
ਮੁੱਖ ਵਿਅਕਤੀਆਂ ਚੋਂ ਨੇ ਸੋ ਹੋਰ ਇਹਨਾਂ ਦਾ ਜਿਹੜਾ ਉਹ ਯੂਥਨੇਜੀਆ ਬਿੱਲ ਇੱਕ ਚੱਲ ਰਿਹਾ ਉਹ ਵੀ ਇਹਨਾਂ ਦਾ ਹੀ ਪੇਸ਼ ਕੀਤਾ ਹੋਇਆ ਪਾਰਲੀਮੈਂਟ ਚ ਉਹਦੀ ਡਿਟੇਲ ਚ ਨੀ ਅਸੀਂ ਜਾਵਾਂਗੇ ਡੂੰਘਾਈ ਚ ਨਹੀਂ ਜਾਂਦੇ ਤੋ ਇਸ ਵਕਤ ਇਹਨਾਂ ਨੇ ਇੱਕ ਹੋਰ ਬਿੱਲ ਪੇਸ਼ ਕਰਨ ਜਾ ਰਹੇ ਨੇ ਪਾਰਲੀਮੈਂਟ ਚ ਜਿਹਦਾ ਹੈਗਾ ਫਰੀਡਮ ਟੂ ਸਪੀਕ ਏਦਾਂ ਕੁਛ ਉਹਦਾ ਨਾਂ ਆ ਸੋ ਇਹ ਕਿਉਂਕਿ ਕ੍ਰਾਈਸਟ ਚਰਚ ਦਾ ਜਿਹੜਾ ਮਸਜਿਦਾਂ ਚ ਉਦੋਂ ਹਮਲਾ ਹੋਇਆ ਅੱਤਵਾਦੀ ਹਮਲਾ ਹੋਇਆ ਉਸ ਤੋਂ ਬਾਅਦ ਸਰਕਾਰ ਨੇ ਥੋੜੀ ਜਿਹੀ ਸਖਤਾਈ ਕੀਤੀ ਹੈ ਹੋਰ ਕਰਨਾ ਚਾਹੁੰਦੇ ਨੇ ਕਿ ਜਿਹੜਾ ਮਰਜ਼ੀ ਜੋ ਮਰਜ਼ੀ ਕਿਸੇ ਨੂੰ ਕਹੀ ਜਾਂਦਾ ਸੋਸ਼ਲ ਮੀਡੀਆ ਤੇ ਔਰ ਰੇਸਿਜ਼ਮ ਵਗੈਰਾ ਉਹ ਸਾਰਾ ਉਹਦੇ ਤੇ ਕਰਨਾ ਚਾਹੁੰਦੇ ਨੇ ਸਖਤੀ ਥੋੜੀ ਤੋ ਇਹ ਕਹਿ ਰਹੇ ਨੇ ਕਿ ਸਰਕਾਰ ਅਗਰ ਇਸ ਤਰ੍ਹਾਂ ਕਰੇਗੀ ਤੋ ਸਾਡਾ ਜਿਹੜਾ ਉਹ ਰਾਈਟ ਟੂ ਫਰੀਡਮ ਆਫ ਸਪੀਚ ਹੈ ਉਹ ਜਾਂਦਾ ਦਿਸਦਾ ਆ ਉਹ ਇਹ ਮੇਨਟੇਨ ਕਰਦੇ ਨੇ ਕਿ ਬੇਸਿਕ ਹਿਊਮਨ ਰਾਈਟ ਹੈ ਫਰੀਡਮ ਆਫ ਸਪੀਚ ਤੋ ਨਾਲ ਇਹ ਵੀ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਸਾਡੇ ਸਰੋਤੇ ਖੁਦ ਪੜ੍ਹ ਸਕਦੇ ਨੇ ਐਕਟ ਪਾਰਟੀ ਦੀ ਵੈਬਸਾਈਟ ਤੇ ਉੱਥੇ ਪਿਆ ਇਹਨਾਂ ਦਾ 15 June ਜਾਂ ਇੱਦਾਂ ਕਿਸੇ ਡੇਟ ਦਾ ਇਹਨਾਂ ਨੇ ਉਹ ਪ੍ਰੈਸ ਰਿਲੀਜ਼ ਕੀਤਾ ਤੋ ਉਹਦੇ ਚ ਇਹ ਕਹਿੰਦੇ ਨੇ ਕਿ ਜਿਹੜਾ ਓਫੈਂਸਿਵ ਸਪੀਚ ਜਾਂ ਇਨਸਲਟਿੰਗ ਸਪੀਚ ਮਤਲਬ ਕਿ ਇਸ ਤਰ੍ਹਾਂ ਦੀ ਵਾਰਤਾਲਾਪ ਜਿਹਦੇ ਨਾਲ ਤੁਸੀਂ ਕਿਸੇ ਦੀ ਬੇਇੱਜ਼ਤੀ ਕਰ ਰਹੇ ਹੋਵੋ ਕਿਸੇ ਨੂੰ ਦੁੱਖ ਪਹੁੰਚਾ ਰਹੇ ਹੋਵੋ ਉਹ ਉਹਨੂੰ ਹੇਟ ਸਪੀਚ ਨਹੀਂ ਕਿਹਾ ਜਾ ਸਕਦਾ ਮਤਲਬ ਕਿ ਉਹ ਚੱਲਦੀ ਰਹਿਣੀ ਚਾਹੀਦੀ ਹੈ ਇੱਕ ਦੂਜੇ ਨੂੰ ਗਾਲੀ ਗਲੋਜ ਜਿਹੜਾ ਲੋਕ ਕਰਦੇ ਨੇ ਸੋ ਉਹਦੇ ਤੇ ਕੋਈ ਬੈਨ ਨਹੀਂ ਲੱਗਣਾ ਚਾਹੀਦਾ ਇਹ ਕਹਿੰਦੇ ਨੇ
ਅਸਲ ਦੇ ਵਿੱਚ ਅਨੂ ਜੀ ਇਹ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਟਰੰਪ ਦੇ ਆਉਣ ਤੋਂ ਪਹਿਲਾਂ ਤੇ ਟਰੰਪ ਦੇ ਆਉਣ ਤੋਂ ਬਾਅਦ ਜ਼ਿਆਦਾ ਤਿੱਖਾ ਹੋਇਆ ਇਹ ਜੇ ਜਿਹੜੇ ਸਰੋਤੇ ਇੰਟਰਨੈਸ਼ਨਲ ਥੋੜ੍ਹਾ ਸਮਝ ਰੱਖਦੇ ਨੇ ਜਿਹੜਾ ਟਰੰਪ ਨੂੰ ਜਿਤਾਉਣ ਵਾਲਾ ਬੰਦਾ ਸਟੀਵ ਬੈਨਨ ਤੇ ਉਹਦਾ ਬ੍ਰਾਈਟ ਬਾਰਟ ਮੀਡੀਆ ਤੇ ਇਹ ਉਹ ਤੋਂ ਬਾਅਦ ਜਿਹੜੇ ਇਹਨਾਂ ਦੇ ਲੈਕਚਰ ਨੇ ਆਪਣੇ ਜੋਰਡਨ ਪੀਟਰਸਨ
ਇਹੋ ਜਿਹੇ
ਰਾਈਟ ਵਿੰਗ ਬਹੁਤ ਹੀ ਸੱਜੇ ਪੱਖੀ ਸਰਮਾਏਦਾਰਾਂ ਦੇ ਉਹਨਾਂ ਦੇ ਏਜੰਡਿਆਂ ਨੂੰ ਗਾਂਹ ਲਾਉਣ ਵਾਲੇ ਇਹ ਅਜੋਕੇ ਸਮੇਂ ਦੇ ਵਿੱਚ ਇਹ ਜਿਹੜੀ ਸ਼ਬਦ ਆ ਨਾ ਫਰੀ ਸਪੀਚ ਜਿੱਥੇ ਵੀ ਕਿਤੇ ਤੁਹਾਨੂੰ ਇਹ ਮਿਲਦਾ ਇਹ ਸ਼ੱਕ ਨੀ ਇਹ ਟੋਟਲੀ ਇਹ ਰਾਈਟ ਵਿੰਗ ਇਹ ਜਿਹੜਾ ਹੈਗਾ ਏਜੰਡਾ ਹੈਗਾ ਆ ਔਰ ਬੇਸਿਕਲੀ ਇਹਨਾਂ ਨੂੰ ਜਿਹੜੀ ਤਕਲੀਫ ਇਹ ਹੋ ਰਹੀ ਹੈ ਔਰ ਸਭ ਤੋਂ ਹੋਰ ਇੱਕ ਵੱਡੀ ਜਿਹੜੀ ਤਕਲੀਫ ਹੋ ਰਹੀ ਹੈ ਕਿ ਜਿਹੜੇ ਐਜੂਕੇਸ਼ਨ ਇੰਸਟੀਚਿਊਟ ਨੇ ਉਹਨਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਨੇ ਜਿਵੇਂ ਹੁਣ ਭਾਰਤ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਯੂਨੀਵਰਸਿਟੀਆਂ ਦੇ ਜਿਹੜੇ ਬੁੱਧੀਜੀਵੀ ਨੇ
ਐਕਟਿਵਿਸਟ ਬੁੱਧੀਜੀਵੀ ਖਾਸ ਕਰਕੇ
ਜਿਹੜੇ ਨੇ JNU ਹੋ ਗਿਆ ਜਾਂ ਹੋਰ ਜਿਹੜੀਆਂ ਯੂਨੀਵਰਸਿਟੀ ਹੋ ਗਿਆ ਉਹਨਾਂ ਨੂੰ ਪ੍ਰੋਫੈਸਰ ਸਾਈਂ ਬਾਬਾ ਵਰਗਿਆਂ ਨੂੰ ਉਹਨਾਂ ਨੂੰ ਉਮਰ ਕੈਦ ਦੀਆਂ ਸਜ਼ਾ ਦਿੱਤੀਆਂ ਗਈਆਂ ਨੇ ਬਿਨਾਂ ਚਾਰਜ ਤੋਂ ਉਹਨਾਂ ਨੂੰ ਜੇਲ੍ਹ 'ਚ ਕੀਤਾ ਜਾ ਰਿਹਾ ਸੋ ਜਿਉਂ ਜਿਉਂ ਇਹ ਜਿਹੜਾ ਰਾਈਟ ਵਿੰਗ ਏਜੰਡਾ ਜਿਹੜਾ ਇਹ ਫਾਸ਼ੀਵਾਦੀ ਤੇ ਨਹੀਂ ਅਸੀਂ ਕਹਿ ਸਕਦੇ ਉਹਦੇ ਵੱਲ ਨੂੰ ਜਾ ਰਿਹਾ ਹੈ
ਯੂਰਪ
ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਉਹਦੇ ਨਾਲ ਨਾਲ ਜਿਹੜਾ ਵਿਰੋਧ ਵੱਧ ਰਿਹਾ ਔਰ ਉਹ ਜਿਹੜੇ ਇੰਟਲੈਕਚੁਅਲ ਨੇ ਉਹ ਹੁਣ ਲੋਕ ਪੱਖੀ ਗੱਲ ਕਰ ਰਹੇ ਨੇ, ਕਾਮਿਆਂ ਦੀ ਪੱਖੀ ਗੱਲ ਕਰ ਰਹੇ ਨੇ, ਉਹਦੀ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਤਕਲੀਫ਼ ਹੋ ਰਹੀ ਹੈ, ਔਰ ਉਹਨਾਂ ਦਾ ਮੂੰਹ ਬੰਦ ਕਰਾਉਣ ਵਾਸਤੇ ਇਹ ਜਿਹੜੀ ਫਰੀ ਸਪੀਚ ਹੈ, ਕਿਉਂਕਿ ਯਾਦ ਕਰੋ ਇਹਨੂੰ ਜੀ ਕਿ ਜਦੋਂ ਉਹ ਜਿਹੜੇ ਦੋ ਕੈਨੇਡੀਅਨ ਰੇਸਿਸਟ ਆਏ ਸੀ
ਲਾਰੈਂਸ ਸਦਨ ਤੇ
ਸਟੀਫਨ ਮੋਲੀਨਿਊ, ਉਹ ਵੀ ਇਹੀ ਕਹਿੰਦੇ ਆ ਫਰੀ ਸਪੀਚ ਫਰੀ ਸਪੀਚ। ਇਹ ਇੱਕ ਬਹੁਤ ਇਹ ਦੁਨੀਆਂ ਦੇ ਵਿੱਚ ਏਦਾਂ ਦਾ ਜਿੱਥੇ ਵੀ ਜਿਹੜੀਆਂ ਰਾਈਟ ਵਿੰਗ ਜਿਹੜੀਆਂ ਸਰਕਾਰਾਂ ਨੇ ਉਹ ਇਹੋ ਜਿਹੇ ਬੰਦਿਆਂ ਨੂੰ ਔਰ ਇਹੋ ਜਿਹੀ ਫਿਲਾਸਫੀ ਨੂੰ ਉਹ ਪ੍ਰਮੋਟ ਕਰੀਆਂ ਨੇ, ਜਦਕਿ ਜਿਹੜਾ ਲੁਕਮਾ ਜਿਹੜਾ ਏਜੰਡਾ ਆ ਉਹ ਇਹਨਾਂ ਦਾ ਹੈਗਾ ਕਿ ਜਿਹੜੇ ਜਿਹੜੀ ਰਾਈਟ ਵਿੰਗ ਮਤਲਬ ਸਰਮਾਏਦਾਰੀ ਦੇ ਪੱਖ ਦੇ ਵਿੱਚ ਭੁਗਤਣਾ ਜੀ।
ਸੋ ਇਹ ਫਰੀ ਸਪੀਚ ਦੇ ਤਹਿਤ ਇਹ ਜਿਹੜਾ ਇਹਨਾਂ ਨੇ ਬਿੱਲ ਪੇਸ਼ ਕਰਨਾ ਉਹਦੇ ਵਿੱਚ ਮੇਰਾ ਖਿਆਲ ਹੈ ਇਹ ਵੀ ਇਹਨਾਂ ਨੇ ਤਜਵੀਜ਼ ਰੱਖਣੀ ਹੈ ਕਿ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਨਿਊਜ਼ੀਲੈਂਡ ਦਾ ਉਹਨੂੰ ਖਤਮ ਕਰ ਦਿੱਤਾ ਜਾਵੇ। ਸੋ ਇਹ ਇੱਕ ਬੜਾ ਖਤਰਨਾਕ ਸੁਝਾਅ ਹੋਏਗਾ ਮੇਰੇ ਖਿਆਲ ਚ ਕਿ ਜਿਹੜੀ ਕੋਈ ਥੋੜੀ ਬਹੁਤੀ ਕਿਤੇ ਸੁਣਵਾਈ ਹੁੰਦੀ ਹੈ ਥੋੜੀ ਬਹੁਤ, ਕਿਉਂਕਿ ਹਿਊਮਨ ਰਾਈਟਸ ਕਮਿਸ਼ਨ ਵੀ ਕੋਈ ਬਹੁਤ ਜ਼ਿਆਦਾ ਰੈਡੀਕਲ ਸੰਸਥਾ ਨਹੀਂ ਹੈ, ਪਰ ਫਿਰ ਵੀ ਉਹ ਜਿੰਨਾ ਕੁ ਕੰਮ ਕਰਦੇ ਆ ਉਹ ਕਰਦੇ ਨੇ, ਉੱਥੇ ਥੋੜੀ ਬਹੁਤੀ ਸੁਣਵਾਈ ਲੋਕਾਂ ਦੀ ਹੁੰਦੀ ਹੈ। ਅਗਰ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਉਹਨਾਂ ਦੇ ਧਰਮ ਕਰਕੇ, ਉਹਨਾਂ ਦੀ ਰੇਸ ਕਰਕੇ, ਇਸ ਤਰ੍ਹਾਂ ਦੇ ਉਹਨਾਂ ਦੇ ਚਮੜੀ ਦੇ ਰੰਗ ਕਰਕੇ ਉਹਨਾਂ ਦੀ ਨਸਲੀ ਵਿਤਕਰੇ ਜਿਹੜੇ ਹੁੰਦੇ ਨੇ ਉੱਥੇ ਕੋਈ ਥੋੜੀ ਬਹੁਤੀ ਸੁਣਵਾਈ ਹੁੰਦੀ ਹੈ। ਹਾਂ ਮੇਰੇ ਖਿਆਲ ਚ ਤਾਂ ਹਿਊਮਨ ਰਾਈਟਸ ਕਮਿਸ਼ਨ ਨੂੰ ਹੋਰ ਸਾਨੂੰ ਸਟਰੋਂਗ ਬਣਾਉਣਾ ਚਾਹੀਦਾ ਹੈ, ਪਰ ਇਹ ਕਹਿ ਰਹੇ ਨੇ ਕਿ ਉਹਨੂੰ ਬਿਲਕੁਲ ਅਬੋਲਿਸ਼ ਕਰ ਦੇਣਾ ਚਾਹੀਦਾ ਹੈ। ਸੋ ਅਗਰ ਕੋਈ ਇਸ ਤਰ੍ਹਾਂ ਦੀ ਸੰਸਥਾ ਨਹੀਂ ਰਹੇਗੀ ਤੋ ਕਿੱਥੇ ਕਿਸੇ ਦੀ ਸੁਣਵਾਈ ਹੋਏਗੀ, ਕਿਉਂਕਿ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਐਂਟੀ ਮਾਈਗ੍ਰੇਸ਼ਨ ਵੀ ਨੇ ਲੋਕ, ਇਸ ਕਿਸਮ ਦੀਆਂ ਪਾਰਟੀਆਂ ਇਹ ਕਹਿੰਦੀਆਂ ਨੇ ਕਿ ਜਿਹੜੇ ਇੱਥੇ ਹਾਊਸਿੰਗ ਦਾ ਕ੍ਰਾਈਸਿਸ ਹੈ ਜਿਹੜਾ ਆਕਲੈਂਡ ਚ, ਇੱਥੋਂ ਤੱਕ ਕਿ ਟ੍ਰੈਫਿਕ ਜਿਹੜੀ ਇੰਨੀ ਜ਼ਿਆਦਾ ਹੈ ਉਹ ਮਾਈਗ੍ਰੈਂਟ ਜ਼ਿਆਦਾ ਆ ਗਏ ਨੇ ਇਸ ਕਰਕੇ। ਸੋ ਇੱਕ ਛੋਟਾ ਜਿਹਾ ਦੇਸ਼ ਹੈ ਇੱਥੇ, ਆਕਲੈਂਡ ਤੋਂ ਥੋੜਾ ਜਿਹਾ ਬਾਹਰ ਚਲੇ ਜਾਓ ਖਾਲੀ ਪਈਆਂ ਨੇ ਰੀਜਨਸ ਜਿਹੜੇ ਨੇ ਸਾਡੇ। ਸੋ ਇਹ ਕਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਦੇਸ਼ ਓਵਰ ਪਾਪੂਲੇਟਡ ਹੈ, ਹਾਈਲੀ ਅੰਡਰ ਪਾਪੂਲੇਟਡ ਹੈ।
ਫਿਰ ਉਹਨੂੰ ਜੀ ਜਿਹੜਾ ਇਹਨਾਂ ਦਾ ਇੱਕ ਗਰੁੱਪ ਜਿਹਨੂੰ ਲਿਬਰਟੇਰੀਅਨ ਕਹਿੰਦੇ ਆ, ਉਹ ਸ਼ਬਦ ਸੁਣਨ ਨੂੰ ਬੜਾ ਚੰਗਾ ਲੱਗਦਾ, ਲਿਬਰਟੇਰੀਅਨ ਹੋਣਾ ਬੜੀ ਚੰਗੀ ਗੱਲ ਹੈ ਖੁੱਲੇ, ਉਹਦੇ ਵਿੱਚ ਵੀ ਇਹ ਕਿ ਮਨੁੱਖਾਂ ਨੂੰ ਖੁੱਲ ਦਿੱਤੀ ਜਾਵੇ। ਸੋ ਖੁੱਲ ਦੇਣ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਕੌਣ ਬਣ ਰਿਹਾ ਕਿ ਆਹ ਸਰਕਾਰ ਜਿਹੜੇ ਆਹ ਰੈਗੂਲੇਸ਼ਨ ਇਨਵਾਇਰਮੈਂਟ ਦੇ ਟ੍ਰੈਫਿਕ ਦੇ ਜਿਹੜੇ ਰੈਗੂਲੇਸ਼ਨ ਆ, ਰੈਗੂਲੇਸ਼ਨ ਡੀਰੈਗੂਲੇਟ ਕੀਤਾ ਜਾਵੇ। ਔਰ ਇਹੀ ਜਿਹੜਾ ਜਿਹਨੂੰ ਅਸੀਂ ਡੀਰੈਗੂਲੇਸ਼ਨ ਕਹਿੰਦੇ ਹਾਂ, ਜਿਹੜਾ ਸੁਣਨ ਨੂੰ ਬੜਾ ਚੰਗਾ ਲੱਗਦਾ ਵੀ ਕੋਈ ਰੈਗੂਲੇਸ਼ਨ ਨਾ ਹੋਵੇ, ਪਰ ਉਹਦੇ ਵਿੱਚ ਇਹ ਕੀ ਕਰਨਾ ਚਾਹੁੰਦੇ ਨੇ ਵੀ ਜਿਹੋ ਜਿਹੇ ਤਰੀਕੇ ਨਾਲ ਮੁਲਕ ਨੂੰ ਇਹ ਸਰਮਾਏਦਾਰ ਚਲਾਉਣਾ ਚਾਹੁੰਦੇ ਨੇ, ਖੁੱਲੀ ਛੁੱਟੀ ਹੋਵੇ,
ਹੋਰ ਆਪਣੀ ਜ਼ਿਆਦਾ ਮਰਜ਼ੀ ਕਰਨਗੇ,
ਹੋਰ ਆਪਣੀ ਜ਼ਿਆਦਾ ਮਰਜ਼ੀ। ਔਰ ਜਿਹੜਾ ਜਿਹੜਾ ਖਾਸ ਕਰਕੇ ਭਾਰਤ ਦਾ ਸਤਿਆਨਾਸ 1990 ਤੋਂ ਬਾਅਦ ਹੋਇਆ, ਜਦੋਂ ਮਨਮੋਹਨ ਸਿੰਘ ਡੀਰੈਗੂਲੇਸ਼ਨ ਹੋਈ ਹੈ, ਉਹਨੇ ਹੀ ਸਤਿਆਨਾਸ ਕੀਤਾ। ਪਹਿਲਾਂ ਵੀ ਠੀਕ ਹੈ ਜੋ ਵੀ ਸੀਗਾ, ਪਰ ਉਸ ਤੋਂ ਜਿਹੜਾ ਨਵਦਾਰਵਾਦੀ ਜਿਹੜਾ ਸਿਸਟਮ ਹੈ, ਨਿਊ ਲਿਬਰਲ ਜਿਹੜਾ ਏਜੰਡਾ ਆ, ਉਹ ਇਹੀ ਕਰਦਾ ਕਿ ਮੁਲਕਾਂ ਦੇ ਜਿਹੜੇ ਰੂਲ ਬਣੇ ਹੋਏ ਆ ਕੋਈ ਇਨਵਾਇਰਮੈਂਟ ਨੂੰ ਬਚਾਉਣ ਵਾਸਤੇ, ਤੁਹਾਡੇ ਨੂੰ ਕੋਈ ਜਿਹੜੇ ਜਿਹੜੇ ਯੂਨੀਅਨ ਦੇ ਮਜ਼ਦੂਰਾਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੇ ਰੂਲ ਰੈਗੂਲੇਸ਼ਨ ਬਣੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬਿੰਨ ਦੇ ਵਿੱਚ ਪਾਇਆ ਜਾਵੇ। ਸੋ ਇਹ ਵੀ ਇੱਕ ਲੁਕਵਾਂ ਏਜੰਡਾ।
ਸੋ ਬਿਲਕੁਲ, ਤੋ ਤੁਸੀਂ ਜਿਹੜੀ ਲਿਬਰਟੇਰੀਅਨ ਦੀ ਗੱਲ, ਲਿਬਰਟੀ ਇੱਕ ਵਧੀਆ ਹੈਗਾ ਕੰਸੈਪਟ, ਸੋ ਪਰ ਉਹ ਕੱਲਾ ਲਿਬਰਟੀ ਨਹੀਂ ਹੈ, ਉਹ ਅਗਰ ਮੈਂ ਡਾਕਟਰ ਅੰਬੇਡਕਰ ਨੂੰ ਯਾਦ ਕਰਾਂ ਤਾਂ ਉਹ ਕਹਿੰਦੇ ਨੇ ਲਿਬਰਟੀ ਫਰਟਰਨਿਟੀ ਬ੍ਰਦਰਹੁੱਡ
ਬ੍ਰਦਰਹੁੱਡ।
ਸੋ ਉਹ ਸੁਮੇਲ ਹੈ ਉਹ ਤਿੰਨੋਂ ਕੰਸੈਪਟਸ ਦਾ। ਸੋ ਕੱਲੀ ਆਜ਼ਾਦੀ ਵੀ ਮਤਲਬ ਤੁਸੀਂ ਕਿਸੇ ਹੋਰ ਨੂੰ ਗੁਲਾਮ ਬਣਾ ਕੇ ਅਗਰ ਆਪ ਆਜ਼ਾਦ ਹੁੰਦੇ ਹੋ ਉਹ ਕੀ ਆਜ਼ਾਦੀ ਹੈ ਫਿਰ। ਸੋ ਉਹ ਬ੍ਰਦਰਹੁੱਡ ਵਿੱਚ ਨਾਲ ਜ਼ਰੂਰੀ ਹੈ, ਵੰਡ ਕੇ ਛਕਣ ਵਾਲਾ ਕੋਨਸੈਪਟ ਜਿਹੜਾ ਉਹਦੇ ਤੋਂ ਅਸੀਂ ਪਰੇ ਨਹੀਂ ਹਟ ਸਕਦੇ।
ਬਿਲਕੁਲ ਬਿਲਕੁਲ
ਹਾਂ, ਕਿਉਂਕਿ ਇੱਕ ਵਿਅਕਤੀ ਆਜ਼ਾਦ ਹੋ ਗਿਆ ਬਾਕੀ ਸੌਆਂ ਨੂੰ ਗੁਲਾਮ ਕਰ ਲਿਆ ਤਾਂ ਉਹ ਤਾਂ ਫਿਰ ਕਿਸੇ ਕੀ ਐਟ ਵਟ ਐਕਸਪੈਂਸ ਨਾ ਜਿਹੜੀ ਲਿਬਰਟੀ ਹੈ।
ਬਿਲਕੁਲ ਜੀ ਬਿਲਕੁਲ
ਹਾਂਜੀ ਹਾਂਜੀ। ਤੋ ਇਹਨਾਂ ਦਾ ਇਸ ਤਰ੍ਹਾਂ ਦਾ ਇਹਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਸੋ ਇਹ ਸਪੀਕਿੰਗ ਟੂਰ ਸ਼ੁਰੂ ਹੋਣ ਵਾਲਾ ਡੇਵਿਡ ਸੀਮੋਰ ਦਾ, ਅਗਲਾ ਜਿਹੜਾ ਆਉਂਦਾ ਸਨਿਚਰਵਾਰ ਹੈ 27 ਜੁਲਾਈ।
ਡੌਨ ਬ੍ਰੈਚ ਵੀ ਨਾਲ ਇਹਨਾਂ ਦੇ?
ਨਹੀਂ ਜੀ, ਉਹ ਹੌਬਸਨਸ ਪਲੇਜ ਵੱਖਰਾ ਗਰੁੱਪ ਹੈ, ਪਰ ਇੱਕ ਤਰ੍ਹਾਂ ਇਹ ਇਕੱਠੇ ਹੀ ਨੇ, ਕਿਉਂਕਿ ਇਹ ਵੀ ਥੋੜੇ ਜਿਹੇ ਆਪਾਂ ਡੋਟਸ ਜਿਹੜੇ ਕਨੈਕਟ ਕਰ ਲੈਂਦੇ ਹਾਂ। ਸੋ ਐਕਟ ਪਾਰਟੀ ਹੈ ਡੌਨ ਬ੍ਰੈਸ਼ ਇਸ ਵਕਤ ਕਿਸੇ ਵੀ ਪੋਲੀਟੀਕਲ ਪਾਰਟੀ ਚ ਨਹੀਂ ਨੇ ਉਹ ਕਿਸੇ ਵਕਤ ਨੈਸ਼ਨਲ ਪਾਰਟੀ ਦੇ ਲੀਡਰ ਸੀਗੇ ਉਸ ਤੋਂ ਬਾਅਦ ਉਥੋਂ ਨਿਕਲ ਕੇ ਉਹਨਾਂ ਨੇ ਐਕਟ ਪਾਰਟੀ ਉਹਨਾਂ ਦੀ ਬਣਾਈ ਹੋਈ ਹੈ ਡੌਨ ਬ੍ਰੈਸ਼ ਦੀ ਤੋ ਇਸ ਵਕਤ ਇੱਕ ਉਹਨਾਂ ਦੇ ਮੁਤਾਬਕ ਇੱਕ ਮੂਵਮੈਂਟ ਹੈ ਜਿਹਨੂੰ ਹੋਬਸਨਸ ਪਲੇਜ ਕਹਿੰਦੇ ਨੇ ਟੋਟਲੀ ਰਾਈਟ ਵਿੰਗ ਮੂਵਮੈਂਟ ਹੈ ਉਹ ਔਰ ਉਹਦੇ ਵਿੱਚ ਉਹ ਇਸ ਦੇਸ਼ ਦੇ ਜਿਹੜੇ ਮੂਲ ਨਿਵਾਸੀ ਨੇ ਉਹਨਾਂ ਦਾ ਜਿਹੜਾ ਸਹੀ ਇਤਿਹਾਸ ਆ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਉਹਨਾਂ ਦਾ ਆਪਣਾ ਇੱਕ ਗਲਤ ਵਰਜਨ ਆ ਮੌਰੀ ਇਤਿਹਾਸ ਦਾ ਔਰ ਨਿਊਜ਼ੀਲੈਂਡ ਦੇਸ਼ ਦੇ ਇਤਿਹਾਸ ਦਾ ਸੋ ਇੱਥੇ ਤੁਸੀਂ ਇਹਨੂੰ ਅਗਰ ਅਸੀਂ ਬਰਾਬਰ ਰੱਖ ਕੇ ਦੇਖਣਾ ਹੋਵੇ ਕੰਪੈਰੀਜ਼ਨ ਕਰਨਾ ਹੋਵੇ ਭਾਰਤ ਚ ਜਿਸ ਤਰ੍ਹਾਂ ਉਹ ਸਿਲੇਬਸ ਸਾਰੇ ਚੇਂਜ ਕਰਨਾ ਚਾਹੁੰਦੇ ਨੇ ਬੀਜੇਪੀ ਵਾਲੇ ਤਾਂ ਕਿ ਉਹ ਭਾਰਤ ਦਾ ਇਤਿਹਾਸ ਜਿਹੜਾ ਉਹ ਹੋਰ ਹੀ ਕੋਈ ਦੇਖਣ ਨੂੰ ਦੇਣਾ ਚਾਹੁੰਦੇ ਨੇ ਸੋ ਉਸ ਤਰ੍ਹਾਂ ਦੀ ਗੱਲ ਹੈ ਇੱਥੇ ਸਮਾਲਰ ਸਕੇਲ ਤੇ
ਪਹਿਲੀ ਬਹੁਤ ਕੁਛ ਹੈ ਗਲਤ ਉਹਦੇ ਵਿੱਚ
ਹਾਂਜੀ ਪਹਿਲੇ ਬਹੁਤ ਕੁਛ ਹਾਂਜੀ ਉਹਨੂੰ ਹੋਰ ਗਲਤ ਕਰਨਾ ਚਾਹੁੰਦੇ ਨੇ ਸਹੀ ਕਰਨ ਦੀ ਜਗ੍ਹਾ ਤੇ ਸੋ ਪਰ ਜਿਹੜਾ ਗਰੁੱਪ ਹੈ ਹੋਬਸਨ ਪਲੇਜ ਉਹ ਉਹਨਾਂ ਦੇ ਨਾਲ ਹੋਰ ਪਿੱਛੇ ਛੋਟੇ ਛੋਟੇ ਆਲਟ ਰਾਈਟ ਗਰੁੱਪ ਕਾਫੀ ਸਾਰੇ ਨੇ ਉਹਦੇ ਚ ਰਾਈਟ ਮਾਇੰਡਸ ਨਿਊਜ਼ੀਲੈਂਡ ਤਾਂ ਹੋਰ ਕਈ ਕੁਛ ਨਿਊਜ਼ੀਲੈਂਡ ਸੋਵਰਨਿਟੀ ਇੱਦਾਂ ਦੇ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲ ਜਾਣਗੇ ਔਰ ਉਹ ਸਿਰਫ ਸੋਸ਼ਲ ਮੀਡੀਆ ਤੇ ਨਹੀਂ ਨੇ ਉਹ ਬਕਾਇਦਾ ਉਹ ਸੜਕਾਂ ਤੇ ਵੀ ਆਉਂਦੇ ਨੇ ਜਿਨ੍ਹਾਂ ਦਾ ਕਿ ਅਸੀਂ ਉਹ ਆਪਣੀਆਂ ਰੱਖਦੇ ਨੇ ਪ੍ਰੋਟੈਸਟ ਰੱਖਦੇ ਨੇ ਜਿਸ ਤਰ੍ਹਾਂ UN ਮਾਈਗ੍ਰੇਸ਼ਨ ਕੰਪੈਕਟ ਹੈ ਜਿਹੜਾ ਉਹਦੇ ਖਿਲਾਫ ਉਹਨਾਂ ਨੇ ਕਿੰਨੇ ਪ੍ਰੋਟੈਸਟ ਕੀਤੇ ਨੇ ਔਰ ਉਹ ਇਸਲਾਮ ਦੇ ਖਿਲਾਫ ਪ੍ਰੋਟੈਸਟ ਕਰਦੇ ਨੇ ਮਾਈਗ੍ਰੈਂਟਸ ਦੇ ਖਿਲਾਫ ਪ੍ਰੋਟੈਸਟ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਅਗਰ ਇੱਥੇ ਹੋਰ ਮਾਈਗ੍ਰੈਂਟ ਆਈ ਗਏ ਜਾਂ ਮੁਸਲਿਮ ਆਈ ਗਏ ਰਿਫਿਊਜੀ ਆਈ ਗਏ ਤਾਂ ਨਿਊਜ਼ੀਲੈਂਡ ਚ ਬਹੁਤ ਜਲਦੀ ਸ਼ਰੀਆ ਲਾਅ ਜਿਹੜਾ ਆ ਉਹ ਲਾਗੂ ਹੋ ਜਾਏਗਾ ਸਥਾਪਿਤ ਹੋ ਜਾਏਗਾ ਸੋ ਜਦੋਂ ਵੀ ਜਿੱਥੇ ਜਿੱਥੇ ਵੀ ਉਹ ਇਸ ਤਰ੍ਹਾਂ ਆਉਂਦੇ ਨੇ ਲਵ ਆਚਰਿਆ ਹੇਟਰਿਸਿਜ਼ਮ ਵਾਲੇ ਜਿਹਦਾ ਕਿ ਅਸੀਂ ਫਾਊਂਡਿੰਗ ਮੈਂਬਰ ਹਾਂ ਅਸੀਂ ਉਹਨਾਂ ਦੇ ਵਿਰੋਧ ਚ ਜਾ ਕੇ ਕਾਊਂਟਰ ਪ੍ਰੋਟੈਸਟ ਕਰਦੇ ਹਾਂ ਸੋ ਉਹ ਸਿਰਫ ਸੋਸ਼ਲ ਮੀਡੀਆ ਤੇ ਨਹੀਂ ਨੇ ਉਹ ਵਾਕਈ ਐਗਜ਼ਿਸਟ ਕਰਦੇ ਨੇ ਇਹ ਲੋਕ ਮੇਰਾ ਪੁਆਇੰਟ ਇਹ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਆਲਟ ਰਾਈਟ ਗਰੁੱਪ ਨੇ ਉਹਨਾਂ ਦੀ ਗਿਣਤੀ
ਹਾਂ
ਗਿਣਤੀ ਬਹੁਤ ਜ਼ਿਆਦਾ ਵੱਡੀ ਨਹੀਂ ਹੈ ਪਰ ਹੌਲੀ ਹੌਲੀ ਵੱਧ ਰਹੀ ਹੈ ਤੋ ਜਦੋਂ ਦਾ ਉਹ ਕ੍ਰਾਈਸਟ ਚਰਚ ਦਾ ਹਮਲਾ ਹੋਇਆ ਉਦੋਂ ਤੋਂ ਹੋਰ ਇਹ ਬਾਹਰ ਨਿਕਲੇ ਨੇ ਇਹ ਲੋਕ ਤੋ ਇਸ ਕਿਸਮ ਦੇ ਲੋਕ ਜਿਹੜੇ ਐਕਟ ਪਾਰਟੀ ਦੇ ਨਾਲ ਨੇ
ਥੋੜੀ ਜਿਹੀ ਗੱਲ ਕੀਤੀ ਮੈਂ ਭਾਰਤੀ ਸਰੋਤਿਆਂ ਨੂੰ ਐਡ ਕਰਨਾ ਚਾਹੁੰਦਾ ਦੋਸਤੋ ਇਹ ਜਦੋਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਟਰੰਪ ਨੂੰ ਜਿਤਾਉਣੇ ਵਾਲਾ ਮੇਨ ਬੰਦਾ ਸਟੀਵਨ ਬੈਨਨ ਜਿਹਦਾ ਆਲਟ ਰਾਈਟ ਮੀਡੀਆ ਉਹਦੇ ਪਿੱਛੇ ਉਹ ਪ੍ਰਧਾਨ ਹੈ ਆਪਾਂ ਪਿੱਛੇ ਥੋੜੀ ਗੱਲ ਕੀਤੀ ਸੀ ਇੰਟਰਵਿਊ ਚਲਾ ਵੀ ਲਵਾਂਗੇ ਉਹ ਜਿਹੜੇ ਆਪਣੇ ਹੈਗੇ ਨੇ ਹਰ ਰਿਪਬਲਿਕ ਟੀਵੀ ਵਾਲੇ ਜਿਹੜੇ ਇਹਨਾਂ ਦਾ ਹੀ ਬੀਜੇਪੀ ਦਾ ਹੀ ਟੀਵੀ ਹੈਗਾ ਉਹਦੇ ਵਿੱਚ ਇੰਟਰਵਿਊ ਕਰ ਰਿਹਾ ਤੇ ਉਹ ਕਹਿ ਰਿਹਾ ਕਿ ਜਿਹੜਾ ਇਹ ਮੋਦੀ ਦੀ ਜਿਹੜੀ ਇਲੈਕਸ਼ਨ ਹੋਈ ਹੈ ਨਾ ਸਟੀਵਨ ਬੈਨਨ ਕਹਿ ਰਿਹਾ ਪੂਰਾ ਡਟ ਕੇ ਉਹਨਾਂ ਦਾ ਸਮਰਥਨ ਕਰ ਰਿਹਾ ਵੀ ਇਹ ਸਟੀਵਨ ਜਿਹੜਾ ਮੋਦੀ ਹੈ ਨਾ ਇਹ ਅਮੈਰੀਕਾ ਦਾ ਸਾਡਾ ਇਹ ਰੇਗਨ ਆ ਰੋਨਲਡ ਰੇਗਨ ਆ ਤੇ ਇਹ ਬਹੁਤ ਵੱਡੀ ਇੱਕ ਹਿੰਦੁਸਤਾਨ ਲੋਕਾਂ ਦੀ ਇਹ ਜਿੱਤ ਹੈਗੀ ਆ ਸੋ ਕਹਿਣ ਦਾ ਭਾਵ ਅਸੀਂ ਕਨੈਕਸ਼ਨ ਜੋੜ ਰਹੇ ਹਾਂ ਕਿ ਇਕੱਲਾ ਇਹ US ਦੇ ਵਿੱਚੋਂ ਇਹ ਨਿਊਜ਼ੀਲੈਂਡ ਦੇ ਵਿੱਚ ਉਹ ਸੋਚ ਨਹੀਂ ਆ ਰਹੀ ਇਹ ਇਹਨਾਂ ਦਾ ਜਿਹੜੀਆਂ ਇਹਨਾਂ ਦੀਆਂ ਤੰਦਾਂ ਨੇ ਨਾ ਉਹ ਭਾਰਤ ਦੇ ਵਿੱਚ ਵੀ ਮੋਦੀ ਦੇ ਥਰੂ ਲੱਗੀਆਂ ਹੋਈਆਂ ਨੇ
ਬਿਲਕੁਲ
ਇਹ ਇੱਕ ਦੂਜੇ ਨੂੰ ਇੱਕ ਦੂਜੇ ਦੇ ਪੂਰਕ ਨੇ ਇਹ
ਹਾਂਜੀ ਕੱਲ ਪਰਸੋਂ ਇੱਕ ਆਰਟੀਕਲ ਮੈਂ ਸ਼ੇਅਰ ਕੀਤਾ ਆਪਣੀ ਟਾਈਮ ਲਾਈਨ ਤੇ ਮੇਰੇ ਕੋਲ ਤੁਸੀਂ ਵੀ ਕੀਤਾ ਉਹ 2 ਮਹੀਨੇ ਪਹਿਲਾਂ ਦਾ ਲਿਖਿਆ ਹੋਇਆ ਜਿਹੜੀ ਲਾਸਟ ਜਨਰਲ ਇਲੈਕਸ਼ਨ ਹੋਈ ਹੈ ਭਾਰਤ ਦੀ ਉਹਦਾ ਰਿਜ਼ਲਟ ਆਉਣ ਤੋਂ ਬਾਅਦ ਕੁਛ ਦਿਨ ਬਾਅਦ ਉਹ ਲਿਖਿਆ ਗਿਆ ਤੋ ਉਹਦੇ ਵਿੱਚ ਬਕਾਇਦਾ ਉਹਨਾਂ ਨੇ ਇੱਕ ਤਾਂ ਸਭ ਤੋਂ ਵਧੀਆ ਉਸ ਆਰਟੀਕਲ ਦੀ ਗੱਲ ਇਹ ਹੈ ਕਿ ਉਹਦੇ ਚ ਉਹਨਾਂ ਨੇ ਕੈਟਲੋਗ ਕੀਤਾ ਕਿ ਜੋ ਜੋ ਇਹਨਾਂ ਨੇ ਕਾਂਡ ਕੀਤੇ ਨੇ ਬੀਜੇਪੀ RSS ਨੇ ਰੀਸੈਂਟ ਹਿਸਟਰੀ ਚ ਉਹ ਸਾਰੇ ਉਹਨਾਂ ਨੇ ਕੈਟਲੋਗ ਕੀਤੇ ਨੇ ਸੀਰੀਅਲ ਵਾਈਜ਼ ਉਹ ਇੱਕ ਬਹੁਤ ਵਧੀਆ ਦਸਤਾਵੇਜ਼ ਹੈ ਉਸ ਪੱਖ ਤੋਂ ਦੂਸਰਾ ਉਹਦੇ ਚ ਉਹ ਇਹੋ ਹੀ ਅਮਰੀਕਾ ਦਾ ਜ਼ਿਕਰ ਹੈ ਉਹਦੇ ਚ ਕਿ ਉਹ ਓਵਰਸੀਜ਼ ਜਿਹੜੇ ਫਰੈਂਡਸ ਆਫ ਬੀਜੇਪੀ ਇੱਥੇ ਵੀ ਮੇਰਾ ਖਿਆਲ ਹੈਗਾ ਹੈ ਗਰੁੱਪ ਹਰ ਦੇਸ਼ ਚ ਉਹ USA ਚ ਉਹ ਕਾਫੀ ਅਰਸੇ ਤੋਂ ਹੈ ਸੋ ਇਹ ਮੋਦੀ ਮੇਰੇ ਖਿਆਲ ਨਾਲ ਅਮਿਤ ਸ਼ਾਹ ਵੀ ਬਾਰ ਬਾਰ ਇਹਨਾਂ ਦੀਆਂ ਵਿਜ਼ਿਟਸ ਉੱਥੇ ਹੁੰਦੀਆਂ ਰਹੀਆਂ ਨੇ ਈਵਨ ਮੋਦੀ ਦੇ ਮੇਰਾ ਖਿਆਲ ਗੁਜਰਾਤ ਦੇ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ ਵੀ ਜਦੋਂ ਕਿ ਮੋਦੀ ਸਿੰਪਲ ਇੱਕ ਉਹ RSS ਦੇ ਪ੍ਰਚਾਰਕ ਸਨ ਉਦੋਂ ਤੋਂ ਸੋ ਮਤਲਬ ਕਿ ਉਹ ਸ਼ਾਇਦ ਉਹਨੂੰ ਹੋਰ ਮੈਂ ਖੋਜਣ ਦੀ ਕੋਸ਼ਿਸ਼ ਕਰਾਂਗੀ ਕਿ ਉਹ ਕੀ ਹੈ ਉਹਦੇ ਅੰਡਰਨੀਥ, ਕਿਉਂਕਿ ਸਿੰਪਲ ਜਿਹੜੇ ਉੱਥੇ ਭਾਰਤੀ ਮੂਲ ਦੇ ਬੀਜੇਪੀ ਦੇ ਸਮਰਥਕ ਬੈਠੇ ਨੇ ਸਿਰਫ, ਮੇਰਾ ਮੈਨੂੰ ਇਸ ਵਕਤ ਮੇਰੇ ਕੋਲ ਹਾਲੇ ਕੋਈ ਪਰੂਫ ਨਹੀਂ ਹੈ, ਪਰ ਮੈਨੂੰ ਇਹ ਖਦਸ਼ਾ ਹੈ ਕਿ ਸ਼ਾਇਦ ਸਿਰਫ ਇੰਨੀ ਸਿੰਪਲ ਸਪੋਰਟ ਨਹੀਂ ਹੈ ਬੀਜੇਪੀ ਦੀ, ਖਾਸ ਕਰਕੇ ਮੋਦੀ ਦੀ, ਕਿ ਸਿਰਫ ਜਿਹੜੇ ਓਵਰਸੀਜ਼ ਫਰੈਂਡਸ ਆਫ ਬੀਜੇਪੀ ਭਾਰਤੀ ਮੂਲ ਦੇ ਲੋਕ ਜਿਹੜੇ ਉੱਥੇ, ਔਰ ਜਿਹੜੇ ਉਹਨਾਂ ਦੇ ਮੇਨ ਲੀਡ ਸ਼ਾਇਦ ਹੁਣ ਤਾਂ ਉਹ ਇਸ ਸੰਸਾਰ ਚ ਵੀ ਨਹੀਂ ਨੇ, ਉਹ ਫਾਈਨੈਂਸੀਅਰ ਸਨ ਜਾਂ ਫਾਈਨੈਂਸ ਦਾ ਉਹਨਾਂ ਦਾ ਆਪਣਾ ਪਰਸਨਲ ਬਿਜ਼ਨਸ ਸੀਗਾ, ਸੋ ਇੱਕ ਤਾਂ ਉਹ ਹੋਏਗਾ, ਪਰ ਸ਼ਾਇਦ ਹੋਰ ਬਹੁਤ ਵੱਡੀਆਂ ਮੱਛੀਆਂ ਇਹਦੇ ਪਿੱਛੇ ਬੈਠੀਆਂ ਹੋਣ, ਹਲੇ ਮੈਨੂੰ ਲੱਭਣ ਦੀ ਜ਼ਰੂਰਤ ਹੈ, ਮੈਂ ਜਸਟ ਗੱਲ ਕਰ ਰਹੀ ਹਾਂ, ਸੋ ਮੇਰੀ ਓਪੀਨੀਅਨ ਹੈ ਹਲੇ ਮੇਰੇ ਕੋਲ
ਕਨੈਕਸ਼ਨ ਜੁੜਿਆ ਜੀ। ਮੈਂ ਇੱਕ ਹੋਰ ਆਪਣੇ ਜਿਹੜੇ ਉੱਗੇ ਮਾਰਕਸਵਾਦੀ ਜ਼ੀਜ਼ੈਕ ਸਲੋਵੋਇਕ ਜ਼ੀਜ਼ੈਕ, ਉਹਨਾਂ ਦਾ ਮੈਂ ਲੈਕਚਰ ਸੁਣ ਰਿਹਾ ਸੀ, ਉਹਦੇ ਵਿੱਚ ਇੱਕ ਗੱਲ ਮੇਰੇ ਵਾਸਤੇ ਤੇ ਕਾਫੀ ਨਵੀਂ ਸੀਗੀ ਪਰ ਸਰੋਤਿਆਂ ਨਾਲ ਸਾਂਝੀ ਕਰਨੀ ਬਣਦੀ ਹੈ। ਜਿਹੜਾ ਜਿਹੜਾ ਹਿਟਲਰ ਦਾ ਜਿਹੜਾ ਮੇਨ ਆਫਿਸਰ ਸੀਗਾ, ਜਿਹੜਾ ਇਹ ਲੋਕਾਂ ਨੂੰ ਮਾਰ ਕੁੱਟ ਕਰਨ ਵਾਸਤੇ ਜਿਊਸ਼ ਲੋਕਾਂ ਦਾ ਕਤਲ ਕਰਨ ਵਾਸਤੇ, ਕਮਿਊਨਿਸਟਾਂ ਦਾ ਕਤਲ ਕਰਨ ਵਾਸਤੇ, ਹਰਸ਼ਲ ਮੈਂ ਨਾ ਉਹਦਾ ਦਿਮਾਗ ਚ ਮੈਨੂੰ ਵਿਸਰ ਗਿਆ, ਪਰ ਮੇਨ ਗੱਲ ਇਹ ਸੀਗੀ ਕਿ ਜੋ ਉਹ ਲੋਕਾਂ ਦੇ ਉੱਪਰ ਜ਼ੁਲਮ ਕਰ ਰਿਹਾ ਸੀ ਉਹਨੂੰ ਜਸਟੀਫਾਈ ਕਰਨ ਵਾਸਤੇ ਇੱਕ ਕਿਤਾਬ ਆਪਣੀ ਜੇਬ ਦੇ ਵਿੱਚ ਉਹ ਰੱਖਦਾ ਹੁੰਦਾ ਸੀ, ਭਗਵਤ ਗੀਤਾ।
ਅੱਛਾ
ਜੀ, ਕਿਉਂਕਿ ਉਹਨੂੰ ਜਸਟੀਫਾਈ, ਕਿਉਂਕਿ ਜਦੋਂ ਉਹ ਕ੍ਰਿਸ਼ਨ ਕਹਿੰਦੇ ਨੇ ਵੀ ਅਰਜੁਨ ਨੂੰ
ਯੁੱਧ ਕਰ
ਭਈ ਆਪਣੇ ਆਪ ਨੂੰ ਜਸਟੀਫਾਈ ਕਰਨ ਵਾਸਤੇ, ਉਹ ਸਾਥੀ ਜ਼ੀਜ਼ੈਕ ਨੇ ਤਾਂ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਹੈ। ਸੋ ਉਹ ਆਪਣੇ ਆਪ ਨੂੰ, ਕਿਉਂਕਿ ਚਾਹੇ ਹਿਟਲਰ ਹੈ ਚਾਹੇ ਹੈ ਤੇ ਫਿਰ ਵੀ ਇਨਸਾਨ ਹੀ,
ਮੈਂ ਉਹ ਕਹਿਣ ਲੱਗੀ ਸੀ
ਆਪ ਨੂੰ ਜਸਟੀਫਾਈ ਤੇ ਕਰਨਾ ਹੀ ਪੈਂਦਾ,
ਹਰ ਕੋਈ ਇਨਸਾਨ ਆਪਣੀਆਂ ਕਿਰਿਆਵਾਂ ਨੂੰ ਆਪਣੇ ਐਕਸ਼ਨਸ ਨੂੰ ਜਸਟੀਫਾਈ ਕਰਦਾ ਆ, ਤਾਂ ਹੀ ਉਹ ਫਿਰ ਉਹ ਫੈਸਲਾ ਲੈ ਕੇ ਉਹ ਵਾਲਾ ਐਕਸ਼ਨ ਜਿਹੜਾ ਉਹਨੂੰ ਐਕਸੀਕਿਊਟ ਕਰਦਾ, ਮੇਰਾ ਖਿਆਲ ਇੱਕ ਇਨਸਾਨ ਦੀ ਫਿਤਰਤ ਹੈ,
ਫਿਤਰਤ ਹੈ।
ਸੋ ਉਹਨੇ
ਕਦੀ ਉਹ ਲੈਕਚਰ ਉਹਨਾਂ ਚਲਾ ਕੇ ਇਹ ਵੀ ਗੱਲ ਕਰਾਂਗੇ,
ਸੋ ਐਵੇਂ ਨਹੀਂ ਹੈ ਕਿ ਜਿਹੜੇ RSS ਵਾਲੇ ਆ ਉਹ ਹਿਟਲਰ ਨੂੰ ਪੋਜ਼ਿਟਿਵਲੀ ਦੇਖਦੇ ਨੇ,
ਪੋਜ਼ਿਟਿਵਲੀ ਦੇਖਦੇ ਨੇ,
ਕਿਉਂਕਿ ਅਗਰ ਹਿਟਲਰ ਦਾ ਖਾਸ ਬੰਦਾ ਭਗਵਤ ਗੀਤਾ ਨੂੰ ਕੋਲ ਰੱਖਦਾ, ਤਾਂ ਇਹ ਉਹ ਮਾਈਂਡ ਕੈਂਫ ਦੀ ਨਾਮ ਦੀ ਕਿਤਾਬ ਹੈ ਜਿਹੜੀ ਹਿਟਲਰ ਦੀ, ਮੇਰਾ ਖਿਆਲ ਸ਼ਾਇਦ ਆਟੋਬਾਇਓਗ੍ਰਾਫੀ ਹੈ, ਸ਼ਾਇਦ ਇਹ ਲੋਕ ਉਹਨੂੰ ਕੈਰੀ ਕਰਦੇ ਹੋਣਗੇ ਗੀਤਾ ਦੇ ਨਾਲ, ਸ਼ਾਇਦ ਇਹਨਾਂ ਦੇ ਕੰਮ ਤੇ ਇਸ ਤਰ੍ਹਾਂ ਦੇ ਨੇ, ਅਗਰ ਨਹੀਂ ਵੀ ਕੈਰੀ ਕਰਦੇ ਪਰ ਕੰਮ ਉਹ ਹਿਟਲਰ ਨੁਮਾ ਨੇ। ਤੋ ਇਹ ਐਕਟ ਪਾਰਟੀ ਦੀ ਅਸੀਂ ਗੱਲ ਕਰ ਰਹੇ ਸੀ, ਸਟੀਵਨ ਬੈਰੀ ਇੱਕ ਇਹਨਾਂ ਦੇ ਹੀ ਮੈਂਬਰ ਨੇ ਐਕਟ ਪਾਰਟੀ ਦੇ, MP ਤਾਂ ਐਨੀਮੋਰ ਨਹੀਂ ਰਹਿ ਗਏ, ਸਿਰਫ ਡੇਵਿਡ ਸੀਮੋਰ ਇੱਕੋ ਇੱਕ MP ਮੇਰੇ ਖਿਆਲ ਰਹਿ ਗਏ ਨੇ ਪਾਰਲੀਮੈਂਟ 'ਚ, ਇਹਨਾਂ ਦੇ ਪਹਿਲਾਂ ਸ਼ਾਇਦ 2-4 ਸੀਗੇ। ਤੋ ਉਹ ਸਟੀਵਨ ਬੈਰੀ ਜਿਹੜੇ ਨੇ, ਕੋਈ ਵੀ ਆਲਟ ਰਾਈਟ ਦਾ ਕਿਤੇ ਵੀ ਮੀਟਿੰਗ ਆਊਟ ਜਾਂ ਸਕੈਚ ਕਿਤੇ ਹੋ ਗਏ, ਜਨਰਲੀ ਉਹ ਐਜ਼ ਅ ਸਪੀਕਰ ਉੱਥੇ ਹੁੰਦੇ ਨੇ, ਮੈਨੂੰ ਲੱਗਦਾ ਹੁੰਦੇ ਆ ਸਟੀਵਨ ਬੈਰੀ ਨੇ, ਮੈਨੂੰ ਲੱਗਦਾ, ਜਾਂ ਇੱਕ ਸਟੀਵਨ ਫਰੈਂਕਸ ਵੀ ਨੇ, ਮੈਂ ਮਿਸਟੇਕ ਨਾ ਕਰ ਰਹੀ ਹੋਵਾਂ। ਪਰ ਇੱਕ ਹੋਰ ਨਵੀਂ ਪਾਰਟੀ ਵੀ ਬਣੀ ਹੈ, ਨਿਊ ਕੰਜ਼ਰਵੇਟਿਵ ਪਾਰਟੀ, ਉਹ ਵੀ ਫੁੱਲੀ ਆਲਟ ਰਾਈਟ ਪਾਰਟੀ ਹੈ, ਸੋ ਉਹ ਵੀ ਇਹ ਸਾਰੇ ਆਲਟ ਰਾਈਟ ਗਰੁੱਪਸ ਦੇ ਨਾਲ ਹੀ ਹੁੰਦੇ ਨੇ। ਤੋ ਡੌਨ ਬ੍ਰੈਸ਼ ਵੀ ਇਹਨਾਂ ਦੇ ਨਾਲ ਹੀ ਚੱਲਦੇ ਫਿਰਦੇ ਨੇ, ਯੂਨੀਵਰਸਿਟੀਜ਼ ਚ ਵੀ ਫਰੀ ਸਪੀਚ ਤੇ ਲੈਕਚਰ ਵਗੈਰਾ ਹੋਏ ਨੇ, ਇੱਕ ਦੋ ਅਸੀਂ ਵੀ ਅਟੈਂਡ ਕੀਤੇ ਉੱਥੇ ਡੌਨ ਬ੍ਰੈਸ਼ ਨਾਲ, ਜਿਹੜੇ ਨਿਊ ਕੰਜ਼ਰਵੇਟਿਵ ਪਾਰਟੀ ਦੇ, ਮੈਂ ਖਿਆਲ ਉਹਨਾਂ ਦਾ ਨਾਮ ਐਲੀਅਟ ਇਕੋਲੇਲੀ ਇਸ ਤਰ੍ਹਾਂ ਨਾਮ ਹੈ, ਉਹ ਵੀ ਸੀਗੇ। ਸੋ ਇਹ ਜਿਹੜੀਆਂ ਸੱਜੇ ਸੈਂਟਰ ਤੋਂ ਸੱਜੇ ਨੂੰ ਜਿਹੜੀਆਂ ਪਾਰਟੀਆਂ ਨੇ ਤਕਰੀਬਨ ਇਕੱਠੀਆਂ ਜਿਹੀਆਂ ਨੇ। ਤੋ ਇਸ ਵਕਤ ਇਹਨਾਂ ਨੇ ਇਸ ਸ਼ਨੀਚਰਵਾਰ ਤੋਂ ਇੱਕ ਫਰੀਡਮ ਆਫ ਸਪੀਚ ਦਾ ਸਪੀਕਿੰਗ ਟੂਰ ਸ਼ੁਰੂ ਕਰਨਾ ਹੈ ਡੇਵਿਡ ਸੀਮੋਰ ਨੇ। ਤੋ ਪਹਿਲਾ ਜਿਹੜਾ ਆਉਂਦੇ ਸ਼ਨੀਚਰਵਾਰ ਹੈ ਦੁਪਹਿਰ ਨੂੰ 4 ਵਜੇ ਤੋਂ ਲੈ ਕੇ 6 ਵਜੇ ਭੁੱਕੀ ਕੋਈ ਦੇ ਵਿੱਚ ਹੈ। ਭੁੱਕੀ ਕੋਈ ਦਾ ਜਿਹੜਾ ਟਾਊਨ ਹਾਲ ਹੈ, ਮੇਰੇ ਖਿਆਲ ਉਹਦੇ ਓਪੋਜ਼ਿਟ ਇੱਕ ਬਾਰ ਹੈ, ਉੱਥੇ ਹੈ। ਤੋ ਸਾਡਾ ਇਸ ਤਰ੍ਹਾਂ ਇਰਾਦਾ ਹੈ ਕਿ ਅਸੀਂ ਜਾ ਕੇ ਉੱਥੇ ਕਾਊਂਟਰ ਪ੍ਰੋਟੈਸਟ ਇਹਨਾਂ ਨੂੰ ਕਰਾਂਗੇ। ਕਾਊਂਟਰ ਤਾਂ ਨਹੀਂ, ਇਹਨਾਂ ਦੀ ਮੀਟਿੰਗ ਹੈ, ਅਸੀਂ ਪ੍ਰੋਟੈਸਟ ਕਰਾਂਗੇ। ਤੋ ਲਵ ਆਊਟ ਯੂਰ ਹੇਟ ਰੇਸਿਜ਼ਮ ਦੀ ਕੈਂਪੇਨ ਹੈ ਜਿਹੜੀ, ਉਹਦੇ ਬੈਨਰ ਦੇ ਅੰਡਰ ਇਹ ਪ੍ਰੋਟੈਸਟ ਹੋਏਗਾ। ਤੋ ਜਿਸ ਤਰ੍ਹਾਂ ਉਹ ਸਾਰਾ ਫਾਈਨਲਾਈਜ਼ ਹੋਏਗਾ, ਅਸੀਂ ਸਾਡਾ ਪੇਜ ਹੈ ਫੇਸਬੁੱਕ ਤੇ ਲਵ ਆਊਟ ਯੂਰ ਹੇਟ ਰੇਸਿਜ਼ਮ, ਜਾਂ ਮਾਈਗਰੈਂਟ ਵਰਕਰ ਐਸੋਸੀਏਸ਼ਨ ਦਾ ਵੀ ਪੇਜ ਹੈ, ਉੱਥੇ ਤੁਹਾਨੂੰ ਜਾਣਕਾਰੀ ਮਿਲ ਜਾਏਗੀ। ਤੋ ਇਹ ਇੱਕ ਜਿਹੜਾ, ਕਿਉਂਕਿ ਅਗਲੇ ਸਾਲ ਇੱਥੇ ਜਨਰਲ ਇਲੈਕਸ਼ਨ ਵੀ ਹੈ, ਤੋ ਇਹ ਇਹਨਾਂ ਦਾ ਇੱਕ ਪੋਜੀਸ਼ਨਿੰਗ ਦੀ ਸਾਰੀ ਗੱਲਬਾਤ ਹੈ ਕਿ ਇਹ ਜਿੰਨੀਆਂ ਵੀ ਪਾਰਟੀਆਂ ਨੇ, ਅਗਰ ਇਹ ਸਥਿਤੀ ਬਣਦੀ ਹੈ ਅਗਲੀ ਜਨਰਲ ਇਲੈਕਸ਼ਨ ਚ ਕਿ ਨੈਸ਼ਨਲ ਪਾਰਟੀ ਇਨਫ ਵੋਟਾਂ ਲੈ ਜਾਂਦੀ ਹੈ, ਪਰ ਮਤਲਬ ਕਿ ਜ਼ਿਆਦਾ ਵੋਟਾਂ ਲੈ ਜਾਂਦੀ ਹੈ, ਸੀਟਾਂ ਲੈ ਜਾਂਦੀ ਹੈ, ਪਰ ਇੰਨੀਆਂ ਨਹੀਂ ਕਿ ਇਕੱਲੀ ਸਰਕਾਰ ਬਣਾ ਸਕੇ ਤੋ ਇਹ ਸਾਰੇ ਲੋਕੀ ਆਲਰੇਡੀ ਇਹਨਾਂ ਨੇ ਆਪਣੇ ਆਪ ਨੂੰ ਪੋਜੀਸ਼ਨ ਔਰ ਅਲਾਈਨ ਕਰਨਾ ਸ਼ੁਰੂ ਕਰ ਲਿਆ ਕਿ ਕੋਲੀਸ਼ਨ ਕਰਨਗੇ ਨੈਸ਼ਨਲ ਪਾਰਟੀ ਨਾਲ ਸੋ ਇਸ ਕਰਕੇ ਇਹ ਸਾਰਾ ਇਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਬੇਸ਼ੱਕ ਆਪਣੇ ਆਪ ਨੂੰ ਇੱਦਾਂ ਪੋਰਟਰੇ ਕਰਦੀ ਹੈ ਕਿ ਅਸੀਂ ਮਾਈਗਰੈਂਟ ਫਰੈਂਡਲੀ ਹਾਂ ਇੱਕ ਤਰੀਕੇ ਨਾਲ ਪਤਾ ਨੀ ਮਾਈਗਰੈਂਟ ਫਰੈਂਡਲੀ ਤਾਂ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਨੈਸ਼ਨਲ ਪਾਰਟੀ
ਬਿਲਕੁਲ
ਵੀ ਨਹੀਂ ਹੈਗੇ
ਕਿਉਂਕਿ ਬੜੇ ਬੇਸਿਕਲੀ ਮਾਈਗਰੈਂਟਸ ਤੋਂ ਬਿਨਾਂ ਇਹ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਪੂੰਜੀਵਾਦ ਸਿਸਟਮ ਖੜਾ ਸੀ ਜਿਹਨੂੰ ਮਾਰਕਸ ਕਹਿੰਦੇ ਨੇ ਕਿ ਡਾਇਨਾਮਿਕ ਸਿਸਟਮ ਆ ਪੈਸਾ ਇੱਕ ਤੋਂ ਦੂਜੇ ਹੱਥ ਜਾਣਾ ਚਾਹੀਦਾ ਬੈਂਕਾਂ ਦੇ ਲੋਨ ਕਿੱਥੋਂ ਚੱਲਣਗੇ ਜਿਹੜੀਆਂ ਪ੍ਰੋਪਰਟੀ ਦੀ ਸਪੈਕੂਲੇਸ਼ਨ ਹੁੰਦੀ ਆ ਪ੍ਰੋਪਰਟੀ ਦੀਆਂ ਵੱਧ ਰਹੇ ਨੇ ਉਹ ਮਾਈਗਰੈਂਟ ਤੋਂ ਬਿਨਾਂ ਉਹ ਪੈਸੇ ਦੀ ਐਕਸਚੇਂਜ ਨਹੀਂ ਹੋਊਗੀ ਸੋ ਉਹ ਪੂੰਜੀਵਾਦੀ ਸਿਸਟਮ ਨੂੰ ਜਦੋਂ ਉਹਨੂੰ ਉਹਨੂੰ ਖੜਾ ਰੱਖਣ ਵਾਸਤੇ ਮਾਈਗ੍ਰੇਸ਼ਨ ਦੀ ਇੱਕ ਲੋੜ ਵਾ ਇਹ ਸਾਹਿਤ ਕਈਆਂ ਲੋਕਾਂ ਨੂੰ ਗੱਲ ਨਾ ਚੰਗੀ ਲੱਗੇ ਪਰ ਇਹ ਫੈਕਟ ਵਾ ਕਿ ਮਾਈਗ੍ਰੇਸ਼ਨ ਤੋਂ ਬਿਨਾਂ ਬੈਂਕਾਂ ਕਿਸੇ ਨੂੰ ਲੋਨ ਨਹੀਂ ਦੇ ਸਕਦੀਆਂ ਪ੍ਰੋਪਰਟੀਆਂ ਦੀ ਪ੍ਰਾਈਸ ਨਹੀਂ ਵੱਧ ਸਕਦੀ ਸਸਤੀ ਲੇਬਰ ਨਹੀਂ ਆ ਸਕਦੀ ਸੋ ਇਹ ਸਾਰੀਆਂ ਗੱਲਾਂ ਇੱਕ ਇਹਨਾਂ ਦੀ ਮਜਬੂਰੀ ਬਣੀ ਹੋਈ ਹੈ ਨਾ ਕਿ ਇਹ ਕਿਸੇ ਆਪਣੀ ਸਿੰਪਥੀ ਦੇ ਨਾਲ ਇਹ ਕੋਈ ਮਿੱਤਰ ਨਹੀਂ ਹੈਗੇ ਮਾਈਗ੍ਰੈਂਟਸ ਦੇ
ਸਾਹਮਣੇ ਕਿਉਂਕਿ ਮੈਨੂੰ ਲੱਗਦਾ ਜਿਹੜੀ ਮਾਈਗ੍ਰੈਂਟ ਕਮਿਊਨਿਟੀਜ਼ ਨੇ ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਦੇਖਦੀਆਂ ਨੇ ਕਿ ਲੇਬਰ ਹੁਣ ਜਦੋਂ ਆਈ ਹੈ ਲੇਬਰ ਨੇ ਇਹ ਕਹਿ ਰਹੇ ਕਿ ਕੱਟ ਲਾਉਂਦੇ ਆ ਕਿ ਮਾਈਗ੍ਰੇਸ਼ਨ ਤੇ ਪਰ ਜਦੋਂ ਨੈਸ਼ਨਲ ਆਉਂਦੀ ਹੈ ਉਹ ਜ਼ਿਆਦਾ ਮਾਈਗ੍ਰੇਸ਼ਨ ਹੋਣ ਦਿੰਦੇ ਆ ਕਿਉਂਕਿ ਅਗਰ ਅਸੀਂ ਪਿਛਲੇ 10 ਸਾਲ ਦਾ ਦੇਖੀਏ ਇਹਨਾਂ ਨੇ ਤਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਮੈਂ ਕਹਾਂਗੀ ਬੜੇ ਗਲਤ ਤਰੀਕੇ ਨਾਲ ਇੱਥੇ ਲੈ ਕੇ ਆਉਂਦੇ ਇੰਨੇ ਜ਼ਿਆਦਾ ਸਟੂਡੈਂਟਸ ਲੈ ਆਏ ਉਹ ਬਿਲਕੁਲ ਡੌਜੀ ਕਾਲਜਿਸ ਵਿੱਚ ਔਰ ਨੁਕਸਾਨ ਕੀਤਾ ਇਹਨਾਂ ਨੇ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਖਤਮ ਕਰ ਦਿੱਤੀ ਕਮਾਲ ਦੀ ਗੱਲ ਹੈ ਕਿ ਜਿਹੜੇ ਦੇਸ਼ 'ਚ ਇੰਗਲਿਸ਼ ਮੁੱਖ ਭਾਸ਼ਾ ਬੋਲੀ ਜਾਂਦੀ ਹੈ ਉੱਥੇ ਤੁਸੀਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਉਹਨਾਂ ਨੂੰ ਇਹ ਕਹਿ ਰਹੇ ਹੋ ਕਿ ਤੁਹਾਨੂੰ ਕੋਈ ਲੋੜ ਨਹੀਂ ਹੈ ਇੰਗਲਿਸ਼ ਦੀ ਕੁਆਲੀਫਿਕੇਸ਼ਨ ਰੱਖਣ ਦੀ
ਰੋਜ਼ ਫੋਨ ਆ ਰਹੇ ਹੈ ਜਿਹੜੇ ਬੱਚੇ ਵਾਪਸ ਗਏ ਨੇ
ਹਾਂਜੀ ਵਾਪਸ ਗਏ ਨੇ
ਸੋ ਇੰਨਾ ਕਰਜ਼ਾ ਸਿਰਾਂ ਤੇ ਚੜਾ ਕੇ ਗਏ ਨੇ ਉਹ
ਸੋ ਇਹਦੇ ਨਾਲ ਉਹ ਬਿਹਤਰ ਇਹ ਹੈ ਕਿ ਸ਼ਾਇਦ ਲੇਬਰ ਦੀ ਵੀ ਲੇਬਰ ਗਵਰਨਮੈਂਟ ਦੀ ਜਿਹੜੀ ਅਪਰੋਚ ਹੈ ਉਹਦੇ ਨਾਲ ਵੀ ਮੈਂ 100% ਸਹਿਮਤ ਨਹੀਂ ਹਾਂ ਪਰ ਫਿਲਹਾਲ ਜਦੋਂ ਤੱਕ ਕਿ ਇਹ ਜੋ ਖਲਾਰਾ ਪਾਇਆ ਨੈਸ਼ਨਲ ਪਾਰਟੀ ਦਾ ਨੈਸ਼ਨਲ ਗਵਰਨਮੈਂਟ ਦਾ ਉਹ ਜਿੰਨੀ ਦੇਰ ਤੱਕ ਸਮੇਟਿਆ ਨਹੀਂ ਜਾਂਦਾ ਸ਼ਾਇਦ ਇੱਕ ਟੈਂਪਰੇਰੀਲੀ ਥੋੜਾ ਜਿਹਾ ਰੋਕ ਲਾ ਲੈਣੀ ਚਾਹੀਦੀ ਹੈ ਮਾਈਗ੍ਰੇਸ਼ਨ ਤੇ
ਉਹਦੇ ਜਿਹੜੇ ਆ ਚੁੱਕੇ ਨੇ ਉਹਨੂੰ ਸਾਰਿਆਂ ਨੂੰ ਪੱਕੇ
ਹਾਂ ਜਿਹੜੇ ਆ ਚੁੱਕੇ ਉਹਨਾਂ ਨੂੰ ਸਾਰਿਆਂ ਨੂੰ ਪੱਕੇ ਕਰਨਾ ਚਾਹੀਦਾ
ਹੈ ਸੱਚੀ ਚ ਲੇਬਰ
ਹੋਣ ਹਾਂ ਜੇ ਰੈਡੀਕਲ ਹੋਣ ਜਿਹੜੇ ਫਿਊਚਰ ਚ ਨੇ ਇਹ ਪਹਿਲਾਂ ਸਾਰਾ ਕੁਝ ਖਲਾਰਾ ਜਿਹੜਾ ਇਹ ਸਾਰਾ ਕੁਝ ਸੌਟ ਆਊਟ ਕਰਕੇ ਫੇਰ ਦੁਬਾਰਾ ਤੋਂ ਇੱਕ ਚੰਗੇ ਤਰੀਕੇ ਨਾਲ ਮਾਈਗ੍ਰੇਸ਼ਨ ਜਿਹੜੀ ਉਹ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਨਹੀਂ ਕਦੀ ਵੀ ਚਾਹੁੰਦੇ ਕਿ ਲੋਕ ਇੱਥੇ ਆ ਕੇ ਖੱਜਲ ਖੁਆਰ ਹੋਣ ਅਸੀਂ ਚਾਹੁੰਦੇ ਹਾਂ ਕਿ ਲੋਕ ਚੰਗੀ ਤਰ੍ਹਾਂ ਆ ਕੇ ਸੈਟਲ ਹੋਣ ਉਹਦੇ ਵਿੱਚ ਇਹਦਾ ਇਹ ਵੀ ਮਤਲਬ ਨਹੀਂ ਹੈ ਕਿ ਲੇਬਰ ਜਿਸ ਤਰ੍ਹਾਂ ਕਹਿੰਦੀ ਹੈ ਕਿ ਇਹਨਾਂ ਨੂੰ ਹਾਈ ਕੁਆਲਿਟੀ ਮਾਈਗ੍ਰੈਂਟਸ ਚਾਹੀਦੇ ਨੇ ਉਹਦਾ ਮਤਲਬ ਹੁੰਦਾ ਹੈ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸਕਿੱਲਡ ਬਹੁਤ ਪੜ੍ਹੇ ਲਿਖੇ ਜਾਂ ਫਿਰ ਜਿਹੜੇ ਬਿਜ਼ਨਸ ਕੈਟੇਗਰੀ ਵਾਲੇ ਬਹੁਤ ਪੈਸਾ ਲੈ ਕੇ ਆਉਂਦੇ ਉਹ ਵੀ ਇੱਕ ਗਲਤ ਅਪਰੋਚ ਹੈ ਅਸੀਂ ਉਹ ਵੀ ਨਹੀਂ ਚਾਹੁੰਦੇ ਹਰ ਇੱਕ ਵਿਅਕਤੀ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਕਿਸੇ ਦੂਸਰੇ ਦੇਸ਼ ਜਾ ਕੇ ਉਹ ਆਪਣੀ ਜਿਹੜੀ ਜ਼ਿੰਦਗੀ ਹੈ ਬਿਹਤਰ ਬਣਾ ਸਕੇ ਪਰ ਉਹ ਕਿਸੇ ਸਹੀ ਸਿਸਟਮ ਦੇ ਸਹੀ ਪ੍ਰੋਸੈਸ ਦੇ ਸਹੀ ਸਟ੍ਰੈਟਜੀ ਦੇ ਤਹਿਤ ਆਉਣੇ ਚਾਹੀਦੇ ਨੇ ਮਾਈਗ੍ਰੈਂਟ ਨਾ ਕਿ ਜਿਸ ਤਰ੍ਹਾਂ ਨੈਸ਼ਨਲ ਦੀ ਗਵਰਨਮੈਂਟ ਨੇ ਹੁਣ ਤੱਕ ਕੀਤਾ ਸੋ ਇਹਦੇ ਵਿੱਚ ਇਹ ਜਿਹੜੀ ਗੱਲ ਮੈਂ ਕਰ ਰਹੀ ਸੀ ਐਕਟ ਪਾਰਟੀ ਆ ਇਹਨਾਂ ਵਰਗੀਆਂ ਹੋਰ ਜਿਹੜੀਆਂ ਰਾਈਟ ਵਿੰਗ ਪਾਰਟੀਆਂ ਨੇ ਇਹ ਐਂਟੀ ਮਾਈਗਰੈਂਟ ਨੇ ਇਹ ਕੀ ਕਰਦੇ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿ ਮਾਈਗਰੈਂਟਸ ਸਾਡੀਆਂ ਜੋਬ ਲੈ ਰਹੇ ਨੇ ਮਾਈਗਰੈਂਟਸ ਸਾਡੇ ਘਰ ਲੈ ਰਹੇ ਨੇ ਮਾਈਗਰੈਂਟਸ ਕਰਕੇ ਆਹ ਘੱਟ ਆ ਆਹ ਟ੍ਰੈਫਿਕ ਵੱਧ ਰਹੀ ਹੈ ਉਹ ਜਿਹੜੇ ਆਮ ਅਸੀਂ ਵਰਕਿੰਗ ਕਲਾਸ ਲੋਕ ਹੈ ਉਹਨਾਂ ਦੇ ਵਿੱਚ ਡਿਵੀਜ਼ਨ ਕ੍ਰੀਏਟ ਕਰਦੇ ਨੇ ਕਿਉਂਕਿ ਜਿਹੜੇ ਹਰ ਇੱਕ ਮੈਂ ਕਿਸੇ ਨੂੰ ਡਿਸਰਿਸਪੈਕਟ ਨਹੀਂ ਕਰਨਾ ਚਾਹੁੰਦੀ ਇਹ ਕਹਿ ਕੇ ਕੋਈ ਜ਼ਿਆਦਾ ਇੰਟੈਲੀਜੈਂਟ ਹੈ ਜਾਂ ਕੋਈ ਘੱਟ ਹੈ ਪਰ ਕਈ ਵਾਰੀ ਆਮ ਲੋਕ ਅਸੀਂ ਜੇ ਇੰਨੇ ਬਿਜ਼ੀ ਹੁੰਦੇ ਹਾਂ ਕਿ ਕਿਸੇ ਗੱਲ ਦੀਆਂ ਪੂਰੀਆਂ ਪਰਤਾਂ ਨਹੀਂ ਖੋਲਦੇ ਜਸਟ ਜਿਸ ਤਰ੍ਹਾਂ ਨਿਊਜ਼ 'ਚ ਸੁਣ ਲਿਆ ਉਸ ਤਰ੍ਹਾਂ ਉਹਨੂੰ ਮੰਨ ਲਿਆ ਸੋ ਉਹਦੇ ਵਿੱਚ ਇੱਕ ਜਨ ਸਧਾਰਨ ਜਿਹੜਾ ਉਹ ਇਹ ਸੋਚ ਸਕਦਾ ਕਿ ਹਾਂ ਵੀ ਵਾਕਈ ਸਾਨੂੰ ਤਾਂ ਜੋਬ ਨਹੀਂ ਮਿਲਦੀ ਸਾਨੂੰ ਇਨਕਮ ਵਰਕ ਐਂਡ ਇਨਕਮ ਜਾ ਕੇ ਬੈਨੀਫਿਟ ਲੈਣੇ ਪੈਂਦੇ ਨੇ ਦੂਜੇ ਪਾਸੇ ਜਿਹੜੇ ਮਾਈਗ੍ਰੈਂਟਸ ਨੇ ਉਹ ਮਤਲਬ ਕਿ ਲੀਗਲ ਮਿਨੀਮਮ ਵੇਜ ਤੋਂ ਵੀ ਘੱਟ ਕੰਮ ਤੇ ਜਦੋਂ ਕਰਦੇ ਨੇ ਕਰਨ ਨੂੰ ਤਿਆਰ ਨੇ ਉਹਨਾਂ ਦੀ ਮਜਬੂਰੀ ਹੈ ਸੋ ਉਹਨਾਂ ਦੀਆਂ ਜੋਬਸ ਜਾਂਦੀਆਂ ਨੇ ਇਦਾਂ ਇਸ ਤਰ੍ਹਾਂ ਲੋਕ ਉਹਨੂੰ ਦੇਖ ਸਕਦੇ ਨੇ ਅਗਰ ਚੰਗੀ ਤਰ੍ਹਾਂ
ਐਨਾਲਾਈਜ਼
ਹੈਗਾ ਵੀ ਹੈ ਸੋ ਇਹਦੇ ਵਿੱਚ ਉਹ ਇੱਕ ਡਿਵੀਜ਼ਨ ਕ੍ਰੀਏਟ ਹੁੰਦੀ ਹੈ ਜਦੋਂ ਐਕਟ ਪਾਰਟੀ ਵਰਗੀਆਂ ਪਾਰਟੀਆਂ ਇਸ ਤਰ੍ਹਾਂ ਦਾ ਪ੍ਰਚਾਰ ਕਰਦੀਆਂ ਨੇ ਤੋ ਇਹ ਬਹੁਤ ਧਿਆਨ ਨਾਲ ਰਹਿਣਾ ਪਏਗਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਇਹੋ ਤਾਕੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਸਮਰਥਨ ਨਾ ਕੀਤਾ ਜਾਵੇ। ਉਸ ਤੋਂ ਅਗਲੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਵਿਰੋਧ ਕੀਤਾ ਜਾਵੇ।
ਹਾਂਜੀ, ਇਹਦੇ ਵਿੱਚ ਲਾਸਟ ਆਪਾਂ ਗੱਲ ਕਰ ਲਈਏ ਜੀ, ਹੁਣ ਭਰਾਵੋ ਸ਼ਿਕਾਇਤ ਨਾ ਕਰਨ ਬਹਿ ਜਾਇਓ ਇਸ ਪ੍ਰੋਗਰਾਮ ਦੀ, ਇਹ ਸਾਰਾ ਕੁਝ ਮੀਡੀਆ ਦੇ ਵਿੱਚ ਹੈਗਾ ਆ। ਪਿਛਲੇ ਸਾਲ ਇਹ ਸਭ ਤੋਂ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਇਲੈਕਸ਼ਨ ਹੋਈਆਂ ਨੇ, ਇਸ ਪਾਰਟੀ ਤੋਂ ਇੱਕ ਭਾਰਤੀ ਮੂਲ ਦਾ ਨਾਂ, ਉਹਨਾਂ ਦਾ ਹੈ ਭੁਪਿੰਦਰ ਸਿੰਘ, ਤੁਸੀਂ ਜਾਣਦੇ ਹੋ ਕੌਣ ਵਾ ਉਹ, ਭੁਪਿੰਦਰ ਸਿੰਘ ਨਾਂ ਦਾ ਭਾਰਤੀ ਮੂਲ ਦਾ
ਕੈਂਡੀਡੇਟ
ਔਰ ਕੱਲਾ ਇਸ ਪਾਰਟੀ ਵੱਲੋਂ ਖੜਾ ਨਹੀਂ ਹੋਇਆ, ਇਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਹਜ਼ਾਰਾਂ ਦੇ ਉੱਪਰ ਇਹਨਾਂ ਦੀ ਮਾਲੀ
ਸਹਾਇਤਾ,
ਚਾਹੇ ਉਹਨੂੰ ਬਹੁਤ ਘੱਟ ਪਈਆਂ ਨੇ, ਇਹ ਬੜੀ ਚੰਗੀ ਗੱਲ ਆ, ਲੋਕਾਂ ਨੇ ਇਸ ਗੱਲ ਨੂੰ ਪਛਾਣਿਆ, ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੀ ਇੱਕ ਰਾਈਟ ਵਿੰਗ ਫਾਰ ਰਾਈਟ ਜਿਹੜੀ ਪਾਰਟੀ ਹੈ ਉਹਨੂੰ ਤੁਸੀਂ ਕਿੱਦਾਂ ਸਪੋਰਟ ਕਰ ਸਕਦੇ ਹੋ। ਔਰ ਅਸੀਂ ਜਦੋਂ ਫੇਸਬੁੱਕ ਤੇ ਦਾ ਵਿਰੋਧ ਕੀਤਾ ਕਿ ਸਾਡੇ ਤੇ ਉਹ ਕਾਫੀ ਜ਼ਿਆਦਾ ਉਦੋਂ ਅਟੈਕ ਹੋਈ ਸੀ ਉਹਦੇ,
ਉਦੋਂ ਹੀ ਸ਼ੁਰੂਆਤ ਹੋਈ ਹੈ ਸਾਡੇ ਤੇ ਅਟੈਕਸ ਦੀ, ਪਰ ਜਿਹੜੀ ਗੱਲ ਗਲਤ ਹੈ ਉਹ ਬਕਾਇਦਾ ਗਲਤ ਹੈ। ਅਸੀਂ ਹੁਣ ਵੀ ਇਸ ਪਾਰਟੀ ਦੀਆਂ ਪਾਲਿਸੀਜ਼ ਨੂੰ ਦੇਖਦਿਆਂ ਹੋਇਆਂ ਇਹਦਾ ਵਿਰੋਧ ਕਰਦੇ ਹਾਂ। ਇੱਥੇ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਹੈ, ਇਹ ਪਾਰਟੀ ਦੀਆਂ ਪਾਲਿਸੀਜ਼ ਸਹੀ ਨਹੀਂ ਨੇ, ਇਸ ਲਈ ਇਹਨਾਂ ਦਾ ਵਿਰੋਧ ਹੈ। ਤੋ ਆਸ ਹੈ ਕਿ ਸਾਡੇ ਜਿਹੜੇ ਸਰੋਤੇ ਨੇ ਸੂਝਵਾਨ ਨੇ, ਉਹ ਇਹ ਜਿਹੜਾ ਇਹਨਾਂ ਨੇ ਇੱਕ ਸਪੀਕਿੰਗ ਟੂਰ ਹੈ, ਮਤਲਬ ਕਿ ਸ਼ਹਿਰ ਸ਼ਹਿਰ ਜਾ ਕੇ ਇਹਨਾਂ ਨੇ ਇਹ ਕੂੜ ਪ੍ਰਚਾਰ ਜਿਹੜਾ ਇਹ ਕਰਨਾ ਹੈ।
ਹਾਂਜੀ,
ਸੋ ਅਸੀਂ ਅਗਲੇ ਸਨਿਚਰਵਾਰ ਇਹਨਾਂ ਦਾ ਇਹ ਪਹਿਲਾ ਹੈ। ਤੋ ਕਿਸੇ ਨੇ ਸੋਸ਼ਲ ਮੀਡੀਆ ਤੇ ਬੜਾ ਵਧੀਆ ਸੁਝਾਅ ਦਿੱਤਾ, ਸ਼ਾਇਦ ਸਾਡੇ ਸਰੋਤਿਆਂ ਨੂੰ ਜਿਨ੍ਹਾਂ ਨੂੰ ਪਤਾ ਕਿ ਟੌਮੀ ਰੋਬਿਨਸਨ ਕੌਣ ਹੈ ਉਹ ਗੱਲ ਸਮਝ ਜਾਣਗੇ। ਉਹਨਾਂ ਨੇ ਸੁਝਾਅ ਦਿੱਤਾ ਸੀਗਾ ਕਿ ਡੇਰੀ ਬੇਸਡ ਜਿਹੜੇ ਰਿਫਰੈਸ਼ਿੰਗ ਡਰਿੰਕਸ ਹੁੰਦੇ ਨੇ ਉਹਨਾਂ ਦਾ ਇੰਤਜ਼ਾਮ ਕਰਕੇ ਰੱਖਿਓ ਅਗਲੇ ਸਨਿਚਰਵਾਰ। ਸੋ ਟੌਮੀ ਰੋਬਿਨਸਨ ਇੱਕ ਬਹੁਤ ਹੀ ਰੇਸਿਸਟ ਕਿਸਮ ਦਾ ਯੂਕੇ ਦੇ ਵਿੱਚ ਰੇਸਿਸਟ ਰਾਈਟ ਵਿੰਗ ਇਨਸਾਨ ਹੈ। ਤੋ ਉਹਨੇ ਪਿੱਛੇ ਜੇ ਸੋਚਿਆ ਕਿ ਉੱਥੇ ਮੇਰੇ ਖਿਆਲ ਜਿਹੜੀਆਂ ਲੋਕਲ ਇਲੈਕਸ਼ਨਸ ਨੇ, ਜਿਸ ਤਰ੍ਹਾਂ ਇੱਥੇ ਬੋਰਡ ਦੀਆਂ ਇਲੈਕਸ਼ਨਸ ਹੁੰਦੀਆਂ, ਉਹਦੇ ਵਿੱਚ ਉਹ ਕੈਂਡੀਡੇਟ ਬਣ ਗਿਆ। ਤੋ ਉਹਨੇ ਆਪਣੀ ਕੈਂਪੇਨ ਜਦੋਂ ਸ਼ੁਰੂ ਕੀਤੀ, ਤੋ ਮੇਰੇ ਖਿਆਲ ਸ਼ਾਇਦ ਬ੍ਰੈਡਫਰਡ ਜਾਂ ਸ਼ੈਫੀਲਡ ਇਹੋ ਜਿਹੀ ਜਗ੍ਹਾ ਤੇ ਸੀ ਜਿੱਥੇ ਕਿ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਰਾਊਨ ਚਮੜੀ ਵਾਲੇ ਲੋਕ ਰਹਿੰਦੇ ਨੇ। ਤੋ ਉਹ ਯੰਗਸਟਰ ਸੀਗਾ ਕੋਈ ਲੜਕਾ, ਭਾਰਤੀ ਜਾਂ ਪਾਕਿਸਤਾਨੀ ਮੈਨੂੰ ਪਤਾ ਨਹੀਂ, ਤੋ ਉਹਦੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ। ਤੇ ਉਹਨੇ ਉਹਨੂੰ ਕਹਿਤਾ ਕਿ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਉਹਨੂੰ ਪਤਾ ਸੀਗਾ ਕਿ ਕੌਣ ਹੈ ਟੌਮੀ ਰੋਬਿਨਸਨ, ਉਹਦੇ ਦੀ ਕੀ ਗੰਦੀ ਆਈਡੀਓਲੋਜੀ ਹੈ। ਤੋ ਉਹਨੇ ਤਿੰਨ ਚਾਰ ਵਾਰੀ ਕਿਹਾ ਕਿ ਮੈਂ ਨਹੀਂ ਗੱਲ ਕਰਨੀ ਤੇਰੇ ਨਾਲ, ਤੂੰ ਮੈਨੂੰ ਛੱਡ। ਉਹ ਫਿਰ ਵੀ ਜ਼ਬਰਦਸਤੀ ਨਾ ਉਹਨੂੰ ਆਪਣੀ ਕੈਂਪੇਨ ਲਈ ਪ੍ਰਮੋਟ ਉਹ ਆਪਣੇ ਆਪ ਨੂੰ ਕਰਨਾ ਚਾਹੁੰਦਾ ਸੀ। ਉਹ ਮੇਰੇ ਖਿਆਲ ਮੈਕਡੋਨਲਡ ਜਿੱਥੋਂ ਵੀ ਕਿਤੋਂ ਨਿਕਲਿਆ ਸੀਗਾ ਉਹਦੇ ਹੱਥ ਵਿੱਚ ਮਿਲਕ ਸ਼ੇਕ ਸੀਗਾ, ਉਹਨੂੰ ਹੋਰ ਕੁਛ ਦੀ ਚੁੱਕ ਕੇ ਉਹਦੇ ਮੂੰਹ ਤੇ ਮਾਰਿਆ, ਸਾਰਾ ਉਹਨੂੰ ਲਪੇੜ ਦਿੱਤਾ। ਸੋ ਉਦੋਂ ਦੀ ਉਹ ਇੱਕ ਬੜੀ ਮਿਲਕ ਸ਼ੇਕ ਵਾਲੀ ਮੁਹਿੰਮ ਚੱਲੀ ਹੋਈ ਹੈ ਰਾਈਟ ਵਿੰਗ ਦੇ ਖਿਲਾਫ। ਸੋ ਇਸ ਕਰਕੇ ਸਾਨੂੰ ਕੋਈ ਸੁਝਾਅ ਦੇ ਰਿਹਾ ਸੀਗਾ ਕਿ ਉਹ ਮਿਲਕ ਸ਼ੇਕਸ ਜਿਹੜੇ ਨੇ ਉਹ ਤਿਆਰ ਰੱਖਿਓ। ਸੋ ਦੇਖਾਂਗੇ, ਉਹਨਾਂ ਦਾ ਸੁਝਾਅ ਅਸੀਂ ਨੋਟ ਕਰ ਲਿਆ, ਅਸੀਂ ਐਕਸੀਕਿਊਟ ਕਰਦੇ ਹਾਂ ਕਿ ਨਹੀਂ ਉਹ ਸਾਰਿਆਂ ਨਾਲ ਕੰਸਲਟੇਸ਼ਨ ਬਾਕੀ ਸਾਡੇ ਜਿਹੜੇ ਸਾਥੀ ਨੇ ਕਰਕੇ ਫਿਰ ਦੇਖਾਂਗੇ।
ਅਨੂ ਜੀ, ਅਗਲੇ ਟੌਪਿਕ ਤੇ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਹੋਰ ਮੈਨੂੰ ਐਕਚੁਅਲੀ ਹੁਣੇ ਹੀ ਫੇਸਬੁੱਕ ਤੇ ਆਈ ਸੀਗੀ, ਉਹ ਬਹੁਤ ਜ਼ਰੂਰੀ ਗੱਲ ਉਸ ਹਿਸਾਬ ਨਾਲ ਹੋਜੂਗੀ ਜਿਹੜੇ ਇੱਥੇ ਦੇ ਸਰੋਤੇ ਨੇ ਜਾਣਦੇ ਨੇ। HMM
ਕੱਪੜਿਆਂ
ਦੀ ਜਿਹੜੀ ਦੁਕਾਨ ਹੈ, ਉਹਦੇ ਵਿੱਚ ਇਸ ਟਾਈਮ ਜਿਹੜੇ ਵਰਕਰ ਕੰਮ ਕਰ ਰਹੇ ਨੇ ਬਹੁਤ ਚਿਰ ਤੋਂ, ਉਹਨਾਂ ਦੀ ਜਿਹੜੀ ਨਹੀਂ ਉਹਨਾਂ ਨੂੰ ਜਿੰਨਾ ਮਿਲਣਾ ਚਾਹੀਦਾ,
ਉਹ ਲਿਵਿੰਗ ਵੇਜ ਦੀ
ਗੱਲ ਕਰ ਰਹੇ ਨੇ ਤੇ ਫਸਟ ਯੂਨੀਅਨ
ਕਵਰ ਕਰਦੇ ਹਨ ਜੀ,
ਕਾਲੀ ਵਿਲੀਅਮ ਹੁਣੀ ਉੱਤੇ ਕੰਮ ਕਰ ਰਹੇ ਨੇ।
ਹਾਂਜੀ,
ਸੋ ਕਮਾਲ ਦੀ ਗੱਲ ਇਹ ਹੈ ਕਿ ਕਿਉਂਕਿ ਅਸੀਂ ਵੀ ਪਿਛਲੇ ਹਫ਼ਤੇ ਉੱਤੇ ਕਾਫੀ ਪੈਸੇ ਖਰਚ ਕੇ ਆਏ ਹਾਂ।
ਹਾਂਜੀ, ਇਹ
HMM
ਕੋਈ ਵੀ ਸੋਰਸ ਐਥੀਕਲ ਮੇਰਾ ਖਿਆਲ ਨਹੀਂ ਹੈ।
ਉਹੀ ਉਹਨੂੰ ਜੇ ਮੈਂ ਗੱਲ ਕਰਨਾ ਚਾਹੁੰਦਾ ਹੁੰਦਾ ਕਿ ਜਿਹੜੀਆਂ ਗੱਲਾਂ ਦਾ ਮੇਰੇ ਯਾਰਾਂ ਦੋਸਤਾਂ ਨੂੰ ਬਹੁਤ ਗੁੱਸਾ ਲੱਗਦਾ ਹੈ, ਸ਼ਾਇਦ ਸਰੋਤਿਆਂ ਨੂੰ ਵੀ ਲੱਗੇ ਕਿ ਇਹ ਗੱਲ ਐਨੀ ਵੀ ਉਹ ਬੰਗਲਾਦੇਸ਼ ਦੀ ਪਹਿਲਾਂ ਗੱਲ ਕਰ ਲਈਏ ਕਿ ਬਹੁਤ ਸਾਰਾ ਸਮਾਨ ਜਿਹੜਾ ਬੰਗਲਾਦੇਸ਼ ਤੋਂ ਬਣ ਕੇ ਆਉਂਦਾ
ਕੱਪੜੇ। ਹਾਂਜੀ,
ਔਰ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਬੰਗਲਾਦੇਸ਼ ਦੇ ਗਾਰਮੈਂਟ ਵਰਕਰ ਨੇ ਉਹਨਾਂ ਦੀ ਕੀ ਹਾਲਤ ਹੈ। ਰੋਜ਼ ਘਟਨਾਵਾਂ ਹੁੰਦੀਆਂ, ਛੱਤਾਂ ਡਿੱਗਦੀਆਂ ਨੇ,
ਕਈ
ਫੈਕਟਰੀਆਂ ਨੂੰ ਅੱਗ ਲੱਗਦੀ ਹੈ, ਛੱਤਾਂ ਡਿੱਗਦੀਆਂ ਨੇ, ਔਰ ਵੱਧ ਤੋਂ ਜਿਹੜੀ ਬੱਤਰ ਆ ਉਹ ਜਿਹੜੇ ਉੱਥੇ ਦੇ ਮਜ਼ਦੂਰ ਨੇ ਆਪਣੀ ਜ਼ਿੰਦਗੀ ਬਤੀਤ,
ਜ਼ਿਆਦਾਤਰ ਔਰਤਾਂ ਨੇ
ਔਰ ਉਹਨਾਂ ਨੂੰ ਜਿਹੜਾ ਪ੍ਰੋਫਿਟ ਮੇਕਿੰਗ ਆ ਕਈ ਹਜ਼ਾਰਾਂ ਗੁਣਾ ਕਰਕੇ ਜਿਹੜਾ ਪ੍ਰੋਫਿਟ ਬਣਾਇਆ ਜਾਂਦਾ। ਔਰ ਸੋ ਐਨੀਵੇ ਉਹਨਾਂ ਨੇ ਉੱਥੇ ਮੁਜ਼ਾਹਰਾ ਕੀਤਾ ਜੀ, ਕਿ ਦੁਨੀਆਂ ਦੇ ਕਾਮਿਓ ਇਕੱਠੇ ਹੋ ਜਾਓ ਇਹਨਾਂ ਦੀ ਨਿਊਜ਼ੀਲੈਂਡ ਦੇ ਵਰਕਰਾਂ ਦੀ ਸਪੋਰਟ ਦੇ ਵਿੱਚ ਉੱਥੇ ਦੇ ਜਿਹੜੇ ਆਪਣੇ ਸਾਥੀ ਨਾਲ ਔਰ ਕੋਸ਼ਿਸ਼ ਕਰਾਂਗੇ ਅਗਲੇ ਹਫ਼ਤੇ ਬੰਗਲਾਦੇਸ਼ ਤੋਂ ਕੋਈ ਆਪਣਾ ਸਾਥੀ ਉਹਨਾਂ ਨਾਲ ਮੁਲਾਕਾਤ ਕਰ ਸਕੀਏ ਸੋ ਇਹਦੇ ਤੋਂ ਨਾਲ ਨਾਲ ਮੈਂ ਗੱਲ ਕਹਿਣਾ ਚਾਹੁੰਦਾ ਕਿ ਮੈਂ ਇਸ ਗੱਲ ਤੇ ਪੱਕਾ ਖੜਾ ਕਿ ਮੈਂ ਆਪਣੇ ਆਪ ਨੂੰ ਕਰਪਟ ਕਹਿੰਦਾ ਮੈਂ ਵੀ ਉਸ ਪੂੰਜੀਵਾਦੀ ਸਿਸਟਮ ਚ ਰਹਿੰਦਾ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਕਰਪਟ ਹੈ ਕਿਉਂਕਿ ਮੈਂ HNM ਤੋਂ ਆਪਣੇ ਮੈਂ ਕੱਪੜੇ ਲੈ ਲਏ
ਜਿਹੜੇ ਕਿ ਉਹ ਕੱਪੜੇ
ਕਿਸੇ ਦੀ
ਬਣਨ ਦੇ ਵਿੱਚ ਕਰਪਸ਼ਨ
ਇਨਵੋਲਵ ਆ
ਸੋ ਇਹ
ਆਪਣੇ ਆਪ ਕੋਈ ਬੰਦਾ ਇੱਥੇ ਸਾਫ਼ ਨਹੀਂ ਹੈਗਾ ਜੀ
ਸੋ ਇਹ ਜਿਹੜੀ ਅਸੀਂ ਜਦੋਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਮੈਂ ਕਰਪਟ ਇੱਕ ਪਰਸਨਲ ਲੈਵਲ ਤੇ ਨਹੀਂ ਗੱਲ ਇੱਕ ਫਿਲੋਸੋਫੀਕਲ ਲੈਵਲ ਦੀ ਗੱਲ ਕਰ ਰਹੇ ਹਾਂ ਕਿਸੇ ਨੂੰ ਅਸੀਂ ਪਰਸਨਲੀ ਨਹੀਂ ਕਹਿ ਰਹੇ ਕਿ ਫਲਾਨਾ ਬੰਦਾ ਕਰਪਟ ਹੈ ਇਹ ਕਿਉਂਕਿ ਸਾਰਾ ਸਿਸਟਮ ਕਰਪਟ ਹੈ
ਅਸੀਂ
ਸਾਡੀ ਮਜਬੂਰੀ ਹੈ ਕਿ ਸਾਨੂੰ ਉਸ ਸਿਸਟਮ ਚ ਰਹਿਣਾ ਪੈ ਰਿਹਾ ਹੈ ਕਿਉਂਕਿ ਕਾਫੀ ਵਾਰੀ ਇਸ ਤਰ੍ਹਾਂ ਦੀਆਂ ਵੀ ਕ੍ਰਿਟੀਸਿਜ਼ਮ ਸੁਣਨ ਨੂੰ ਮਿਲਦੀਆਂ ਨੇ ਜਿਹੜੇ ਲੋਕ ਲੈਫਟ ਦੇ ਅਗੇਂਸਟ ਨੇ ਉਹ ਏਦਾਂ ਫਿਰ ਕਹਿਣਾ ਸ਼ੁਰੂ ਕਰ ਦਿੰਦੇ ਕਿ ਇਹ ਲੋਕ ਫਿਰ ਇਹੋ ਜਿਹਾ ਕੋਈ ਵਸਾ ਕਿਉਂ ਨਹੀਂ ਲੈਂਦੇ ਆਪਣਾ ਯੂਟੋਪੀਆ ਕਿ ਜਿੱਥੇ ਇਹ ਸਾਰਾ ਕੁਛ ਨਾ ਹੋਵੇ ਉਹ ਵੀ ਇੱਕ ਬੜੀ ਮੈਂ ਕਹਾਂਗੀ ਕਿ ਕੀ ਸ਼ਬਦ ਵਰਤਿਆ ਜਾਵੇ ਇੱਕ ਨਾਮੁਮਕਿਨ ਜੀ ਐਕਸਪੈਕਟੇਸ਼ਨ ਹੈ ਗਲਤ ਐਕਸਪੈਕਟੇਸ਼ਨ ਹੈ ਖੱਬੇ ਪੱਖੀ ਜਿਹੜੇ ਸਾਥੀ ਨੇ ਇਨਕਲਾਬੀਆਂ ਤੋਂ ਕਿ ਇਹ ਆਪਣਾ ਕੋਈ ਇਹੋ ਜਿਹਾ ਬਣਾ ਕੇ ਰਹਿਣ ਜੇ ਇਹਨਾਂ ਨੂੰ ਇੰਨਾ ਹੀ ਲੱਗਦਾ ਕਿ ਦੁਨੀਆਂ 'ਚ ਗਲਤ ਹੋ ਰਿਹਾ ਫਿਰ ਇਹ ਉਸੇ ਦੁਨੀਆਂ 'ਚ ਰਹਿੰਦੇ ਕਿਉਂ ਨੇ ਦੇਖੋ ਇਹ ਇੱਕ ਮਜਬੂਰੀ ਹੈ ਅਸੀਂ ਉਸੇ ਕਰਪਟ ਦੁਨੀਆਂ ਕਰਪਟ ਸਿਸਟਮ 'ਚ ਰਹਿ ਕੇ ਉਹਨੂੰ ਉਹਦੇ ਅੰਦਰੋਂ ਕੰਮ ਕਰਨਾ ਉਹਦੇ ਵਿੱਚ ਰਹਿੰਦਿਆਂ ਹੋਇਆਂ
ਹਾਂਜੀ ਵਿਦਰਿੰਗ ਆਫ ਜਿਹੜਾ ਸਟੇਟ ਦੀ ਗੱਲ ਇੱਕ ਗੱਲ ਤੁਸੀਂ ਮੈਨੂੰ ਉਹਨੂੰ ਬੜੀ ਟ੍ਰਿਗਰ ਕੀਤੀ ਹੈ ਕਿ ਮੈਂ ਪ੍ਰੋਫੈਸਰ ਡੇਵਿਡ ਹਾਰਵੀ ਨੂੰ ਸੁਣਦਾ ਪਿਆ ਸੀ ਇਹਨਾਂ ਦਾ ਮਾਰਕਸਿਸਟ ਉਹ 'ਚ ਇੱਕ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਸੀ ਇਹ ਤੁਹਾਨੂੰ ਗੱਲ ਕਾਫੀ ਚੰਗੀ ਲੱਗੂਗੀ ਕਿਉਂਕਿ ਤੁਸੀਂ ਟ੍ਰੀਟੀਆਂ ਦੇ ਐਕਸਪਰਟ ਹੋ ਦੁਨੀਆਂ ਦੀਆਂ ਜਿਹੜੀਆਂ ਟ੍ਰੀਟੀਆਂ ਸਾਰੀਆਂ ਹੁੰਦੀਆਂ ਨੇ ਸੋ ਦੋਸਤੋ ਇਹ ਇੱਕ ਸਰਮਾਏਦਾਰੀ ਦਾ ਇਸ ਨਵਦਾਰਵਾਦੀ ਸਿਸਟਮ ਦੇ ਵਿੱਚ ਮੁਲਕਾਂ ਦੀਆਂ ਇੱਕ ਦੂਜੇ ਮੁਲਕਾਂ ਨਾਲ ਟ੍ਰੀਟੀਆਂ ਸੰਧੀਆਂ ਹੁੰਦੀਆਂ ਨੇ ਔਰ ਇਹੋ ਜਿਹੀਆਂ ਸੰਧੀਆਂ ਹੁੰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਮਰਜ਼ੀਆਂ ਆਉਣ ਉਹ ਸੰਧੀ ਹਮੇਸ਼ਾ ਲਈ ਚੱਲਦੀ ਹੈ ਔਰ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਸਰੋਤਾ ਸਵਾਲ ਕਰ ਰਿਹਾ ਸੀਗਾ ਕਿ ਮੰਨ ਲਓ ਖੱਬੇ ਪੱਖੀ ਸਰਕਾਰ ਲੋਕ ਪੱਖੀ ਸਰਕਾਰ ਆ ਵੀ ਜਾਂਦੀ ਹੈ ਉਹਨਾਂ ਦੇ ਵਾਸਤੇ ਵੀ ਸਿਸਟਮ ਨੂੰ ਆਪਣੇ ਮੁਲਕ ਦੇ ਵਿੱਚ ਬਦਲਣਾ ਇੰਨਾ ਸੌਖਾ ਨਹੀਂ ਰਹਿ ਗਿਆ ਐਗਜ਼ਾਮਪਲ ਉਹਨਾਂ ਨੇ ਸਰੀਜ਼ਾ ਦੀ ਦਿੱਤੀ ਸੀਗੀ ਗ੍ਰੀਸ ਦੀ
ਵਿੱਚ
ਹੀ ਜਜ਼ਬ ਹੋ ਗਏ
ਔਰ
ਤੁਸੀਂ ਸੁਡਾਨ ਦੀ ਜਿਹੜੀ ਗੱਲ ਕਰਨੀ ਹੈ ਉਹ ਵੀ ਲਗਭਗ ਉਹੀ ਹੈ ਕਿ ਜਿਹੜਾ ਦੁਨੀਆਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਇਹ ਜਿਹੜੀਆਂ ਸੰਧੀਆਂ ਦੇ ਇੱਕ ਜਿਹਨੂੰ ਜੌਨ ਪਿਲਜਰ ਕਹਿੰਦੇ ਨੇ ਵਾਰ ਬਾਏ ਅਦਰ ਮੀਨਸ ਕਿ ਚਾਹੇ ਦੁਨੀਆਂ ਦੇ ਵਿੱਚ ਜਿਹੜੇ ਕਲੋਨੀਆਂ ਸੀਗੀਆਂ ਜਿੱਥੇ ਸਾਮਰਾਜਵਾਦੀ ਸਿੱਧੇ ਤੌਰ 'ਤੇ ਰਾਜ ਕਰਦੇ ਸੀਗੇ ਉਹ ਚਾਹੇ ਨਹੀਂ ਹੈਗੇ ਪਰ ਸਿੱਧੇ ਤੌਰ 'ਤੇ ਇਹ ਸੰਧੀਆਂ ਦੇ ਥਰੂ ਮੁੜ ਕੇ ਜਿਹੜੀਆਂ ਉਹੋ ਜਿਹੀਆਂ ਜਿਹੜੀਆਂ ਦੂਜੇ ਮੁਲਕਾਂ ਦੇ ਉੱਪਰ ਲਾਗੂ ਕੀਤੀਆਂ ਜਾਂਦੀਆਂ ਸੋ ਸਮੇਂ ਦੇ ਨਾਲ ਨਾਲ ਮੇਰਾ ਖਿਆਲ ਆ ਵੀ ਇੰਨਾ ਸੌਖਾ ਨਹੀਂ ਰਹਿ ਚੁੱਕਿਆ ਇਹ ਕੰਮ ਜਿਸ ਤਰੀਕੇ ਨਾਲ ਪੂੰਜੀਵਾਦੀ ਦਾ ਪਸਾਰ ਦੁਨੀਆਂ ਤੇ ਵੱਧ ਚੁੱਕਿਆ
ਕਿਉਂਕਿ ਉਹ ਵੀ ਫਿਰ ਜਮਾਤ ਦੀ ਵੀ ਗੱਲ ਆਉਂਦੀ ਹੈ ਜਿਹੜੇ ਤਾਂ ਮਿਡਲ ਜਾਂ ਅਪਰ ਮਿਡਲ ਕਲਾਸ ਲੋਕ ਨੇ ਉਹ ਸ਼ਾਇਦ ਆਪਣੇ ਜ਼ਮੀਰ ਸਾਫ਼ ਸੁਥਰੇ ਰੱਖ ਸਕਦੇ ਨੇ ਕਿਉਂਕਿ ਉਹਨਾਂ ਕੋਲ ਇੰਨਾ ਸਰਮਾਇਆ ਹੈ ਕਿ ਉਹ ਫੇਅਰ ਟ੍ਰੇਡ ਔਰਗੈਨਿਕ ਖਾਣਾ ਵੀ ਅਫੋਰਡ ਕਰਕੇ ਖਾ ਲੈਣਗੇ ਉਹ ਜਿਹੜੇ ਕੱਪੜੇ ਐਥੀਕਲ ਤਰੀਕੇ ਨਾਲ ਬਣੇ ਨੇ ਕਿ ਜਿਹਦੇ ਚ ਉਹ ਕਪਾਹ ਉਗਾਉਣ ਵਾਲੇ ਕਿਸਾਨਾਂ ਤੋਂ ਲੈ ਕੇ ਫੈਕਟਰੀਆਂ ਚ ਜਿਨ੍ਹਾਂ ਨੇ ਉਹ ਕੱਪੜਾ ਬਕਾਇਦਾ ਸੀਤਾ ਆ ਉਹ ਸਾਰਾ ਕੁਛ ਉਹਨਾਂ ਨੂੰ ਸਾਰਿਆਂ ਨੂੰ ਜਿਹੜੀ ਆ ਕਿ ਐਟਲੀਸਟ ਲਿਵਿੰਗ ਵੇਜ ਮਿਲੀ ਆ ਪਰ ਉਹ ਜਦੋਂ ਤੱਕ ਉਹ ਐਂਡ ਕੰਜ਼ਿਊਮਰ ਤੱਕ ਉਹ ਪ੍ਰੋਡਕਟ ਪਹੁੰਚਣਾ ਆ ਉਹਦੀ ਕੀਮਤ ਜਿਹੜਾ ਮੈਸ ਪ੍ਰੋਡਿਊਸਡ ਜਿਹੜਾ ਸਾਰੀ ਸਪਲਾਈ ਚੇਨ ਚ ਸ਼ੋਸ਼ਣ ਹੋ ਕੇ ਜਿਹੜਾ ਇੱਕ ਗਾਰਮੈਂਟ ਬਣਿਆ ਆ ਉਹਨੂੰ ਜੇ ਕੰਪੇਅਰ ਕਰੋ ਐਥਿਕਲੀ ਮੇਡ ਨਾਲ ਉਹਦੀ ਕਿੰਨੇ ਗੁਣਾ ਵੱਧ ਕੀਮਤ ਹੋਏਗੀ ਸੋ ਉਹ ਜਿਹੜਾ ਆਮ ਸਧਾਰਨ ਵਰਕਿੰਗ ਕਲਾਸ ਲੋਕਾਂ ਅਸੀਂ ਉਹਨੂੰ ਨਹੀਂ ਅਫੋਰਡ ਕਰ ਸਕਾਂਗੇ ਸੋ ਇਹਦੇ ਵਿੱਚ ਇਹ ਵੀ ਇੱਕ ਜਿਹੜਾ ਇੱਕ ਮੇਰਾ ਖਿਆਲ ਉਹ ਕਿਸੇ ਨੇ ਮਾਰਕੀਟ ਚ ਗੈਪ ਦੇਖ ਕੇ ਕਿਸੇ ਕੈਪੀਟਲਿਸਟ ਨੇ ਇਹ ਸਾਰਾ ਕੁਛ ਸ਼ੁਰੂ ਕੀਤਾ ਹੋਣਾ
ਬਿਲਕੁਲ
ਐਥੀਕਲ ਟ੍ਰੇਡਿੰਗ ਔਰ ਔਰਗੈਨਿਕ ਔਰ ਉਹ ਸਾਰਾ ਕੁਛ
ਅਨੂ ਜੀ ਜਿਹੜੀ ਇਹ ਕਾਰਬਨ ਟ੍ਰੇਡਿੰਗ ਸਕੀਮ ਹੈ ਐਥੀਕਲ ਸਭ ਇਹ ਜਿਹੜਾ ਉਹ ਜਿਹਨੂੰ ਰੋਂਗ ਕਾਇੰਡ ਆਫ ਗ੍ਰੀਨ ਜਿਹੜੀਆਂ
ਗ੍ਰੀਨ ਕੈਪੀਟਲਿਜ਼ਮ
ਆ ਕਿ ਕੈਪੀਟਲਿਜ਼ਮ ਨੂੰ ਕੈਪੀਟਲਿਜ਼ਮ ਨਾਲ ਹੀ ਖਤਮ ਟੋਟਲੀ ਇੱਕ ਤੁਸੀਂ ਹੋਰ ਬੜੀ ਇੰਪੋਰਟੈਂਟ ਇਹ ਗੱਲ ਕੀਤੀ ਹੈ ਜਿਹੜੀ ਬ੍ਰਾਈਟ ਬਾਰਡ ਤੇ ਰਾਈਟ ਵਿੰਗ ਮੀਡੀਆ ਜਿਹੜੀ ਫਰੀ ਸਪੀਚ ਵਾਲਿਆਂ ਨਾਲ ਮਿਲਦੀ ਹੈ ਜੋਰਡਨ ਪੀਟਰਸਨ ਵਰਗੇ ਜਿਹੜੇ ਬਾਰ ਬਾਰ ਇਹ ਗੱਲ ਪ੍ਰਮੋਟ ਕਰ ਰਹੇ ਨੇ ਕਿ ਜਿਹੜਾ ਬੰਦਾ ਆ ਉਹਨੂੰ ਆਪਣੇ ਹੱਕਾਂ ਦੀ ਬਜਾਏ ਉਹਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਆ ਇਹ ਕਿੰਨਾ ਕਾਨੂੰਨ ਜੀ ਕਰਪਟ ਇਹ ਹੈਗਾ ਹਾਂ ਤੁਸੀਂ ਜਿਹੜੀ ਸ਼ੁਰੂ ਗੱਲ ਕੀਤੀ ਸੀ ਮੈਨੂੰ ਉੱਥੋਂ ਯਾਦ ਆਇਆ ਮੈਂ ਜੇ ਮੇਰੀ ਜੇ ਜੋਬ ਚੰਗੀ ਹੈ ਅਸੀਂ ਔਰਗੈਨਿਕ ਦੁੱਧ ਵੀ ਲੈ ਸਕਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਜਗ੍ਹਾ ਤੇ ਪੜ੍ਹਾ ਸਕਦੇ ਹਾਂ ਅਸੀਂ ਚੰਗੀ ਕਾਰ ਸਾਡੇ ਕੋਲ ਚੋਇਸਿਸ ਨੇ ਸਾਡੇ ਕੋਲ ਵੱਖਰੀਆਂ ਵੱਖਰੀਆਂ
ਚੋਇਸਿਸ
ਚੋਣ ਕਰ ਸਕਦੇ ਹਾਂ ਅਸੀਂ ਫੈਸਲੇ ਉਹਦੇ ਚੋਣ ਦੇ ਵਿੱਚ ਲੈ ਸਕਦੇ ਹਾਂ ਪਰ ਅਨੂ ਜੀ ਇਹ ਗੱਲ ਜਿਹੜੀ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਉੱਥੇ ਬੰਗਲਾਦੇਸ਼ ਦੇ ਵਿੱਚ ਗਾਰਮੈਂਟ ਫੈਕਟਰੀ ਚ ਕੰਮ ਕਰ ਰਿਹਾ ਹੈ ਉਹਦੇ ਕੋਲ ਕੀ ਚੋਇਸ ਹੈ ਕਿਹੜੇ ਕਿਹੜੇ ਫਰਜ਼ਾਂ ਦੀ ਉਹ ਪੂਰਤੀ ਕਰੂਗਾ ਜਿਹਦੇ ਵਿੱਚ ਤੁਸੀਂ ਉਹਦੇ ਕੋਲ ਜਿਹਦੇ ਕੋਲ ਰੋਜ਼ਮਰਾ ਦੇ ਵਾਸਤੇ ਜੀਵਨ ਨਿਰਵਾਹ ਨਹੀਂ ਜਿਹਦਾ ਹੋ ਰਿਹਾ ਇਹ ਕਿੰਨੀ ਇਹ ਕਰਪਟ ਔਰ ਇਹ ਨਵਾਂ ਨੀਗਾ ਜੀ ਵੈਸੇ ਇਹ ਤੇ ਜਦੋਂ ਆਪਾਂ ਪਹਿਲਾਂ ਮਾਰਕਸਵਾਦ ਦੇ ਟਾਈਮ ਤੋਂ ਗੱਲ ਕਰਦੇ ਸੀਗੇ ਉਦੋਂ ਤੋਂ ਇਹ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਉਹਨਾਂ ਨੂੰ ਪੜ੍ਹਦੇ ਹਾਂ ਕਿ ਇਹੋ ਜਿਹਾ ਸ਼ੁਰੂ ਤੋਂ ਸੀਗੇ ਵੀ ਜੇ ਬੰਦਾ ਆਪਣੇ
ਇੰਡੀਵਿਜੁਅਲ
ਰਿਸਪੋਂਸੀਬਿਲਟੀ ਉਹ ਕਰੂਗਾ ਤੇ ਸਾਰਾ ਕੁਛ ਇਮਾਨਦਾਰ ਹੋਊਗੇ ਇਹ ਇਮਾਨਦਾਰ
ਜੇ ਫਰਜ਼ ਕਰੋ ਉਹ ਕੋਈ ਇੱਕ ਵਿਅਕਤੀ ਉਹ ਸਾਰਾ ਕੁਛ ਕਰੀ ਵੀ ਜਾ ਰਿਹਾ ਪਰ ਉਹਦੇ ਆਸੇ ਪਾਸੇ ਜਿਹੜਾ ਢਾਂਚਾ ਆ ਉਹ ਨਹੀਂ ਠੀਕ ਉਹ ਇੱਕ ਇੰਡੀਵਿਜੁਅਲ ਰਿਸਪੋਂਸੀਬਿਲਟੀ ਕੀ ਕਰ ਲੂਗੀ ਉਹਨੂੰ ਜਦੋਂ ਤੱਕ ਕਿ ਇੱਕ ਕਲੈਕਟਿਵ ਬਣ ਕੇ ਉਹ ਢਾਂਚੇ ਨੂੰ ਬਦਲਿਆ ਨਹੀਂ ਜਾਂਦਾ ਜਾਂ ਉਖਾੜ ਕੇ ਸਹੀ ਢਾਂਚਾ ਨਹੀਂ ਲਿਆਂਦਾ
ਉਹ ਤੇ ਉਹਨੂੰ ਜੀ ਹੈ ਹੀ ਹੈ ਪਰ ਮਤਲਬ ਇੱਕ ਪੁਲਿਸ ਡਿਪਟੀ ਕਮਿਸ਼ਨਰ ਹੈ ਉਹਨੂੰ ਕਰਪਟ ਹੋਣ ਦੀ ਲੋੜ ਨਹੀਂ ਉਹਦੀ ਕੋਈ ਚੋਇਸ ਹੈ ਕਿ ਉਹ ਉਹਨੂੰ 50,000-60,000 ਮਹੀਨੇ ਤਨਖਾਹ ਮਿਲਦੀ ਹੈ ਉਹਦੇ ਵਿੱਚ ਉਹ ਚੰਗਾ ਗੁਜ਼ਾਰਾ ਕਰ ਸਕਦਾ ਉਹਨੂੰ ਘਰ ਵੀ ਮਿਲਿਆ ਹੋਇਆ ਠੀਕ ਹੈ ਹੁਣ ਮੈਂ ਉਹ ਜਿਹੜੀ ਹਾਈ ਜੋਬ ਦੀ ਜਿਹੜੀ ਇੱਕ ਮਿਡਲ ਕਲਾਸ ਆ ਜਾਂ ਅਪਰ ਮਿਡਲ ਕਲਾਸ ਆ ਜਿਹੜੀਆਂ ਚੋਇਸਿਸ ਨੇ ਨਾ ਉਹ ਸਿਰਫ ਉਹਨਾਂ ਕੋਲ ਹੀ ਹੈ ਉਹ ਫਰਜ਼ ਜਿਹੜੇ ਉਹ ਨਿਭਾ ਸਕਦੇ ਨੇ ਜਿਹੜਾ ਹੁਣ ਜਿਹੜਾ ਰਿਕਸ਼ੇ ਵਾਲਾ ਚਲਾਉਣ ਵਾਲਾ ਬੰਦਾ ਹਿੰਦੁਸਤਾਨ ਦੇ ਵਿੱਚ ਉਹ ਹੁਣ ਕਿਹੜੇ ਕਿਹੜੇ ਉਹ
ਕਿਉਂਕਿ ਅਸੀਂ ਹਾਂ ਮੈਂ ਇਹਨੂੰ ਅਗਰ ਅਸੀਂ ਇਸ ਤਰ੍ਹਾਂ ਗੱਲ ਨੂੰ ਸਮੇਟੀਏ ਕਿ ਕਿਉਂਕਿ ਸਾਰਿਆਂ ਜਮਾਤਾਂ ਅਲੱਗ ਅਲੱਗ ਨੇ ਇਸ ਲਈ ਸਾਰਿਆਂ ਦੇ ਹਾਲਾਤ ਵੀ ਅਲੱਗ ਅਲੱਗ ਨੇ ਇਸ ਕਰਕੇ ਅਸੀਂ ਉਹ ਇੱਕ ਬਲੈਂਕਟ ਰੂਲ ਕੇ ਸਾਰੇ ਲੋਕ ਆਪਣੇ ਫਰਜ਼ ਪਛਾਣਨ ਨਹੀਂ ਲਾਗੂ ਕਰ ਸਕਦੇ ਜਦੋਂ ਤੱਕ ਸਾਰਿਆਂ ਦੀ ਜਮਾਤ ਇੱਕ ਨਹੀਂ ਬਣ ਜਾਂਦੀ
ਬਿਲਕੁਲ ਜਦੋਂ ਤੱਕ ਰੋਟੀ ਕਪੜਾ ਤੇ ਮਕਾਨ ਦਾ ਪ੍ਰਬੰਧ ਬਰਾਬਰ ਨਹੀਂ ਹੁੰਦਾ ਫਿਰ ਸਾਡੇ ਨਾਲ ਗੱਲ ਕਰੋ ਕਿ ਹਰ ਇੱਕ ਬੰਦਾ ਆਪਣੇ ਫਰਜ਼ ਨਿਭਾਵੇ
ਬਿਲਕੁਲ
ਇਹ ਰੂਲ ਬਿਲਕੁਲ ਯੂਨੀਵਰਸਲ ਨਹੀਂ ਹੈ
ਔਰ ਮੈਂ ਅੱਜ ਬਾਰ ਬਾਰ ਡਾਕਟਰ ਅੰਬੇਡਕਰ ਨੂੰ ਯਾਦ ਕਰ ਰਹੀ ਹਾਂ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਦੋਂ ਤੱਕ ਅਸੀਂ ਰੋਟੀ ਔਰ ਬੇਟੀ ਸਾਂਝੀ ਨਹੀਂ ਕਰਦੇ ਉਦੋਂ ਤੱਕ ਸਮਾਜ ਦੇ ਬਹੁਤ ਸਾਰੇ ਮਸਲੇ ਹੱਲ ਨਹੀਂ ਹੋਣੇ ਸੋ ਉਸ ਤਰ੍ਹਾਂ ਦੀ ਉਹ ਗੱਲ ਹੈ ਕਿ ਜਦੋਂ ਤੱਕ ਉਹ ਜਮਾਤ ਇੱਕ ਨਹੀਂ ਬਣ ਜਾਂਦੀ ਸਾਰੇ ਮਨੁੱਖਾਂ ਦੀ ਉਦੋਂ ਤੱਕ ਉਹ ਫਰਜ਼ ਵੀ ਸਾਰਿਆਂ ਦੇ ਅਸੀਂ ਸਾਂਝੇ ਨਹੀਂ ਰਿਸਪੋਂਸੀਬਿਲਟੀ ਸਾਂਝੀ ਨਹੀਂ ਸਾਰਿਆਂ ਤੇ ਲਾਗੂ ਕਰ ਸਕਦੇ ਕਿ ਹਰ ਕੋਈ ਆਪਣਾ ਫਰਜ਼ ਪਛਾਣੇ ਕਿਉਂਕਿ
ਫਰਜ਼ ਪਛਾਣੇ ਨਹੀਂ ਫਰਜ਼
ਨਿਭਾਵੇ ਸੋਰੀ ਹਾਂ ਪਛਾਣ ਕੇ ਉਹਨੂੰ ਉਦਾਂ ਛੱਡਿਆ ਜਾ ਸਕਦਾ ਨਿਭਾਇਆ ਨਹੀਂ ਜਾ ਸਕਦਾ ਤੁਹਾਡੀ ਗੱਲ ਸਹੀ ਹੈ ਸੋ ਫਰਜ਼ ਨਿਭਾਉਣਾ ਕਈ ਜਿਹੜੇ ਉਹ ਸਾਡੇ ਵਰਕਿੰਗ ਕਲਾਸ ਲੋਕ ਨੇ ਜਾਂ ਉਸ ਤੋਂ ਵੀ ਜਿਹੜੇ ਥੱਲੇ ਨੇ ਬਿਲਕੁਲ ਦੱਬੇ ਕੁਚਲੇ ਉਹਨਾਂ
ਇੱਟਾਂ ਪੱਕਦੀਆਂ ਨੇ ਤੇ ਉਹਨਾਂ ਨੂੰ ਅੱਗ ਠੀਕ ਕਰਨ ਵਾਸਤੇ ਉਹ ਸਾਰਾ ਉਹਨਾਂ ਨੂੰ ਉਹਨਾਂ ਦੇ ਪੈਰਾਂ ਦਾ ਹਾਲ ਕੁਛ ਦਿਖਾਇਆ ਹੋਇਆ ਉਹਨਾਂ ਦੇ ਬੱਚੇ ਵੀ ਉੱਥੇ ਨਾਲ ਕੰਮ ਕਰਦੇ ਨੇ ਕਿਹੜਾ ਪੇਰੈਂਟਸ ਨੀ ਚਾਹੂਗਾ ਉਹਨੂੰ ਜੀ ਮੇਰਾ ਬੱਚਾ ਜਿਹੜਾ ਉਹ ਚੰਗੇ ਸਕੂਲ ਦੇ ਵਿੱਚ ਜਾਵੇ ਉਹਦਾ ਫਰਜ਼ ਆ ਹਰ ਇੱਕ ਪੇਰੈਂਟਸ ਦਾ ਫਰਜ਼ ਹੈ ਪਰ ਉਹਦੇ ਕੋਲ ਰਿਸੋਰਸ ਹੈ ਆ ਆਪਣੇ ਆਪ ਦੀ ਤਰੱਕੀ ਕਿਵੇਂ ਕਰੇ ਪੀ ਤੁਸੀਂ ਕੈਪੀਟਲਿਸਟ ਸਿਸਟਮ ਦੇ ਵਿੱਚ ਤੁਸੀਂ ਬਹੁਤ ਮਿਹਨਤ ਕਰੋਗੇ ਤੁਸੀਂ ਆਪਣੇ ਆਪ ਦੀ ਤਰੱਕੀ ਕਿੱਦਾਂ ਤਰੱਕੀ ਹੋਊਗੀ ਮਿਹਨਤ ਆਲਰੇਡੀ ਕਰਨ ਡਿਆ ਸੋ ਇਸ ਕਰਕੇ ਇਹ ਬਿਲਕੁਲ ਗਲਤ ਜਿਹੜਾ ਪ੍ਰਚਾਰ ਇਹਨਾਂ ਵੱਲੋਂ ਕੀਤਾ ਜਾ ਰਿਹਾ
ਸੋ ਪ੍ਰੋਗਰਾਮ ਦੇ ਆਖਿਰ ਵਿੱਚ ਸੁਡਾਨ ਬਾਰੇ ਅਸੀਂ ਗੱਲ ਕਰਾਂਗੇ ਕਿ ਹੁਣ ਕਰੀਬ ਛੇ ਮਹੀਨੇ ਤੋਂ ਉੱਪਰ ਦਾ ਟਾਈਮ ਹੋ ਚੱਲਿਆ ਕਿ ਸੁਡਾਨ ਚ ਕਾਫੀ ਉਥਲ ਪੁਥਲ ਜਿਹੜੀ ਸ਼ੁਰੂ ਹੋਈ ਹੈ ਤੋ ਅਬਾਊਟ 6 ਮੰਥਸ ਅਗੋ ਮੇਰਾ ਖਿਆਲ ਜਿਹੜੇ ਆਮ ਲੋਕ ਸਨ ਵਰਕਿੰਗ ਕਲਾਸ ਲੋਕ ਉਹਨਾਂ ਔਰ ਉਹਨਾਂ ਦੀਆਂ ਯੂਨੀਅਨਸ ਨੇ ਟਰੇਡ ਯੂਨੀਅਨਸ ਨੇ ਲੀਡ ਲੈ ਕੇ ਪ੍ਰੋਟੈਸਟ ਕੀਤੇ ਬਕਾਇਦਾ ਜਨਰਲ ਸਟ੍ਰਾਈਕਸ ਹੋਈਆਂ ਜਿਹੜੀ ਪਿਛਲੇ 30 ਸਾਲਾਂ ਤੋਂ ਉੱਥੇ ਸਰਕਾਰ ਸੀ ਇੱਕ ਕਰਪਟ ਔਰ ਬੜੀ ਟਾਇਰੈਂਟ ਸਰਕਾਰ ਉਹਦੇ ਤੋਂ ਨਾ ਖੁਸ਼ ਲੋਕ ਕਿਉਂਕਿ ਉੱਥੇ ਡੈਮੋਕਰੈਟਿਕ ਤਰੀਕੇ ਨਾਲ ਇਲੈਕਸ਼ਨਸ ਨਹੀਂ ਹੋ ਰਹੀਆਂ ਸੀ ਉਹ ਸਰਕਾਰ ਨੇ ਆਪਣੇ ਆਪ ਨੂੰ 30 ਸਾਲ ਤੋਂ ਬਰਕਰਾਰ ਰੱਖਿਆ ਹੋਇਆ ਸੀ ਤੋ ਉਹਨਾਂ ਨੂੰ ਉਹਨਾਂ ਨੇ ਉਹਨਾਂ ਦਾ ਜਿਹੜਾ ਤਖਤਾ ਉਲਟਿਆ ਪਲਟਿਆ ਲੋਕਾਂ ਨੇ ਮਿਲ ਕੇ ਤੋ ਉਸ ਤੋਂ ਬਾਅਦ 3 June ਵਾਲੇ ਦਿਨ ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜੀ ਮਿਲਟਰੀ ਉੱਥੋਂ ਦੀ ਉਹਨੇ ਟੇਕ ਓਵਰ ਕਰ ਲਿਆ ਮਿਲਟਰੀ ਰੂਲ ਟਾਈਪ ਤੋ ਉਹਨਾਂ ਨੇ ਜਿਹੜੇ ਸ਼ਾਂਤਮਈ ਪ੍ਰੋਟੈਸਟਰ ਸਿਟ ਇਨ ਪ੍ਰੋਟੈਸਟ ਮਿਲ ਕੇ ਬੈਠ ਕੇ ਧਰਨਾ ਦੇ ਰਹੇ ਨੇ ਉਹਨਾਂ ਦੇ ਉੱਪਰ ਵਾਰ ਕੀਤਾ ਉਹ ਮਿਲਟਰੀ ਨੇ ਸੋ 3 June ਨੂੰ ਜਿਹੜੇ ਓਫਿਸ਼ਲ ਫਿਗਰ ਨੇ ਉਹ ਤੇ ਕਹਿੰਦੇ ਨੇ 100 ਦੇ ਕਰੀਬ ਜਿਹੜੇ ਪ੍ਰੋਟੈਸਟਰ ਉਹਨਾਂ ਦਾ ਕਤਲ ਹੋਇਆ ਪਰ ਜਿਹੜੇ ਐਕਟਿਵਿਸਟ ਨੇ ਜਿਹੜੇ ਸਾਡੇ ਕੰਟੈਕਟਸ ਨੇ ਉਹ ਕਹਿੰਦੇ ਨੇ ਕਿ ਗਿਣਤੀ 500 ਦੇ ਲੱਗ ਸਕੀ ਹੈ ਤੋ ਹੁਣ ਪਿਛਲੇ ਹਫ਼ਤੇ ਦੀ ਖ਼ਬਰ ਹੈ ਕਿ ਉਹ ਵਾਲੀ ਮਿਲਟਰੀ ਜਿਹਨੇ ਜੂਨ ਦੇ ਵਿੱਚ 500 ਦੇ ਕਰੀਬ ਨਿਹੱਥੇ ਸ਼ਾਂਤਮਈ ਪ੍ਰੋਟੈਸਟਰਸ ਮਾਰੇ ਉਹ ਮਿਲਟਰੀ ਤੇ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹਨਾਂ ਨੇ ਮਿਲ ਕੇ ਪਾਵਰ ਅਸਿਊਮ ਕਰ ਲਈ
ਇਹ ਗ੍ਰੀਸ ਵਾਲਾ ਕੰਮ ਹੋ ਗਿਆ ਜੀ
ਹਾਂਜੀ ਹਾਂ ਸੋ ਇਸ ਵਕਤ ਪਿਛਲੇ ਹਫ਼ਤੇ ਅਸੀਂ ਲਾਈਵ ਦੇਖ ਰਹੇ ਸੀ ਕਿ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਵਿੱਚ ਇਥੋਪੀਆ ਦੀ ਸਰਕਾਰ ਇਨਵੋਲਵ ਹੋ ਕੇ ਉਹਨਾਂ ਨੇ ਜਿਹੜਾ ਸਾਰਾ ਕੁਛ ਫੈਸਿਲੀਟੇਟ ਕਰਵਾਇਆ ਪਲੱਸ ਜਿਹੜੀ ਮੇਰਾ ਖਿਆਲ ਅਫਰੀਕਨ ਕੌਂਸਲ ਹੈ ਸੋ ਉਹਨੂੰ ਮੰਨ ਲਓ ਕਿ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨਸ ਦੁਨੀਆਂ ਦੇ ਉੱਪਰ ਬੈਠੀ ਹੈ ਇੱਦਾਂ ਦੀ ਇੱਕ ਯੂਨਾਈਟਿਡ ਨੇਸ਼ਨਸ ਵਰਗੀ ਅਫਰੀਕਾ ਵਾਸਤੇ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਵਿੱਚ ਪੈ ਕੇ ਕਈ ਕੁਛ ਹੋਇਆ ਤੋ ਪਹਿਲਾਂ ਜਦੋਂ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਉਸ ਵਕਤ ਸਾਨੂੰ ਇਹ ਵੀ ਸੀਗਾ ਕਿ ਇਸ ਵਕਤ USA ਵੀ ਬਿਲਕੁਲ ਤੱਕ ਚ ਬੈਠਾ ਹੋਇਆ ਕਿ ਕਿਸ ਤਰ੍ਹਾਂ ਕਬਜ਼ਾ ਇਹ ਸਾਰੀ ਗੱਲਬਾਤ ਤੇ ਕਰੇ ਤੋ ਉਹ ਜਿਹੜਾ ਸਸਪੈਸ਼ਨ ਹੈ ਹਲੇ ਵੀ ਬਣਿਆ ਹੋਇਆ ਕਿਉਂਕਿ ਜਦੋਂ ਓਪੋਜੀਸ਼ਨ ਜਿਹੜੀ ਇੰਨੇ ਦਹਾਕਿਆਂ ਤੋਂ ਓਪੋਜੀਸ਼ਨ ਮੇਰਾ ਖਿਆਲ ਹੋਏਗੀ ਮੈਨੂੰ ਐਗਜੈਕਟ ਹੁਣ ਪਤਾ ਨਹੀਂ ਹੈ ਜੇ ਲੋਕਾਂ ਨੂੰ ਕੋਈ ਨਾ ਕੋਈ ਉਹਨਾਂ ਤੇ ਭਰੋਸਾ ਹੁੰਦਾ ਉਹਨਾਂ ਚ ਵਿਸ਼ਵਾਸ ਹੁੰਦਾ ਓਪੋਜੀਸ਼ਨ ਚ ਤੋ ਕਿਸੇ ਨਾ ਕਿਸੇ ਤਰੀਕੇ ਨਾਲ ਡੈਮੋਕ੍ਰੈਟਿਕਲੀ ਚੁਣ ਕੇ ਉਹ ਓਪੋਜੀਸ਼ਨ ਤੋਂ ਸਰਕਾਰ ਬਣ ਜਾਂਦੀ ਉਹ ਵਾਲੀ ਪਾਰਟੀ ਸੋ ਇਸ ਤਰ੍ਹਾਂ ਨਹੀਂ ਹੋਇਆ ਇਹਦਾ ਮਤਲਬ ਕਿ ਉਹ ਸਹੀ ਨਹੀਂ ਹੈ ਉਹ ਵੀ ਪਾਰਟੀ ਜਿਹੜੀ ਓਪੋਜੀਸ਼ਨ ਚ ਹੈ ਤੋ ਹੁਣ ਉਹਨਾਂ ਨੇ ਹੱਥ ਮਿਲਾ ਲਿਆ ਜਿਹੜੀ ਕਿ ਇੰਨੀ ਨਿਰਦਈ ਮਿਲਟਰੀ ਹੈ ਤੋ ਇਹਦੇ ਵਿੱਚ ਜਿਹੜੇ ਲੋਕ ਜ਼ਮੀਨੀ ਪੱਧਰ ਤੇ ਲੜ ਰਹੇ ਸਨ ਉਹਨਾਂ ਦੀ ਇੱਕ ਸੰਸਥਾ ਲੀਡ ਸੰਸਥਾ ਸੀ PFA ਪ੍ਰੋਫੈਸ਼ਨਲ ਸਮਥਿੰਗ ਐਸੋਸੀਏਸ਼ਨ ਤੋ ਉਸ ਤੋਂ ਥੱਲੇ ਜਿਹੜੇ ਸੀਗੇ ਆਰਗਨਾਈਜ਼ਿੰਗ ਕਾਉਂਸਲਸ ਜਿਹੜੇ ਕਿ ਡੇ ਟੂ ਡੇ ਉਹ ਪ੍ਰੋਟੈਸਟ ਦਾ ਸਾਰਾ ਕੁਛ ਕਰਦੇ ਸੀਗੇ ਜਿਹੜੇ ਲੋਕ ਕੰਮਾਂ ਤੇ ਨਹੀਂ ਜਾ ਰਹੇ ਉਹਨਾਂ ਦੀ ਦੇਖਭਾਲ ਉਹਨਾਂ ਦਾ ਰੋਟੀ ਪਾਣੀ ਤੋ ਉਹ ਜਿਹੜੀ PFA ਹੈ ਜਿਹੜੇ ਥੱਲੇ ਆਰਗਨਾਈਜ਼ਿੰਗ ਕਾਉਂਸਲਸ ਔਰ ਜਿਹੜੇ ਵਰਕਿੰਗ ਕਲਾਸ ਜਨ ਸਧਾਰਨ ਹੈ ਉਹਨਾਂ ਨੇ PFA ਨੂੰ ਤਿਲਾਂਜਲੀ ਦੇ ਦਿੱਤੀ ਹੈ ਕਿਉਂਕਿ PFA ਨੇ ਵੀ ਇਹ ਜਿਹੜਾ ਗੱਠਜੋੜ ਹੋਇਆ ਉਹਨੂੰ ਪ੍ਰਵਾਨ ਕੀਤਾ ਸੋ ਹੁਣ ਵਾਕਈ ਜਿਹੜਾ ਲੋਕਾਂ ਦਾ ਕੰਟਰੋਲ ਸਹੀ ਮਾਨਿਆਂ ਚ ਹੋ ਸਕਦਾ ਅਗਰ ਇਹਨੂੰ ਇਹ ਸਾਰੀ ਫਾਈਟ ਨੂੰ ਚੰਗੀ ਔਰ ਸਹੀ ਸੇਧ ਮਿਲਦੀ ਰਹੇ ਕਿਉਂਕਿ ਉਹ ਜਿਹੜਾ ਆਰਗਨਾਈਜ਼ਿੰਗ ਕਾਉਂਸਲਸ ਜਿਹਨੂੰ ਆਪਾਂ ਅਗਰ ਸੋਵੀਅਤ ਹਾਂ ਕਵਾਂਗੇ ਉਹ ਕਹਿਣ ਲੱਗੇ ਸੀ 1917 ਦੇ ਰਸ਼ੀਅਨ ਰੈਵੋਲੂਸ਼ਨ ਦੇ ਸੰਦਰਭ ਚ ਰੱਖ ਕੇ ਦੇਖੀਏ ਉਹਨੂੰ ਸੋਵੀਅਤ ਕਵਾਂਗੇ ਅਸੀਂ ਤੋ ਇਹ ਕਿਹੜੇ ਪਾਸੇ ਗੱਲ ਜਾਂਦੀ ਹੈ ਇਹ ਹੁਣ ਸੁਡਾਨ ਦੇ ਲੋਕਾਂ ਤੇ ਮੁਨਸਰ ਹੈ ਸਾਰਾ ਕੁਛ
ਕਿਸ ਤਰੀਕੇ ਨਾਲ ਘੁਸਪੈਂਠ ਹੁੰਦੀ ਹੈ ਕਿੰਨਾ ਉਹਦਾ ਮੁਕਾਬਲਾ ਕਰ ਸਕਦੇ ਨੇ
ਔਰ ਇੱਥੋਂ ਤੱਕ ਰਿਹਾ ਕਿ ਕਈ ਹਫ਼ਤੇ ਜਿਹੜਾ ਸੁਡਾਨ ਵਿੱਚ ਬਲੈਕਆਊਟ ਰਿਹਾ ਕਿ ਇੰਟਰਨੈਟ ਬੰਦ ਕਰੀ ਰੱਖਿਆ ਉਹਨਾਂ ਨੇ ਉਹ ਪਿਛਲੇ ਹਫ਼ਤੇ ਮੇਰਾ ਖਿਆਲ ਹੈ ਦੁਬਾਰਾ ਇੰਟਰਨੈਟ ਜਿਹੜਾ ਚਾਲੂ ਹੋਇਆ ਤੋ ਉਹਦੇ ਤੋਂ ਇਹ ਹੁਣ ਖ਼ਬਰਾਂ ਹੋਰ ਬਾਹਰ ਆਉਣੀਆਂ ਸ਼ੁਰੂ ਹੋਈਆਂ ਨੇ ਮੈਂ ਜਿਹੜੀਆਂ ਖ਼ਬਰਾਂ ਰੈਗੂਲਰ ਦੇਖਦੀ ਹਾਂ ਅਲਜਜ਼ੀਰਾ ਮੈਨੂੰ ਲੱਗਦਾ ਕਿ ਥੋੜ੍ਹੀ ਠੀਕ ਕਵਰੇਜ ਕਰਦਾ ਹੈ ਸਾਰੀ ਗੱਲਬਾਤ ਦੀ ਹੋਰ ਵੀ ਹੋਣਗੇ ਮੀਡੀਆ ਆਊਟਲੈਟਸ ਪਰ ਜਿਹੜਾ ਮੋਸਟਲੀ ਉਹ ਵਿਕਿਆ ਹੋਇਆ ਵੈਸਟ ਦੇ ਪੱਖ ਚ ਭੁਗਤਣ ਵਾਲਾ ਮੀਡੀਆ ਉਹ ਤਾਂ ਹੋਰ ਹੀ ਪਿਕਚਰ ਪੇਸ਼ ਕਰਦੇ ਨੇ ਤੋ ਇਹ ਇੱਕ ਬੜੀ ਕ੍ਰਿਟੀਕਲ ਮੇਰਾ ਖਿਆਲ ਸਥਿਤੀ ਬਣੀ ਹੋਈ ਹੈ ਸੁਡਾਨ ਦੇ ਲੋਕਾਂ ਵਾਸਤੇ ਤੋ ਇਹਦੇ ਚੋਂ ਥੋੜਾ ਜਿਹਾ ਵੀ ਕਿ ਅਸੀਂ ਸੁਡਾਨ ਦੀ ਗੱਲ ਕਿਉਂ ਕਰਦੇ ਹਾਂ ਕਿਉਂਕਿ ਸਾਡੇ ਤੇ ਉੱਥੇ ਕੋਈ ਰਿਸ਼ਤੇਦਾਰ
ਨਹੀਂ
ਹਾਂ ਅਸੀਂ ਯੂਨੀਅਨਿਸਟ ਹਾਂ ਪਲੱਸ ਕਿਉਂਕਿ ਉਹ ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕਰਕੇ ਹਟੇ ਹਾਂ ਟਰੰਪ ਮੋਦੀ ਔਰ ਇੱਥੇ ਐਕਟ ਪਾਰਟੀ ਉਹ ਗਲੋਬਲ ਸਾਰਾ ਕੁਛ ਹੋਣ ਕਰਕੇ ਉਹ ਸਾਰਿਆਂ ਲਈ ਮੇਰਾ ਖਿਆਲ ਹੈ ਕਿ ਜ਼ਰੂਰੀ ਹੈ ਕਿ ਦੁਨੀਆਂ ਚ ਕਿੱਥੇ ਕੀ ਕੀ ਚੱਲਦਾ ਉਹਦੇ ਤੇ ਨਜ਼ਰ ਬਣਾ ਕੇ ਰੱਖਣੀ
ਚਾਹੀਦੀ ਬਿਲਕੁਲ ਜੀ ਟਰੰਪ ਦਾ ਬਿਆਨ ਜਿਹੜਾ ਰੀਸੈਂਟ ਆਪਣੇ ਹੀ ਪਾਰਲੀਮੈਂਟ ਦੇ ਮੈਂਬਰਾਂ ਦੇ ਤੁਸੀਂ
ਹਾਂ ਉਹਨਾਂ ਨੂੰ
ਕਹਿੰਦਾ ਵੀ ਤੁਸੀਂ ਗੋ ਬੈਕ ਟੂ ਯੂਅਰ ਕੰਟਰੀ ਔਰ ਸਭ ਤੋਂ ਅਨੂ ਜੀ ਜਿਹੜੀ ਉਹਦੇ ਵਿੱਚ ਸੋਰੀ ਮੈਂ ਟੋਪਿਕ ਵਿੱਚ
ਹਾਂਜੀ
ਔਰ ਉਹਦੇ ਵਿੱਚ ਉਹ ਬਾਰ ਬਾਰ ਜਿਹੜੀ ਗੱਲ ਰਿਪੀਟ ਕਰ ਰਿਹਾ ਕਿ ਇਹ ਅਮਰੀਕਾ ਦੇ ਖਿਲਾਫ ਉਹ ਤੇ ਚਲੋ ਇਹ ਇਹ ਕਿਉਂਕਿ ਉਹਦੇ ਵਿੱਚੋਂ ਇੱਕ ਜਿਹੜੇ ਹੈਗੇ ਨੇ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਉਹ
ਉਮਰ
ਅਲਜੀਰੀਆ ਤੋਂ ਸ਼ਾਇਦ ਤੇ ਉਹ ਓਬਵੀਅਸਲੀ ਉਹ ਫਲਸਤੀਨ ਦੇ ਹੱਕ ਦੇ ਵਿੱਚ ਨੇ ਤੇ ਉਹ ਕਹਿ ਰਿਹਾ ਵੀ ਇਹ ਯੂ ਐਸ ਦੇ ਖਿਲਾਫ਼ ਤੇ ਸਭ ਤੋਂ ਵੱਡੀ ਗੱਲ ਇਹ ਇਜ਼ਰਾਈਲ ਦੇ ਖਿਲਾਫ਼ ਕਿਉਂ ਬੋਲਦੇ ਆ
ਸੋ ਟਰੰਪ ਨੂੰ ਇਜ਼ਰਾਈਲ ਦਾ ਦੁੱਖ ਦਰਦ ਮੈਨੂੰ ਨਹੀਂ ਲੱਗਦਾ ਹੋਣਾ ਚਾਹੀਦਾ ਯੂ ਐਸ ਏ ਦਾ ਹੋਣਾ ਚਾਹੀਦਾ
ਬਿਲਕੁਲ ਆਪਸ ਦੇ ਵਿੱਚ ਅੱਜ ਕੱਲ੍ਹ ਦੀ ਦੋਸਤੀ ਹੈ
ਇਹਦੇ ਵਿੱਚ ਕਿਉਂਕਿ ਮੈਂ ਜਗ੍ਹਾ ਜਗ੍ਹਾ ਪੜ੍ਹ ਰਹੀ ਸੀ ਕਿ ਲੋਕ ਇਹ ਕਹਿ ਰਹੇ ਕਿ ਟਰੰਪ ਦੀ ਜਿਹੜੀ ਹੁਣ ਉਹਨਾਂ ਦੀ ਵਾਈਫ ਹੈ ਉਹ ਈਸਟਰਨ ਯੂਰਪ ਤੋਂ ਨੇ ਕਿ ਫਿਰ ਤੇ ਉਹਨੂੰ ਵੀ ਵਾਪਸ ਭੇਜ ਦੇਣਾ ਚਾਹੀਦਾ ਪਰ ਮੈਂ ਇਹ ਕਹਿੰਦੀ ਹਾਂ ਕਿ ਟਰੰਪ ਜਿਹੜਾ ਅਮਰੀਕਾ ਦੇਸ਼ ਹੈ ਉਹ ਉੱਥੋਂ ਦੇ ਮੂਲ ਨਿਵਾਸੀ ਜਿਨ੍ਹਾਂ ਨੂੰ ਰੈਡ ਇੰਡੀਅਨਸ ਜਾਂ ਨੇਟਿਵ ਅਮੈਰੀਕਨ ਅਸੀਂ ਕਹਿੰਦੇ ਹਾਂ ਉਹਨਾਂ ਦਾ ਦੇਸ਼ ਹੈ ਸੋ ਟਰੰਪ ਵੀ ਅਮਰੀਕਾ ਦੇ ਨਹੀਂ ਨੇ ਸੋ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿਸੇ ਨੂੰ ਇਹ ਕਹਿਣ ਕਿ ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ ਕਿਉਂਕਿ ਉਹ ਦੇਸ਼ ਟਰੰਪ ਦਾ ਵੀ ਨਹੀਂ ਹੈ
ਬਿਲਕੁਲ ਬਿਲਕੁਲ ਜਸਿੰਦਰ ਅਦੂਨ ਨੇ ਵੈਸੇ ਉਹਦੇ ਵਿਰੋਧ ਚ ਬਿਆਨ ਦਿੱਤਾ ਚੰਗੀ ਗੱਲ ਹੈ ਬਿਲਕੁਲ ਦੇਣਾ ਚਾਹੀਦਾ ਔਰ ਉਹ ਕਿਉਂਕਿ ਇਹ ਅਨੂ ਜੀ ਇਸ ਮੁਲਕ ਦੇ ਵਿੱਚ ਕਿਉਂ ਹੋ ਰਿਹਾ ਇੱਦਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਦੇ ਰੈਡ ਇੰਡੀਅਨ ਜਿਸ ਤਰੀਕੇ ਨਾਲ ਇੱਕ ਪਲਾਨ ਦੇ ਤਹਿਤ ਉਹਨਾਂ ਦਾ ਕਤਲੇਆਮ ਕੀਤਾ ਗਿਆ ਨਿਊਜ਼ੀਲੈਂਡ ਦੇ ਵਿੱਚ ਉਹ ਕੰਮ ਨਹੀਂ ਹੋ ਸਕਿਆ ਮੌਰੀ ਲੋਕਾਂ ਨੇ ਆਪਣੀ ਜਿਹੜੀ ਧੌਣ ਸੀਗੀ ਉਹ ਜਮਾਈ ਰੱਖੀ ਹੁਣ ਤੱਕ ਵੀ ਜਿਹੜੀ ਟ੍ਰੀਟੀ ਦੇ ਮਸਲੇ ਇਹਨਾਂ ਨੇ ਕਾਇਮ ਰੱਖੇ ਹੋਏ ਆ ਇਹ ਦੱਬੇ ਨਹੀਂ ਇਹ ਨਾ ਭੁੱਲੇ ਆਪਣਾ ਤੇ ਇਸ ਕਰਕੇ ਇੰਨਾ ਸੌਖਾ ਨਹੀਂ ਇਹ ਉਹਦੇ ਵਿਰੁੱਧ ਇਹਨਾਂ ਨੂੰ ਬਿਆਨ ਦੇਣਾ ਹੀ ਪਊਗਾ
ਹਾਂ ਬਿਲਕੁਲ ਬਿਲਕੁਲ ਹਾਂ ਮੇਰਾ ਖਿਆਲ ਇੱਕ ਨਿਵੇਕਲੀ ਗੱਲ ਹੈ ਬਿਲਕੁਲ ਯੂਨੀਕ ਗੱਲ ਹੈ ਨਿਊਜ਼ੀਲੈਂਡ ਚ ਕਿ ਇੱਥੋਂ ਦੇ ਜਿਹੜੇ ਮੂਲ ਨਿਵਾਸੀ ਨੇ ਸ਼ਾਇਦ ਬਾਕੀ ਦੇਸ਼ਾਂ ਚ ਜਿੱਥੇ ਜਿੱਥੇ ਵੈਸਟ ਵਾਲੇ ਮੁਲਕਾਂ ਨੇ
ਆਪਣੀਆਂ ਕਾਲੋਨੀਆਂ ਹੋਵੇ ਅਮਰੀਕਾ ਹੋਵੇ ਕੈਨੇਡਾ ਹੋਵੇ
ਹਾਂ ਉਹਨਾਂ ਦੇ ਮੁਕਾਬਲੇ
ਇੱਕ ਯੂਨੀਕ ਹੈ ਸਾਡਾ ਮੁਲਕ ਜਿੱਥੇ ਨਹੀਂ ਦੱਬੇ ਕੁਚਲੇ ਜਾ ਸਕੇ
ਬਿਲਕੁਲ ਬਿਲਕੁਲ ਬੇਸ਼ੱਕ ਇਸ ਵਕਤ ਪਾਪੂਲੇਸ਼ਨ ਜਨਰਲ ਪਾਪੂਲੇਸ਼ਨ ਚ ਸਿਰਫ 15% ਨੇ ਮਾਓਰੀ ਲੋਕ ਔਰ ਜਿਹੜੀ ਜੇਲਾਂ ਦੀ ਪਾਪੂਲੇਸ਼ਨ ਹੈ ਉੱਥੇ 50% ਤੋਂ ਵੱਧ ਨੇ ਮਾਓਰੀ ਬੇਸ਼ੱਕ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਪਰ ਫਿਰ ਵੀ ਉਹਦੇ ਬਾਵਜੂਦ ਵੀ ਇਹ ਲੋਕ ਬਹੁਤ ਸਟਰੋਂਗ ਨੇ ਔਰ ਇਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਨੇ ਔਰ ਇਹਨਾਂ ਦਾ ਜਿਹੜਾ ਇੱਕ ਆਪਣਾ ਤਰੀਕਾ ਹੈ ਕੁਦਰਤ ਦੇ ਨਾਲ ਮਿਲ ਕੇ ਰਹਿਣ ਦਾ ਉਹ ਹਲੇ ਵੀ ਇਹਨਾਂ ਦੇ ਵਿੱਚ ਮੈਨੂੰ ਕਈ ਵਾਰੀ ਬਹੁਤ ਅਫਸੋਸ ਹੁੰਦਾ ਕਿ ਜਿਹੜੇ ਅਸੀਂ ਭਾਰਤੀ ਮੂਲ ਦੇ ਲੋਕ ਆ ਸਾਡੀ ਬਹੁਤ ਹੀ ਘੱਟ ਗਿਣਤੀ ਹੈ ਜਿਹੜੇ ਵਾਕਈ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ
ਨਹੀਂ ਉੱਥੇ ਹਫ਼ਤਾ ਏਅਰਪੋਰਟ ਤੋਂ ਉਤਰਦਿਆਂ ਹੀ ਦੋ ਹਫ਼ਤੇ ਦੇ ਵਿੱਚ ਜਿਹੜੀ ਕੰਸੈਂਟ ਬਣਾ ਦੇ ਆ ਵੀ ਇਹ ਜਿਹੜੇ ਲੋਕ ਨੇ
ਸਾਰੇ ਚੋਰ ਨੇ ਹੋਰੀ ਸਾਰੇ ਚੋਰ ਨੇ ਉਹ ਵੀ ਬੜਾ ਗਲਤ ਹੈ ਸੋ ਸਾਡਾ ਇਹ ਵੀ ਇੱਕ ਫਰਜ਼ ਬਣਦਾ ਹੈ ਕਿ ਅਸੀਂ ਜਾਣ ਪਛਾਣ ਕਰਨ ਦੀ ਕੋਸ਼ਿਸ਼ ਕਰੀਏ ਜਿੰਨਾ ਅਸੀਂ ਇੱਥੋਂ ਇਸ ਦੇਸ਼ ਦੇ ਮਹਿਮਾਨ ਔਰ ਇਹ ਬਾਰ ਬਾਰ ਮੈਂ ਪ੍ਰੋਗਰਾਮਾਂ ਚ ਜ਼ਿਕਰ ਕਰਦੀ ਹਾਂ ਕਿ ਇਹ ਲੋਕਾਂ ਦੀ ਇਹਨਾਂ ਦਾ ਵਡੱਪਣ ਹੈ ਕਿ ਇਹ ਸਾਨੂੰ ਇੱਥੇ ਰਹਿਣ ਦੀ ਇਜਾਜ਼ਤ ਦਿੰਦੇ ਨੇ ਸੋ ਉਹ ਸਾਰਾ ਕੁਛ ਦੇਖਦੇ ਹੋਏ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨਾਲ ਜਾਣ ਪਛਾਣ ਕਰਨ ਦੀ ਕੋਸ਼ਿਸ਼ ਕਰੀਏ ਔਰ ਇਹਨਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਅਗਰ ਉਹਨਾਂ ਨੂੰ ਅਸੀਂ ਜਾਣਾਂਗੇ ਸਾਨੂੰ ਵਾਕਈ ਫਿਰ ਪਤਾ ਲੱਗੇਗਾ ਕਿ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਖਾਸ ਕਰਕੇ ਸਿੱਖ ਇਤਿਹਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਕਿੰਨਾ ਸੁਮੇਲ ਹੈ ਉਹਨਾਂ ਦਾ ਕਿੰਨੀਆਂ ਮਿਲਦੀਆਂ ਨੇ ਆਪਸ ਚ ਤੋ ਸਾਥੀਓ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ ਅਲਵਿਦਾ
ਸਲਾਮ ਅਖਤਾਨੀ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 ਐਫਐਮ ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio